कबीर का शब्द राग मारू बाणी नाम देव जी की एक ओंकार सतगुरु प्रसाद चार मुक्ति चारे सिद्धि मिलके दूलो प्रभु की शरण परे।
चार मुक्ति चारे सिद्धि मिलके दूलो प्रभु की शरण परे। दूलो प्रभु की शरण परे, दूलो प्रभु पहला समझ लैने बाद च गह की गल बाद च करांगे। दूलो प्रभु कौन है? इत्थे प्रभु दे नाल दूलो प्रभु आया लफ्ज। दूलो प्रभु वो है जदो कबीर कहना कहे कबीर मुझे ब्याहे चले हैं पुरखे एक भगवाना, वो दूलो प्रभ है। दूलो प्रभ पूर्ण ब्रह्म है। पूर्ण ब्रह्म होके जब उगया एक होके उगया वह दूलो प्रभ है। पूर्ण ब्रह्म होके जब उगया ना माया तो परे लै गया, जिन्ना चर एक होया हो गया नहीं माया दे विचे ही उन्ना चर छिलका बाहर है। माया दी पकड़ है जो ब्रह्म दी परम दी पकड़ है तीन लोग दे अंदर ही है। वो दाने दे उत्ते छिलका ही तो तीन लोग दा पड़दा है, होर की है? तीन लोग दी बाउंड्री है। जदों भरम दा पड़दा फट गया छिलका खत्म हो गया फिर उहदा आकार जिन्ना हो गया दाने दा फैल के वो फिर छिलके च नहीं बंद हो सकता। उस उन्ने छिलके च बंद करिए ना जमे हुए दाने दा फिर नहीं बंद होंदा। उन्ना चिर बंद होंदा जिन्ना चिर पहला बंद किया हो सुक्का है। उस पानी आ गया फैल गया दाना उन्हें पाड़ता उतला छिलका फाड़ दिता पौधा हो गया फिर वह पौधे उस छिलके द्वारा बंद नहीं किया जा सकता। माया तो परे चला गया तीन लोग दे दायरे नूं पाड़ के परे चला गया। चौथे लोग जड़ भी बाहर निकल गई, सिर भी बाहर निकल गया, पैर भी बाहर निकल गए। सिर और पैर कट्ठे करके दाने दे विच आया ना बीज पौधा छिलके दे विच पौधा है जिहड़ा सिर और पैर कट्ठे जिवें बच्चा होंदा गर्भ च वह भी गर्भ च ही है। जल बच्चा पैदा हो जाए उहदे बाद गर्भ च नहीं जा सकता, खबर लगती सारे फिर नहीं बंद किया जा सकता गर्भ च। जन्म लैंदी सारे आकार उहदा वड्डा हो जांदा। हाँ जी,
चार मुक्ति चारे सिद्धि
दूलो प्रभ की शरण परियो। पूर्ण ब्रह्म की शरण दे विच चला गया। पूर्ण ब्रह्म जिहड़ा हैगा एक होके उगया होया वह पूर्ण ब्रह्म है। पूर्ण ब्रह्म भी होई है पार ब्रह्म भी होई है। दरअसल पार ब्रह्म है, पूर्ण ब्रह्म नहीं हो पार ब्रह्म है। पार ब्रह्म की शरण चला गया, चारे मुक्ति प्राप्त हो गई,
चारे सिद्धियां
प्राप्त हो गई। चार सिद्धियां चार की ने, एक सिद्धि ना एक मुक्ति मिलनी है। ज्ञान दे नाल माया दे ज्ञान नाल, पहला माया दा ज्ञान है साढ़े कोल, माया दे ज्ञान नाल ये पता लगना है भी जिहड़ी माया है इहदी जिहड़ी इच्छा भुख है यही जन्म मरण दा कारण है। ठीक है माया दी लोड़ सी सानूं डिवेलपमेंट वास्ते, शरीरां दी लोड़ सी, पर उह सफलता सी पूरा करिया है 84 लाख जून भुगत ली मनुखा शरीर च आ गए। हुण सानू जिहड़ी माया है अगे नहीं जाण दिंदी ये जन्म, ओह अपने घर नहीं बढ़न दिंदी। हुण असीं उस प्लेटफॉर्म ते खड़े हाँ जिथों के दरवाजा बराबर है, असीं दरवाजा खोल के एंट्री कर सकते हाँ किहदी सचखंड दी निज घर दी। उस अवस्था च पहुँच चुके है आज, पर उत्थे दरवाजे का ज्ञान नहीं है सानू, ज्ञान की कमी है। द्वार नहीं लभदा, दसवां द्वार लभदा नहीं, इत्थे दसवां द्वार है इहदे कोल लभदा नहीं, इहनू गुप्त है। गुप्त है अग्ञानता की वजह ना गुप्त है। ज्ञान नालों दा ज्ञान प्राप्त होगा, ਫਿਰ ਉਹ ਖੁੱਲੂਗਾ, ਖੁੱਲੂਗਾ, ਖੋਲ੍ਹਣਾ ਨਹੀਂ ਪੈਂਦਾ, ਖੁੱਲ੍ਹਦਾ ਆਪੇ ਹੀ ਹੁੰਦਾ, ਖੋਲ੍ਹਣਾ ਨਹੀਂ ਪੈਂਦਾ ਹੁੰਦਾ। ਕਿਉਂ ਨਹੀਂ ਖੁੱਲ੍ਹਦਾ? ਇਹ ਇੱਕ ਗਿਆਨ ਹੈ ਗਾਹਾਂ ਦਾ। ਦਸਮ ਦੁਆਰ ਖੋਲ੍ਹਣਾ ਨਾ, ਕਿਵੇਂ ਖੋਲ੍ਹਣਾ, ਕਿਵੇਂ ਖੁੱਲੂਗਾ, ਇਹ ਗਿਆਨ ਅਗਲਾ ਹੈ। ਉਹ ਕਿੱਥੋਂ ਪਤਾ ਲੱਗਿਆ? ਉਹ ਸਾਨੂੰ ਪਤਾ ਲੱਗਿਆ ਤ੍ਰਿਕੁਟੀ ਛੁੱਟਾ, ਦਸਵਾਂ ਦੁਆਰ ਖੁੱਲ੍ਹਾ। ਦਸਵਾਂ ਦੁਆਰ ਆਪੇ ਹੀ ਖੋਲ੍ਹਣਾ, ਖੋਲ੍ਹਣਾ ਨਹੀਂ ਪੈਣਾ ਹੈ। ਜੋਗੀ ਦਸਵਾਂ ਦੁਆਰ ਖੋਲ੍ਹ ਰਿਹਾ, ਉਹ ਖੋਲ੍ਹਣਾ ਖੋਲ੍ਹੀ ਦਾ ਤਾਂ ਹੁੰਦਾ ਹੀ ਨਹੀਂ, ਆਪੇ ਖੁੱਲ੍ਹ ਜਾਂਦਾ। ਤਾਂ ਅਸਲ ਦਸਵਾਂ ਦੁਆਰ ਤਾਂ ਖੁੱਲ੍ਹਾ ਹੀ ਹੈ। ਇਹ ਖੁੱਲ੍ਹਾ ਹੀ ਹੈ, ਇਹ ਛੱਡਦਾ ਨਹੀਂ ਤ੍ਰਿਕੁਟੀ। ਜੇ ਛੱਡ ਦੇਵੇ ਥੱਲੇ ਡਿੱਗੇ, ਦਸਵਾਂ ਦੁਆਰ ਤਾਂ ਖੁੱਲ੍ਹਾ ਹੀ ਹੈ। ਜੇ ਪੌਦਾ ਕਿਸੇ ਪੇੜ ਦੇ ਉੱਤੇ ਕੋਈ ਫਲ ਲੱਗਾ ਹੋਇਆ, ਜਿੰਨਾ ਚਿਰ ਉਹ ਪੇੜ ਨੂੰ ਛੱਡਦਾ ਹੀ ਨਹੀਂ ਹੈ, ਅਤੇ ਥੱਲੇ ਜੜ੍ਹਾਂ ਥੱਲੇ ਡਿੱਗਦਾ ਹੀ ਨਹੀਂ ਆ ਕੇ। ਅਸਲ 'ਚ ਉਹਨੇ ਪੇੜ ਛੱਡਣਾ। ਅਸੀਂ ਇਹ ਮਾਇਆ ਦਾ ਪੇੜ ਹੈ ਜਿਹੜਾ ਸਰੀਰ, ਇਹਦੇ ਰਸਕਾਸਾਂ ਤੋਂ ਆਨੰਦ ਜੋ ਮਨ ਹੋਇਆ ਨਹੀਂ, ਸਾਡਾ ਭਰਿਆ ਨਹੀਂ ਮਨ। ਜਿੱਦਲੇ ਪੱਕ ਗਿਆ ਇਹ ਰਸਾਂ ਕਸਾਂ ਤੋਂ ਆਨੰਦ ਹੋ ਗਿਆ, ਇਹਨੂੰ ਲੋੜ ਨਾ ਰਹੀ, ਇਹਨੂੰ ਪਤਾ ਲੱਗ ਗਿਆ ਵੀ ਮੈਨੂੰ ਇਹਦੀ ਲੋੜ ਨਹੀਂ, ਸਮਝ ਆ ਗਈ ਇਹਦੀ ਭੁੱਖ ਤਿਆਗਣੀ ਹੈ। ਤਿਆਗੂਗਾ, ਪੱਕ ਜੂਗਾ, ਫਿਰ ਕਾਹਦੇ ਨਾਲ ਤਿਆਗੂਗਾ? ਜਿਉਂ ਜਿਉਂ ਭੁੱਖ ਤਿਆਗੂਗਾ, ਤਿਉਂ ਤਿਉਂ ਗਿਆਨ ਨਾਲ ਤਿਆਗੂਗਾ। ਗਿਆਨ ਨਾਲ ਭੁੱਖ ਘਟਦੀ ਚਲੀ ਜਾਊਗੀ, ਘਟਦੀ ਚਲੀ ਜਾਊਗੀ, ਘਟਦੀ ਚਲੀ ਜਾਊਗੀ, ਉੱਧਰ ਗਿਆਨ ਦੀ ਭੁੱਖ ਵੱਧਦੀ ਚਲੀ ਜਾਊਗੀ, ਨਾਮ ਦੀ ਭੁੱਖ। ਗੁਰਬਾਣੀ ਦੇ ਗਿਆਨ ਦੀ ਭੁੱਖ ਜਿਉਂ ਜਿਉਂ ਵਧੂਗੀ, ਉਹ ਮਾਇਆ ਦੀ ਭੁੱਖ ਤਿਉਂ ਤਿਉਂ ਘਟੂਗੀ। ਇਕਦਮ ਨਹੀਂ ਹੋ ਸਕਦਾ ਹੈ, ਇੱਕ ਐਸੀ ਸਟੇਜ ਆਊਗੀ ਮਾਇਆ ਦੀ ਭੁੱਖ ਖਤਮ ਹੋ ਜੂਗੀ ਪੂਰੀ ਤਰ੍ਹਾਂ ਨਾਲ, ਔਰ ਗਿਆਨ ਦੀ ਅੱਗ ਜਲ ਪਊਗੀ। ਜਿਹੜਾ ਗਿਆਨ ਹੈ ਨਾ, ਪ੍ਰਚੰਡ ਹੋ ਜੂਗਾ, ਗੁਰ ਗਿਆਨ ਘੱਟ। ਜਦ ਮਾਇਆ ਦੀ ਇਹਦੀ ਭੁੱਖ ਖਤਮ ਹੋਣੀ ਹੈ, ਜਦ ਗਿਆਨ ਨੇ ਅੱਗ ਫੜ ਜਾਣੀ ਹੈ, ਉਹਨਾਂ ਚਿਰ ਅੱਗ ਨਹੀਂ ਫੜਦਾ ਹੈ। ਉਹਨਾਂ ਚ ਧੂੰਆਂ ਤਾਂ ਨਿਕਲ ਜਾਂਦਾ, ਗੈਸ ਤਾਂ ਬਣ ਜਾਂਦੀ ਹੈ, ਅੱਗ ਨਹੀਂ ਫੜਦਾ। ਅੱਗ ਜਦ ਫੜਨੀ ਹੈ, ਉੱਧਰੋਂ ਮਾਇਆ ਦੀ ਭੁੱਖ ਖਤਮ ਔਰ ਅੱਗ ਫੜ ਜਾਣੀ ਹੈ ਗਿਆਨ ਨੇ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਇਹ ਜਦ ਹੋਣਾ, ਜਦ ਇਹਨੇ ਗਿਆਨ ਵਿਚਾਰ 'ਚ ਲੱਗਿਆ ਰਹਿਣਾ, ਗਿਆਨ ਵਿਚਾਰ ਦੇ ਵਿੱਚ ਲੱਗੇ ਹੋਏ ਦੀ। ਹੈਲੋ, ਹਾਂਜੀ ਹਾਂਜੀ, ਗਿਆਨ ਖੰਡ ਮੈਂ ਗਿਆਨ ਪ੍ਰਚੰਡ ਹੈ। ਜੇ ਗਿਆਨ ਖੰਡ ਦੇ ਵਿੱਚ ਟਿਕਿਆ ਰਹਿੰਦਾ ਹੈ, ਸ਼ਬਦ ਵਿਚਾਰ 'ਚ ਲੱਗਿਆ ਰਹਿੰਦਾ ਹੈ, ਉਹਦੇ ਨਾਲ ਗਿਆਨ ਗਿਆਨ ਦੀ ਭੁੱਖ ਹੋਊ ਤਾਂ ਸ਼ਬਦ ਵਿਚਾਰ ਕਰੂ, ਨਹੀਂ ਕਰਦਾ ਹੀ ਨਹੀਂ ਹੈ। ਜਾਂ ਸਾਥ ਸਾਥ ਸਿਮਰੋ ਗੋਬਿੰਦ ਹੈ ਨਾ, ਫਿਰ ਗਿਆਨ ਵਿਚਾਰ 'ਚ ਲੱਗਿਆ ਹੋਇਆ, ਉਹਨੂੰ ਪਤਾ ਹੈ ਵੀ ਇਹ ਜਿਹੜੀ ਮੇਰੇ 'ਚ ਜੋ ਕਮੀ ਹੈ, ਇਹ ਮੇਰੀ ਮਾਇਆ ਦੀ ਭੁੱਖ ਨੂੰ ਸ਼ਾਂਤ ਹੋਣ ਨਹੀਂ ਦਿੰਦੀ। ਸ਼ਾਂਤ ਹੋਣੀ ਵੀ ਨਹੀਂ ਹੈ, ਫਿਰ ਉਹ ਜੇ ਤਾਂ ਉਹਨੇ ਕਰਨੀ ਹੈ ਸ਼ਾਂਤ ਮਾਇਆ ਦੀ ਭੁੱਖ, ਤਾਂ ਉਹਦਾ ਗਿਆਨ ਵਿਚਾਰ 'ਚ ਲੱਗਿਆ ਰਹੂਗਾ। ਜੇ ਉਹਨੇ ਨਹੀਂ ਕਰਨੀ, ਫਿਰ ਰੌਲਾ ਹੀ ਨਹੀਂ। ਜਿਹਨੇ ਕਰਨੀ ਹੈ, ਇਹ ਸਟੇਜ ਪਾਰ ਕਰਨੀ ਹੈ, ਉਹਦੇ ਵਾਸਤੇ ਉਹ ਤਾਂ ਕਰੂਗਾ। ਜਿਹਨੇ ਕਰਨੀ ਉਹ ਨਹੀਂ, ਇੱਛਾ ਹੀ ਨਹੀਂ, ਉਹ ਨਹੀਂ ਕਰਦਾ। ਇੱਥੇ ਆ ਕੇ ਉਹ ਫਿਰ ਉੱਥੇ ਹੀ ਰਹਿ ਜਾਂਦੇ ਨੇ ਪਿੱਛੇ, ਉਹ ਨਹੀਂ ਤ੍ਰਿਕੁੜੀ, ਉਹ ਪੱਕੇ ਨਹੀਂ ਸਕਦੇ, ਉਹ ਮੁਕਤੀ ਤੱਕ ਵੀ ਨਹੀਂ ਜਾ ਸਕਦੇ। ਅਜੋ ਮੁਕਤੀ ਦੀ ਉਹ ਗੱਲ ਚੱਲਦੀ ਹੈ, ਅਜੋ ਮੁਕਤੀ ਦੀ ਗੱਲ ਹੈ, ਚਾਰੇ ਮੁਕਤੀ ਹੈ, ਕਹਾਣੀ ਹੈ ਜੀ, ਉਹ ਮੁਕਤੀ ਤੱਕ ਵੀ ਨਹੀਂ ਪਹੁੰਚ ਸਕਦਾ। ਤ੍ਰਿਕੁਟੀ ਛੁੱਟਣਾ ਹੀ ਮੁਕਤੀ ਹੈ, ਤ੍ਰਿਕੁਟੀ ਛੁੱਟਾ ਦਸਵਾਂ ਦੁਆਰ ਖੁੱਲ੍ਹ। ਜਿੱਦਣ ਤ੍ਰਿਕੁਟੀ ਛੁੱਟ ਗਈ, ਇਹ ਚਿੰਤਾ ਮੁੱਕ ਗਈ ਸੰਸਾਰ ਦੀ, ਸੰਸਾਰ ਦੀ ਜਿਹੜੀ ਭੈ ਹੈ, ਆਹ ਨਾ ਹੋ ਜਾਏ, ਉਹ ਨਾ ਹੋ ਜਾਏ, ਉਹ ਨਾ ਹੋ ਜਾਏ, ਉਹ ਨਾ ਹੋ ਜਾਏ, ਜਿੱਦਣ ਇਹ ਭੈ ਤੋਂ ਉੱਪਰ ਉੱਠ ਗਿਆ, ਹੋਣਾ ਹੋਇਆ ਸੋ ਹੋਏਗਾ, ਉੱਦਣ ਜਾ ਕੇ ਗਿਆਨ ਪ੍ਰਚੰਡ ਹੋਣਾ, ਉੱਦਣ ਅੱਗ ਫੜਨੀ ਹੈ ਗਿਆਨ ਦੇ ਅੰਦਰ, ਅੱਗ ਫੜ ਜਾਣੀ ਹੈ ਫਿਰ। ਫਿਰ ਗਿਆਨ ਪ੍ਰਚੰਡ ਹੈ। ਜੇ ਗਿਆਨ ਪ੍ਰਚੰਡ ਹੈ ਫਿਰ ਇਹਨੇ ਮਾਇਆ ਛੱਡਦੇ। ਦਸਵੇਂ ਦਲ ਤਾਂ ਖੁੱਲ੍ਹਾ ਹੀ ਹੈ, ਰਾਜ ਤਾਂ ਨਹੀਂ ਕੋਈ ਰੋਕਦਾ ਉਹਨੂੰ, ਜਾਂ ਬੇਰ ਥੱਲੇ ਡਿੱਗਦਾ ਪੱਕ ਕੇ, ਅੰਬ ਡਿੱਗਦਾ ਪੱਕ ਕੇ, ਰਾਜ ਆਕਾਸ਼ ਤਾਂ ਨਹੀਂ ਰੋਕਦਾ ਹੈ, ਉਹ ਰੋਕਦਾ ਨਹੀਂ ਕੋਈ, ਛੱਡਦਾ ਹੀ ਨਹੀਂ ਹੈ, ਉਹ ਰੋਕਦਾ ਕੋਈ ਨਹੀਂ, ਇਹ ਛੱਡਦਾ ਹੀ ਨਹੀਂ। ਦਸਵਾਂ ਦੁਆਰ ਖੁੱਲ੍ਹੇ ਦੇ ਵਿੱਚ ਤਾਂ ਕੋਈ ਸ਼ਰਤ ਨਹੀਂ, ਦਸਵਾਂ ਦੁਆਰ ਖੁੱਲ੍ਹੇ ਦੀ ਸ਼ਰਤ ਸਿਰਫ ਤ੍ਰਿਕੁਟੀ ਛੂਟੇ ਹੈ। ਆਹੀ ਗੱਲ ਨੁਕਤਾ ਸਮਝਣ ਵਾਲਾ, ਹੱਥ ਤਾਂ ਆਪ ਨਹੀਂ ਛੱਡਦਾ, ਡਰਦਾ ਹੈ। ਫਿਰ ਕੀ ਕਹਿੰਦਾ, ਜਦ ਛੱਡਣ ਲੱਗਦਾ ਨਾ ਹੱਥ, ਫਿਰ ਕੀ ਕਹਿੰਦਾ, ਹੱਥ ਦੇ ਰਾਖੇ ਕਰ, ਕਹਿੰਦਾ ਹੁਣ ਮੈਂ ਹੱਥ ਛੱਡਣ ਲੱਗਿਆ। ਉੱਤੋਂ ਧਰਤੀ ਕੋਈ ਨਹੀਂ ਦਿੰਦੀ, ਆਕਾਸ਼ ਹੈ, ਪਤਾ ਨਹੀਂ ਕਿੰਨਾ ਉੱਚਾ ਉੱਡਦਾ, ਹਵਾਈ ਜਹਾਜ਼ ਦੇ ਫੜਿਆ ਹੋਇਆ ਥੱਲੇ, ਹਵਾਈ ਜਹਾਜ਼ ਨਾਲ ਉੱਡਦਾ ਉੱਤੇ, ਸ਼ਬਦ ਵਿਚਾਰ ਚ ਉੱਡ ਰਿਹਾ ਉੱਤੇ ਬਹੁਤ। ਲੈ ਮੈਂ ਛੱਡਣ ਲੱਗਿਆ ਹੱਥ, ਹੁਣ ਜੇ ਤਾਂ ਮੈਂ ਹੈਗਾ ਤੇਰਾ ਆਪਣਾ, ਤਾਂ ਤਾਂ ਹੱਥ ਦੇ ਕੇ ਤੂੰ ਰੱਖ ਲੈ, ਅਤੇ ਨਹੀਂ ਤੇਰੀ ਮਰਜ਼ੀ ਹੈ, ਹੁਣ ਮੈਂ ਤਾਂ ਛੱਡਣ ਲੱਗਿਆ ਹੀ ਹਾਂ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜ੍ਹਾਇਆ ਵੇੜੇ, ਮੈਂ ਇਹ ਕਹਿਤਾ ਕਿ ਤ੍ਰਿਕੁਟੀ ਛੱਡਦੀ ਦਸਵਾਂ ਦਾਰ ਖੁੱਲ੍ਹ ਜੂ, ਹੁਣ ਖੋਲ੍ਹਾਂ ਤਾਇਆ ਤੈਂ ਕਿਹਾ ਸੀ, ਐਂ ਕਰ ਲੈ। ਮੈਂ ਗਾਹਾਂ ਕਰਦਾ ਜੇ ਕਿਸੇ ਨੇ ਤ੍ਰਿਕੁਟੀ ਛੱਡਤੀ ਤਾਂ ਹੱਥ ਨਾ ਦਿੱਤਾ, ਫਿਰ ਜ਼ਿੰਮੇਵਾਰੀ ਤੇਰੀ ਹੈ ਮੇਰੀ ਕੋਈ ਨਹੀਂ। ਮੈਂ ਤਾਂ ਭਰੋਸਾ ਕੀਤਾ ਪਰਮੇਸ਼ੁਰ 'ਤੇ। ਇਹ ਕਹਿ ਰਿਹਾ ਭਗਤ, ਇਹ ਕਹਿ ਰਿਹਾ ਗੁਰਮੁਖ, ਦੀਨ ਦਿਆਲ ਭਰੋਸੇ ਤੇਰੇ, ਮੈਂ ਤਾਂ ਵੇੜੇ ਚੜ੍ਹਾਤਾ। ਜੇ ਇਹਨੇ ਛਾਲ ਮਾਰਤੀ, ਛੱਡਤਾ ਉੱਥੋਂ ਹੱਥ, ਤੇਰੀ ਜ਼ਿੰਮੇਵਾਰੀ ਹੈ ਮੇਰੀ ਕੋਈ ਨਹੀਂ। ਇਹ ਤਾਂ ਲਿਖੀ ਆ ਕਿਉਂਕਿ ਗੁਰਬਾਣੀ ਕਹਿੰਦਾ ਮੇਰੀ ਨਹੀਂ ਲਿਖੀ ਹੋਈ, ਮੇਰੀ ਮਰਜ਼ੀ ਨਾਲ ਨਹੀਂ, ਮੈਂ ਤਾਂ ਬੋਲਿਆ ਬੁਲਾਇਆ ਹੋਇਆ। ਇਹ ਵੀ ਨਾਲ ਤਾਂ ਹੈ ਲਫ਼ਜ਼, ਤ੍ਰਿਕੁਟੀ ਛੂਟੇ ਦੀ ਸ਼ਰਤ ਹੈ। ਦਸ ਉਦਾਰ ਕਿਹਨੇ ਖੋਲ੍ਹਾ, ਪਰਮੇਸ਼ੁਰ ਦਾ ਖੁੱਲ੍ਹਾ ਹੀ ਛੱਡਿਆ ਹੋਇਆ, ਇਹ ਉਹਨੇ ਹੀ ਖੋਲ੍ਹਣਾ, ਐਂ ਕਹਿ ਲਓ। ਉਹ ਦਸ ਉਦਾਰ ਕਾਹਨੂੰ ਹੈ ਕੁਛ, ਉਹਦਾ ਹੱਥ ਹੈ, ਉਹ ਤਾਂ ਹੁਕਮ ਹੱਥ ਹੈ, ਉਹਨੇ ਛੱਡ ਦੇਣਾ, ਹੁਕਮ ਨੇ ਬੁੱਚ ਲੈਣਾ, ਆਪਣਾ ਪਾਣਾ ਛੱਡਣਾ, ਗੁਰਕੇ ਪਾਣੇ 'ਚ ਆਉਣਾ, ਗੁਰਕੇ ਪਾਣੇ ਨੇ ਸਾਂਭ ਲੈਣਾ ਉਹਨੂੰ। ਜਦ ਗੁਰਕੇ ਭਾਣੇ 'ਤੇ ਵਿਸ਼ਵਾਸ, ਪਰਮੇਸ਼ੁਰ ਦੇ ਭਾਣੇ 'ਤੇ ਵਿਸ਼ਵਾਸ ਕਰਕੇ ਹੱਥ ਛੱਡਤੇ ਆਪਣੇ ਭਾਣੇ 'ਚੋਂ, ਤਾਂ ਫਿਰ ਜ਼ਿੰਮੇਵਾਰੀ ਤਾਂ ਉਹਦੀ ਹੈ ਨਾ। ਦਸਮ ਪਾਤਸ਼ਾਹ ਨੇ ਕਿਹਾ ਮੈਂ ਤੇਰੇ 'ਤੇ ਭਰੋਸਾ ਕਰਕੇ, ਪਰਮੇਸ਼ੁਰ 'ਤੇ ਭਰੋਸਾ ਕਰਕੇ, ਉਹਦੇ ਹੁਕਮ 'ਤੇ ਕਿਲ੍ਹਾ ਛੱਡਤਾ। ਤੇਰੀ ਇੰਨੀ ਫੌਜ ਸੀ, ਪਬਲਿਕ ਸੀ, ਕੁਛ ਨਹੀਂ ਸੀ ਕਰ ਸਕ ਵਿਗਾੜ ਸਕੀ ਮੇਰਾ, ਜਿੰਨਾ ਚਿਰ ਹੁਕਮ ਮੇਰੇ ਨਾਲ ਸੀ, ਪਰਮੇਸ਼ੁਰ ਦਾ ਹੁਕਮ ਨਹੀਂ ਸੀ। ਮੈਂ ਤਾਂ ਹੁਕਮ ਮੰਨ ਕੇ ਚੱਲਦਾ, ਜੋ ਹੋਣਾ ਉਹ ਤਾਂ ਹੋਣਾ ਹੀ ਹੈ, ਫਿਰ ਵੀ ਦੇਖ ਲਾ ਮੈਂ ਬਚ ਗਿਆ, ਤੂੰ ਹੁਣ ਵੀ ਨਹੀਂ ਮੇਰਾ ਕੁਛ ਵਿਗਾੜ ਸਕਦਾ, ਜਿੰਨਾ ਚਿਰ ਉਹ ਨਹੀਂ ਚਾਹੁੰਦਾ। ਹੁਕਮ ਨੂੰ ਇਸਲਾਮ ਮੰਨਦਾ ਬਹੁਤ ਜ਼ਬਰਦਸਤ ਤਰੀਕੇ ਨਾਲ, ਇਹ ਗੱਲ ਅਸਰ ਕਰ ਗਈ ਔਰੰਗਜ਼ੇਬ 'ਤੇ ਹੁਕਮ ਵਾਲੀ। ਹੁਕਮ ਆਹ ਹੁੰਦਾ, ਸਾਹਮਣੇ ਬੈਠਾ ਬੰਦਾ ਇੰਨੀ ਪਬਲਿਕ ਦੇ ਵਿੱਚੋਂ ਕਿਸ ਤਰੀਕੇ ਨਾਲ ਬਚ ਗਿਆ, ਜਿਹੜਾ ਕਿ ਬਚੇ ਨਹੀਂ ਸਕਦਾ, ਜਿਹੜੀ ਖੇਡ ਸੰਸਾਰੀ ਹੈ ਲੜਾਈ ਦੀ, ਨਹੀਂ ਬਚਾ ਸਕਦੀ ਬਗੈਰ ਪਰਮੇਸ਼ੁਰ ਦੀ ਸ਼ਕਤੀ 'ਤੇ। ਇਹ ਗੱਲ ਦਾ ਅਸਰ ਹੋ ਗਿਆ ਵੀ ਉਹਦੇ ਵੱਲ ਹੈ, ਉਹ ਕਹਿੰਦਾ ਪਰਮੇਸ਼ੁਰ ਮੇਰੇ ਵੱਲ ਹੈ, ਤੇਰੇ ਵੱਲ ਨਹੀਂ ਹੈ। ਹੁਣ ਔਰੰਗਜ਼ੇਬ ਨੂੰ ਔਰੰਗਜ਼ੇਬ ਭੈਭੀਤ ਹੋ ਗਿਆ। ਹੁਣ ਤੇਰੇ ਵੱਲੋਂ ਪਰਮੇਸ਼ੁਰ ਮੇਰੇ ਵੱਲ ਆ ਗਿਆ, ਤੁਹਾਡੀ ਜੜ ਪੱਟੀ ਜਾਊਗੀ ਜੇ ਤੁਸੀਂ ਗਲਤੀ ਨਾ ਮੰਨੀ। ਪੈ ਖਾ ਗਿਆ ਉਹ ਪੈ, ਜਦੋਂ ਭਾਣਾ ਗੁਰੂ ਕਾ ਮੰਨ ਲਈਏ ਪਰਮੇਸ਼ੁਰ ਦਾ, ਤਾਂ ਭਾਣਾ ਰਕਸ਼ਾ ਕਰੇ ਨਾ ਕਰੇ ਆਪਾਂ ਨੂੰ ਕੀ ਫਰਕ ਪੈਂਦਾ, ਕਰੇ ਉਹਨੇ ਕਰਨੀ ਆਪਣੇ ਵਾਸਤੇ, ਨਾ ਕਰਨੀ ਆਪਣੇ ਵਾਸਤੇ ਨਾ। ਉਹ ਵੀ ਤਾਂ ਇਹੀ ਕਹਿ ਰਿਹਾ, ਨਾਮਦੇਵ ਵੀ ਗਾਹਾਂ ਜਾ ਕੇ ਇਹੀ ਕਹੂਗਾ,
ਰਾਖ ਪ੍ਰਭੂ ਭਾਵੇਂ ਮਾਰ।
ਹਾਂ ਨਾ, ਉਹ ਕਹਿੰਦਾ ਜੇ ਗਾਂ ਜਾਂ ਹਾਥੀ ਚੋਟ ਕਰਦਾ, ਜੇ ਸਰੀਰ ਚਲਿਆ ਜਾਂਦਾ, ਮੈਨੂੰ ਕੀ ਫਰਕ ਪੈਂਦਾ, ਪਰ ਕਬੀਰ ਨੂੰ ਉਹਨੇ ਬਚਾਉਣਾ ਸੀਗਾ, ਉਹਦਾ ਕੰਮ ਰਹਿੰਦਾ ਸੀ ਕਬੀਰ ਦਾ, ਕਬੀਰ ਦਾ ਜੋ ਕੰਮ ਲੈਣਾ ਸੀ ਉਹ ਕਿਵੇਂ ਹੁੰਦਾ, ਗੱਲ ਅਧੂਰੀ ਸੀ ਕਬੀਰ ਵਾਲੀ, ਲੋਕਾਂ ਦਾ ਵਿਸ਼ਵਾਸ ਨਹੀਂ ਸੀ ਰਹਿਣਾ ਗੁਰਮਤੇ ਜੇ ਕਬੀਰ ਦਾ ਸਰੀਰ ਉਦੋਂ ਨਾ ਰਹਿੰਦਾ, ਲੋਕਾਂ ਨੇ ਕਹਿਣਾ ਤਾਂ ਝੂਠੀ ਮਤ ਹੈ। ਇਹ ਕਰਾਮਾਤਾਂ ਦੇ ਕੁਛ ਕਾਰਨ ਨੇ, ਲੋਕਾਂ ਦੇ ਪ੍ਰਭਾਵ ਪਵੇ ਵੀ ਇਹ ਗੱਲ, ਇਹਦੇ ਪਿੱਛੇ ਪਰਮੇਸ਼ੁਰ ਖੜਾ ਹੈ, ਆਪ ਇਹਦੇ ਪਿੱਛੇ ਪਰਮੇਸ਼ੁਰ ਦੀ ਸਾਰੀ ਸ਼ਕਤੀ ਖੜੀ ਹੈ, ਇਹ ਪ੍ਰਭਾਵ ਛੱਡੇ ਨੇ ਜਾਣ ਬੁੱਝ ਕੇ ਲੋਕਾਂ 'ਤੇ, ਲੋਕਾਂ ਦੇ ਪ੍ਰਭਾਵ ਪਾਏ ਹੋਏ ਨੇ ਦੋਵਾਂ ਨੇ ਝੂਠ ਬੋਲ ਬੋਲ ਕੇ। ਅੱਜ ਸਾਖੀਆਂ ਨੇ ਜਿਵੇਂ ਅੱਗ ਦੇ ਵਿੱਚੋਂ ਰਹਿ ਗਿਆ ਜੀ, ਫਲਾਨਾ ਹੋ ਗਿਆ ਜੀ, ਪਹਾੜ ਤੋਂ ਸੜਤਾ ਜਾਂ ਦੇਹਰਾ ਘੁੰਮ ਗਿਆ, ਉਹ ਹੋ ਗਿਆ, ਜਿਹੜਾ ਝੂਠ ਹੈ ਉਹ ਝੂਠ ਹੈ, ਇੱਥੇ ਸੱਚ ਹੈ, ਲੋਕਾਂ ਦੇ ਮੂਹਰੇ ਹੋ ਵਰਤਿਆ ਜੋ ਹੈ। ਜੇ ਰਕਸ਼ਾ ਕੀਤੀ ਹੈ ਚਮਕੌਰ ਦੀ ਗੜੀ 'ਚ ਲੋਕਾਂ ਦੇ ਸਾਹਮਣੇ ਸਬੂਤ ਹੈ, ਉਹਨਾਂ ਦਾ ਕੁਛ ਵੀ ਸਬੂਤ ਨਹੀਂ ਕਿਸੇ ਦੇ ਸਾਹਮਣੇ ਹੈ। ਚਾਰ ਮੁਕਤ ਚਾਰੇ ਸਿੱਧੀ, ਪਹਿਲੀ ਮੁਕਤੀ ਤਾਂ ਹੈ ਤ੍ਰਿਕੁਟੀ ਛੱਡ ਦੇਣਾ, ਮਾਇਆ ਦੀ ਭੁੱਖ ਤਿਆਗ ਦੇਣੀ। ਦੂਈ ਮੁਕਤੀ ਹੈਗੀ ਹੈ ਦਸਵੇਂ ਦੁਆਰ ਜੇ ਖੁੱਲ ਜਾਵੇ, ਇੱਕ ਹੋ ਜਾਵੇ, ਇੱਕ ਹੋ ਜਾਣੀ ਮੁਕਤੀ ਹੈ। ਜੇ ਗਿਆਨ ਪਦਾਰਥ ਮਿਲ ਗਿਆ ਤਾਂ ਮੁਕਤ ਪਦਾਰਥ ਮਿਲੇਗਾ, ਮੁਕਤ ਪਦਾਰਥ ਨਾਲ ਜਿਹੜਾ ਮਨ ਹੈ, ਦੂਜੀ ਕੀ ਹੈ, ਦੂਜੀ ਕੀ ਹੈ, ਪਹਿਲੀ ਮੁਕਤੀ ਹੈ ਨੇੜਤਾ ਹੋ ਜਾਏ, ਨੇੜਤਾ ਜਾਂ ਨੇੜਤਾ ਹੋ ਗਈ ਤਾਂ ਤ੍ਰਿਕੁਟੀ ਛੱਡਦੀ ਹੈ, ਮਾਇਆ ਨਾਲ ਤੋੜ ਲਈ ਉਹਦੇ ਨਾਲ ਸੱਚ ਨਾਲ ਜੋੜ ਲਈ, ਝੂਠ ਨਾਲ ਤੋੜ ਲਈ ਸੱਚ ਨਾਲ ਜੋੜ ਲਈ, ਮਾਇਆ ਝੂਠੀ ਹੈ, ਝੂਠ ਨਾਲ ਤੋੜ ਕੇ ਸੱਚ ਨਾਲ ਜੋੜ ਲਈ। ਔਰ ਇਹ ਸਤ ਸਰੂਪ ਆਪ ਵੀ ਹੈ, ਜੀਵ ਮਰਦਾ ਨਹੀਂ ਅਮਰ ਹੈ, ਸੱਚ ਅਮਰ ਹੈ। ਜਿਹੜੀ ਅਮਰ ਚੀਜ਼ ਸੀ, ਅਮਰ ਵਸਤੂ ਸੀ, ਆਤਮਾ ਅਮਰ, ਉਹਨੇ ਅਮਰ ਅਮਰਾ ਪਦ ਪਾ ਲਿਆ, ਅਮਰ ਵਸਤੂ ਸੱਚ ਨਾਲ ਜੋੜ ਲਈ ਪ੍ਰੀਤ। ਝੂਠ ਨਾਲ ਜਿੰਨਾ ਚਿਰ ਪ੍ਰੀਤ ਸੀ ਇਹਦੀ, ਉਹਨਾਂ ਚਿਰ ਖੋਟੀ ਪ੍ਰੀਤ ਸੀ, ਇਹ ਝੂਠੀ ਪ੍ਰੀਤ ਸੀ, ਖੋਟੀ ਪ੍ਰੀਤ ਸੀ, ਪ੍ਰੀਤ ਵਿੱਚ ਖੋਟ ਸੀ, ਅਸਲ ਪ੍ਰੀਤ ਨਹੀਂ ਸੀ, ਮੋਹ ਸੀ, ਇਹ ਪ੍ਰੀਥੀ ਉਹਦੀ ਮੋਹ ਸੀਗਾ, ਉਹ ਤਾਂ ਝੂਠੀ ਪ੍ਰੀਤ ਸੀ ਸੰਸਾਰ ਦੀ, ਉਹ ਝੂਠੀ ਤੋੜ ਕੇ ਸੱਚੀ ਪ੍ਰੀਤ ਅਪਣਾਈ ਹੈ, ਸਤ ਸਰੂਪ ਹੋ ਗਿਆ, ਆਪਣੇ ਮੂਲ ਨਾਲ ਮਿਲ ਗਿਆ, ਜਾ ਕੇ ਮੂਲ ਨਾਲ ਮਿਲ ਗਿਆ। ਮੂਲ ਕੀ ਹੈ, ਜਿਹੋ ਜਿਹਾ ਮੂਲ ਸੀ ਸਤ ਸਰੂਪ ਮਾਇਆ ਦੀ ਭੁੱਖ ਤੋਂ ਰਹਿਤ, ਉਹੋ ਜਿਹਾ ਆਪ ਬਣਿਆ ਪਹਿਲਾਂ ਮਨ, ਮਨ ਬੁੱਧੀ ਮਾਇਆ ਦੀ ਭੁੱਖ ਤਿਆਗੀ, ਉਹੋ ਜਿਹਾ ਹੀ ਬਣਿਆ। ਪਹਿਲਾਂ ਹੈ ਪ੍ਰੇਮ ਨਾਲ ਨੇੜਤਾ, ਸਮੀਪਤਾ, ਸਮੀਪਤਾ,
ਸਮਾਨਤਾ,
ਫਿਰ ਸਮਾਨਤਾ, ਬਰਾਬਰੀ, ਇੱਥੇ ਬਰਾਬਰੀ ਹੈ, ਗੁਰੂ ਚੇਲਾ ਨਹੀਂ ਹੁੰਦਾ, ਜਿਹੜੀ ਮੁਕਤੀ ਹੈ ਉੱਥੇ ਬਰਾਬਰੀ ਹੈ, ਗੁਰੂ ਚੇਲਾ ਤਾਂ ਹੈ ਹੀ ਨਹੀਂ, ਸੱਚਖੰਡ ਸਾਰੇ ਬਰਾਬਰ ਨੇ। ਪਾਰ ਬ੍ਰਹਮ ਇੱਕ ਜਿੰਨੀ ਆਤਮ ਜਾਣਿਆ ਪਰਮਾਤਮ ਸੋਈ, ਸਿਰਫ ਇਹਨੇ ਆਤਮ ਨੂੰ ਜਾਣਨਾ ਸੀ, ਆਪਣੇ ਮੂਲ ਨੂੰ ਜਾਣਨਾ ਸੀ, ਪਰਮਾਤਮ ਤਾਂ ਇਹਨੇ ਆਪੇ ਬਣ ਜਾਣਾ। ਉਹ ਜਿਹੜਾ ਪਰਮਾਤਮਾ ਸੁਪੀਰੀਅਰ ਦੱਸਿਆ ਹੈ, ਇਹਨੂੰ ਇਨਫੀਰੀਅਰ ਦੱਸਿਆ ਹੈ, ਉਹ ਗੱਲ ਗਲਤ ਹੈ। ਜਿਹੜੇ ਉਹ ਮੰਨਣਗੇ ਉਹਨਾਂ ਨੂੰ ਨਾ ਮੁਕਤੀ ਮਿਲੇ, ਨਾ ਭਗਤੀ ਕਰਨ, ਕੁਛ ਵੀ ਨਹੀਂ ਉਹਨਾਂ ਦੇ ਪੱਲੇ ਪਿਆ ਹੀ ਨਹੀਂ ਆਈ ਥਿੰਕ ਕੁਛ। ਇੱਥੇ ਸਮਾਨਤਾ ਹੈ, ਬਰਾਬਰੀ ਹੈ, ਬਰਾਬਰੀ। ਜਿੰਨਾ ਚਿਰ ਤਾਂ ਮਨ ਕਾਲਾ ਹੈ ਉਹਨਾਂ ਚਿਰ ਤਾਂ ਉਹਦੇ ਨਾਲ ਜੁੜ ਨਹੀਂ ਸਕਦਾ, ਚਿੱਟੇ ਨੂੰ ਇੱਕੋ ਜਿਹਾ ਹੋ ਜਾਵੇ, ਉਹੋ ਜਿਹਾ ਰੰਗ ਰੂਪ ਬਣਾ ਲਵੇ, ਧੋਤਾ ਜਾਵੇ, ਧੋ ਲਵੇ ਆਪਣੇ ਆਪ ਨੂੰ, ਅਤੀਤ ਰੂਪ ਦੇ ਵਿੱਚ ਆਇਆ ਹੋਇਆ ਉਹੋ ਜਿਹਾ ਹੀ ਹੈ। ਫਿਰ ਇੱਕੋ ਹੀ ਹੈ, ਦੋਵੇਂ ਸਮਾਨ ਨੇ, ਬਰਾਬਰ ਨੇ। ਦੋ ਚਿੱਤ ਵੀ ਕਹੇ ਨੇ, ਦੋ ਮਨ ਵੀ ਕਹੇ ਨੇ। ਜਾਂ ਦਾਲ ਹੈ, ਦੋ ਚਿੱਤ ਨੇ, ਜਾਂ ਮਾਇਆ ਚੋਂ ਮਾਇਆ ਦਾ ਮੋਹ ਤਿਆਗਤਾ, ਫਿਰ ਮਨ ਵੀ ਚਿੱਤ ਔਰ ਇੱਕੋ ਜਿਹੇ ਹੀ ਨੇ ਦੋਵੇਂ। ਚਿੱਤ ਵਿੱਚ ਮਾਇਆ ਦਾ ਮੋਹ ਹੈ ਨਹੀਂ, ਮਨ 'ਚ ਮਾਇਆ ਦਾ ਮੋਹ ਹੈ, ਜਾਂ ਮਾਇਆ ਦਾ ਮੋਹ ਤਿਆਗਤਾ, ਫਿਰ ਸਮਾਨਤਾ, ਦੋ ਇੱਕੋ ਹੀ ਨੇ। ਇਹਨੇ ਮਾਇਆ ਦਾ ਮੋਹ ਤਿਆਗਤਾ, ਪੂਰਨ ਬ੍ਰਹਮ ਹੈ ਅਸਲ ਦੇ ਵਿੱਚ, ਸਮਾਨਤਾ ਪੂਰਨ ਬ੍ਰਹਮ ਨਾਲ ਹੈ, ਬ੍ਰਹਮ ਦੀ। ਬ੍ਰਹਮ ਦੇ ਵਿੱਚ ਨੁਕਸ ਓਨਾ ਚਿਰ ਹੈ, ਰਾਮ ਦੇ ਵਿੱਚ ਓਨਾ ਚਿਰ ਸ਼੍ਰੀ ਰਾਮ ਨਹੀਂ ਹੈ ਜਿੰਨਾ ਚਿਰ ਮਾਇਆ ਮੋਹ ਹੈ ਇਹਦੇ ਵਿੱਚ, ਓਨਾ ਚਿਰ ਰਾਮ ਸ਼੍ਰੀ ਰਾਮ ਨਹੀਂ ਹੈ ਜਿੰਨਾ ਚਿਰ ਇੱਕ ਜ਼ਮੀਨ ਦੇ ਟੁਕੜੇ ਖਾਤਰ ਲੜਦਾ, ਜਿੰਨਾ ਚਿਰ ਸੰਸਾਰੀ ਜੰਗ ਲੜਦਾ। ਉਹਨਾਂ ਚਿਰ ਜਿੰਨਾ ਚਿਰ ਮਾਇਆ ਦਾ ਮੋਹ ਹੈ, ਜਿੰਨਾ ਚਿਰ ਰਿਸ਼ੀਆਂ ਮੁਨੀਆਂ ਵਾਸਤੇ ਲੜਦਾ, ਉਹਨਾਂ ਚਿਰ ਸ਼੍ਰੀ ਰਾਮ ਨਹੀਂ ਹੈ। ਜਿੰਨਾ ਚਿਰ ਜੰਤਰ ਮੰਤਰ ਵਾਸਤੇ ਲੜਦਾ ਜਾਂ ਨਾਮ ਦੀ ਲੜਾਈ ਲੜਦਾ, ਸੱਚ ਦੀ ਲੜਾਈ ਲੜਦਾ, ਉਦੋਂ ਸ਼੍ਰੀ ਰਾਮ ਹੈ, ਨਹੀਂ ਤਾਂ ਰਾਮ ਹੈ। ਸ਼੍ਰੀ ਰਾਮ ਹੈ ਜਦੋਂ ਸੱਚ ਦੀ ਲੜਾਈ ਲੜਦਾ, ਸੱਚ ਪਿੱਛੇ ਲੜਦਾ, ਸੱਚ ਨਾ ਧੜਾ, ਝੂਠ ਨਾ ਧੜਾ ਨਹੀਂ ਹੈ, ਦੋ ਧੜੇ ਨੇ, ਇੱਕ ਰਾਮ ਦਾ ਧੜਾ, ਇੱਕ ਰਾਵਣ ਦਾ ਧੜਾ। ਰਾਮ ਨੇ ਵੀ ਜੋੜੇ ਨੇ ਬੰਦੇ ਨਾਲ ਆਪਣੇ, ਧੜਾ ਬਣਾਇਆ। ਰਾਵਣ ਦਾ ਤਾਂ ਹੈ, ਉਹ ਹੈ ਧੜਾ। ਇਵੇਂ ਮਹਾਂਭਾਰਤ ਵੀ ਧੜੇ ਨੇ, ਦੋਵੇਂ ਧੜੇ ਸੰਸਾਰੀ ਨੇ। ਉਹ ਜਿਹੜਾ ਸੁਗਰੀਵ ਹੈ, ਉਹ ਵੀ ਤਾਂ ਔਰਤ ਦਾ ਝਗੜਾ ਉੱਥੇ ਬਾਲੀ ਨਾਲ, ਉਹ ਵੀ ਉਹੋ ਜਿਹੀ ਨੇ। ਬਾਲੀ ਨੂੰ ਮਾਰਿਆ, ਸੁਗਰੀਵ ਨੂੰ ਆਪਣੇ ਧੜੇ 'ਚ ਲੜਾਇਆ ਰਾਮ ਚੰਦਰ ਨੇ। ਸੰਸਾਰੀ ਗੱਲਾਂ ਨੇ ਸਭ, ਇਹ ਕੋਈ ਧਰਮ ਦੀ ਗੱਲ ਨਹੀਂ ਹੈ। ਸੰਸਾਰੀ ਲੜਾਈ ਲਿਆ ਕੇ ਤੁਸੀਂ ਸੰਸਾਰ ਨੂੰ ਫਸਾਤਾ, ਇਹ ਧਰਮ ਹੈ ਕੋਈ? ਇਹ ਧਰਮ ਹੈ ਜੇ ਤਾਂ ਸੰਸਾਰੀ ਧਰਮ ਹੈ। ਇੱਕ ਔਰਤ ਆਪਣੀ ਕੋਈ ਲੈ ਗਿਆ ਚੁੱਕ ਕੇ, ਉਹਨੂੰ ਲਿਆਉਣਾ ਸੰਸਾਰੀ ਧਰਮ ਹੈ, ਇਹ ਸੰਸਾਰੀ ਲੈਵਲ ਦਾ ਹੀ ਧਰਮ ਹੈ। ਉਹਦਾ ਲੈ ਗਿਆ ਰਾਮ ਚੰਦਰ, ਲਿਆਇਆ, ਕੁਛ ਵੀ ਹੋਇਆ ਲੈ ਆਇਆ। ਪਰ ਜਿਹੜੀਆਂ ਸਾਡੀਆਂ ਲੜਕੀਆਂ ਮੁਸਲਮਾਨ ਲੈ ਗਏ, ਵੀ ਲੈ ਕੇ ਆਏ ਉਹਨਾਂ ਨੂੰ, ਇਹ ਲੈ ਕੇ ਆਉਂਦੇ ਪਹਿਲਾਂ ਤਾਂ ਜਾਣੇ ਕਿਉਂ ਦਿੱਤੀਆਂ ਇਹਨਾਂ ਦੇ? ਉਹਦੀ ਤਾਂ ਗੈਰ ਹਾਜ਼ਰੀ 'ਚ ਲੈ ਗਿਆ ਸੀ, ਇਹਨਾਂ ਦੇ ਸਾਹਮਣੇ ਲੈ ਜਾਂਦੇ ਸੀ। ਰਮਾਇਣ ਤੋਂ ਕੀ ਸਿੱਖਿਆ ਇਹਨਾਂ ਲੋਕਾਂ ਨੇ? ਕੀ ਸਿੱਖਿਆ? ਜੇ ਗੈਰ ਹਾਜ਼ਰੀ ਲੈ ਜਾਂਦੇ ਰਾਮ ਚੰਦਰ, ਉਹਨੂੰ ਲਾਇਆ ਤੁਹਾਡੇ ਸਾਹਮਣੇ ਲੈ ਗਏ, ਤੁਸੀਂ ਜ਼ਰੂਰਤ ਨਹੀਂ ਹੋਈ ਕੁਛ। ਇਹ ਹੋਇਆ ਨੁਕਸ, ਇਹ 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 ਸਵਾਲ, ਇਹ ਯਾਨੀ ਇੰਨੀ ਮਾਨਸਿਕਤਾ ਗਿਰ ਗਈ ਹੈ ਰਮਾਇਣਾਂ ਸੁਣ ਕੇ ਸਾਡੀਆਂ। ਸੱਚ ਦੀ ਲੜਾਈ ਛੱਡ ਕੇ ਇੱਥੋਂ ਗੇਰਤਾ ਆਦਮੀ, ਮਰਨ ਤੋਂ ਵੀ ਡਰਨ ਲੱਗ ਗਿਆ, ਮੌਤ ਤੋਂ ਵੀ ਡਰਾਤਾ ਇਹਨੂੰ। ਤਾਂ ਨੌਵੇਂ ਪਾਤਸ਼ਾਹ ਨੇ ਕਿਹਾ, ਭਾਇ ਕਾਹੂ ਕੋ ਦੇਤ ਨੈ ਨੈ ਭਾਇ ਮਾਨ ਤਾਨ, ਸਾਨੂੰ ਪੈ ਨਹੀਂ ਹੈ ਕਿਸੇ ਦੀ, ਨਾ ਕਿਸੇ ਦੀ ਪੈ ਮੰਨਦੇ ਹਾਂ, ਨਾ ਕਿਸੇ ਨੂੰ ਪੈ ਦਿੰਦੇ ਹਾਂ। ਇਹਨਾਂ ਨੇ ਪੈ ਪੀਤ ਕਰਕੇ ਲੋਕਾਂ ਨੂੰ ਆਪਣੇ ਵਸ ਵਿੱਚ ਕੀਤਾ। ਉਹ ਪੈ ਪੀਤ ਹੋਏ, ਲੜੇ ਨਹੀਂ ਸਕੇ, ਕੁੜੀਆਂ ਸਾਡੀਆਂ ਲੈ ਗਏ ਇੱਥੋਂ, ਇਹ ਦੇਖਦੇ ਰਹੇ ਮੌਤ ਤੋਂ ਡਰਦੇ, ਐਸੇ ਕਾਇਰ ਬਣਾਤੇ। ਉਹ ਧਰਮ ਦੀ ਗੱਲ ਕਰ ਰਹੇ ਨੇ, ਸ਼ਰਮ ਨਹੀਂ ਆਉਂਦੀ ਹੈਗੀ? ਸਭ ਲੋਕ ਜਾਣਦੇ ਨੇ ਤੁਹਾਡੀ ਕਿੰਨੀ ਕੁ ਬਹਾਦਰੀ ਹੈ। ਉਹਨਾਂ ਦੀ ਨਕਲ ਵੀ ਕਰਨ ਲੱਗੇ ਸੀ ਉੱਥੇ ਅੱਤਵਾਦੀਆਂ ਦੀ, ਜਾਂ ਪੁਲਿਸ ਕਈ ਕਹਿੰਦੇ ਅਸੀਂ ਅਸੀਂ ਕਾਹਨੂੰ ਕਰਦੇ ਹਾਂ, ਉਹਨਾਂ ਦੀ ਰੀਸ ਕਰ ਲੈਣਗੇ ਮੁਸਲਮਾਨਾਂ ਦੀ। ਇਹ ਉਹ ਨਹੀਂ ਡਰਦੇ ਮਰਨ ਤੋਂ, ਉਹ ਮੌਤ ਤੋਂ ਨਹੀਂ ਡਰਦੇ, ਉਹ ਗਾਹ ਲੰਘੇ ਇਹਨਾਂ ਤੋਂ। ਉਹਨਾਂ ਦੀ ਇੱਕ ਅੱਖ ਖੁੱਲੀ ਹੈ, ਇੱਕ ਅੱਖੇ ਖੁੱਲੀ ਹੈ, ਅਜੋ ਮੌਤ ਦਾ ਨਹੀਂ ਉਹਨਾਂ ਨੂੰ ਚਿੰਤਾ ਹੈ। ਪਰ ਮੌਤ ਕਦੋਂ ਮੌਤ ਕਬੂਲੀ ਦੀ ਹੈ, ਇਹ ਗੱਲ ਉਹਨਾਂ ਨੂੰ ਨਹੀਂ ਪਤਾ। ਕਿਹੜੇ ਕੰਮ ਵਾਸਤੇ ਮੌਤ ਕਬੂਲੀ ਹੈ, ਇਹ ਗੱਲ ਦਾ ਨਹੀਂ ਉਹਨਾਂ ਨੂੰ ਪਤਾ। ਗਲਤ ਚੀਜ਼ ਵਾਸਤੇ ਮੌਤ ਕਬੂਲਦੇ ਨੇ ਉਹ। ਉਹਨਾਂ ਦੀ ਮੌਤ ਕਬੂਲੀ ਹੋਈ, ਦਰਗਾਹ 'ਚ ਲੇਖੇ ਨਹੀਂ ਪੈਣੀ ਹੈ। ਹੱਠ ਕਰ ਮਰੇ ਨਾ ਲੇਖੇ ਪਾਏ। ਉਹ ਗਲਤ ਢੰਗ ਨਾਲ ਮਰ ਰਹੇ ਨੇ, ਗਲਤ ਜ਼ੁਲਮ ਕਰ ਰਹੇ ਨੇ, ਜ਼ਾਲਮ। ਧਰਮ ਦੀ ਸੱਚ ਦੀ ਲੜਾਈ ਨਹੀਂ ਲੜ ਰਹੇ ਉਹ ਲੋਕ। ਉਹਨਾਂ ਨੂੰ ਵੀ ਗਲਤ ਸ਼ਿਕਸ਼ਾ ਦਿੱਤੀ ਹੋਈ ਹੈ, ਇਹਨਾਂ ਨੂੰ ਵੀ ਗਲਤ ਸ਼ਿਕਸ਼ਾ ਦਿੱਤੀ ਹੋਈ ਸੀ। ਇੱਧੋ ਗਾਹਾਂ ਦੀ ਸ਼ਿਕਸ਼ਾ ਗੁਰਬਾਣੀ ਦੀ। ਆਪ ਮਰਨਾ, ਕਿਸੇ ਨੂੰ ਨਹੀਂ ਮਾਰਨਾ। ਆਪ ਮਰਨ ਕਬੂਲ ਕਰਕੇ ਲੋਕਾਂ ਨੂੰ ਬਚਾਉਣਾ, ਸਾਡੀ ਸਿੱਖਿਆ ਇਹ ਹੈ। ਆਪ ਮਰਨਾ, ਦੁਨੀਆਂ ਨੂੰ ਬਚਾਉਣਾ। ਸ਼ਬਦ ਮਰੈ, ਮਰੈ ਫੁਨ ਜੀਵ ਹੈ, ਮਾਰੇ ਨਹੀਂ ਕਿਹਾ। ਆਪ ਮਰਨਾ, ਆਪ ਮੌਤ ਕਬੂਲ ਨਹੀਂ ਹੈ ਕੀ ਦੁਨੀਆਂ ਦੀ ਜ਼ਿੰਦਗੀ ਵਾਸਤੇ? ਗੁਰਬਾਣੀ ਦੀ ਸਿੱਖਿਆ ਸੱਚ ਜੀਵਨ ਦੁਆ ਰਹੀ ਹੈ, ਸਭ ਨੂੰ ਜੀਵਨ ਦਾਨ ਦੇ ਰਹੀ ਹੈ। ਜੀ ਦਾਨ ਦੇ ਭਗਤੀ ਲਾਇਨ ਹਰਸੋਂ ਲੈਣ, ਜਨ ਪਰ ਉਪਕਾਰੀ ਆਏ, ਜਿਹੜੇ ਜਨ ਪਰ ਉਪਕਾਰੀ ਆਏ ਨੇ ਗੁਰਮੁਖਾਂ ਦੇ ਵਾਸਤੇ ਆਏ ਨੇ। ਜੀ ਦਾਨ ਦੇ ਭਗਤੀ ਲਾਇਨ, ਸਾਰੇ ਸੰਸਾਰ ਨੂੰ ਜੀਵਨ ਦਾਨ ਦੇ ਕੇ ਭਗਤੀ ਲਾਉਂਦੇ ਨੇ, ਐਸੀ ਭਗਤੀ ਲਾਉਂਦੇ ਨੇ ਜੀ ਸਾਰੇ ਸੰਸਾਰ ਨੂੰ ਜੀਵਨ ਦਾਨ ਮਿਲੇ, ਹਰਸੋਂ ਲੈਣ ਮਿਲਾਏ। ਇਹ ਕੰਮ ਕਰਨਾ ਚਾਹੀਦਾ ਸੀ, ਆਤਵਾਦ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਸੀ। ਇਹੀ ਤਾਂ ਕੰਮ ਹੈ, ਇਹਨੂੰ ਇੱਥੇ ਆ ਕੇ ਜਦ ਅਸੀਂ ਗੁਰਬਾਣੀ ਦੀ ਇੱਥੇ ਆ ਕੇ ਉਹਨਾਂ ਦਾ ਆਤਵਾਦ ਫੇਲ ਹੋ ਜੂਗਾ, ਇਹ ਨਹੀਂ ਫੇਲ ਕਰ ਸਕਦੇ। ਹਥਿਆਰਾਂ ਨਾਲ ਹਥਿਆਰਾਂ ਦੀ ਲੜਾਈ, ਹਥਿਆਰਾਂ ਨਾਲ ਹਥਿਆਰਾਂ ਦੀ ਲੜਾਈ ਜਿੱਤੀ ਨਹੀਂ ਜਾ ਸਕਦੀ, ਹਥਿਆਰਾਂ ਨਾਲ ਹਥਿਆਰਾਂ ਦੀ ਲੜਾਈ ਕਿਸੇ ਨੇ ਇੱਥੇ ਜਿੱਤੀ ਹੋ ਨਹੀਂ ਹੈ, ਇਹ ਚੱਲਦੀ ਹੋ ਰਹੀ ਹੈ, ਚੱਲਦੀ ਰਹੂਗੀ। ਵਿਚਾਰਾਂ ਨਾਲ ਹਥਿਆਰਾਂ ਨੂੰ ਖੁੰਡਾ ਕੀਤਾ ਜਾ ਸਕਦਾ, ਵਿਚਾਰਾਂ ਨਾਲ ਹਥਿਆਰ ਜਿਹੜੇ ਨੇ ਨਾ ਛਟਵਾਏ ਜਾ ਸਕਦੇ ਨੇ। ਜੇ ਵਿਚਾਰਾਂ ਦੀ ਲੜਾਈ ਲੜਾਂਗੇ ਉਹਦੇ ਨਾਲ ਹਥਿਆਰ ਡਾਊਨ ਕੀਤੇ ਜਾ ਸਕਦੇ ਨੇ, ਹਥਿਆਰਾਂ ਨਾਲ ਹਥਿਆਰ ਡਾਊਨ ਨਹੀਂ ਕੀਤੇ ਜਾ ਸਕਦੇ। ਹੋਰ ਆਉਂਦੇ ਨੇ ਹੋਰ ਚੱਕ ਲੈਂਦੇ ਨੇ, ਦੂਏ ਆਉਂਦੇ ਨੇ ਦੂਏ ਚੱਕ ਲੈਂਦੇ ਨੇ। ਇਹ ਸੀ ਪਿਛਲਾ ਨੁਕਸ, ਉਹ ਪਿਛਲੇ ਨੁਕਸ ਨੂੰ ਸੁਧਾਰ ਰਹੀ ਹੈ ਗੁਰਬਾਣੀ। ਪਿੱਛੇ ਜੋ ਕੁਛ ਕਿਹਾ, ਚਾਰ ਮੁਕਤ ਚਾਰੇ ਸਿੱਧੀ ਮਿਲ ਕੇ ਦੂਲੋ ਪ੍ਰਭ ਕੀ ਸ਼ਰਨ ਭਰਿਓ, ਇੱਥੇ ਦੂਲੋ ਪ੍ਰਭ ਤਾਂ ਫਿਰ ਇੱਥੇ ਤਾਂ ਰਾਮ ਅਤੇ ਕ੍ਰਿਸ਼ਨ ਦੇ ਗਾਹ ਜਾਂਦੇ ਹੀ ਨਹੀਂ ਤੁਸੀਂ, ਤੁਸੀਂ ਤਾਂ ਮੂਰਤੀ ਨਾਲ ਜੋੜ ਤਾਂ ਲਿਜਾ ਕੇ, ਇਹ ਕੀ ਚੀਜ਼ ਹੈ। ਗੁਰਬਾਣੀ ਵੀ ਬਹੁਤ, ਇਹਨੇ ਤਾਂ ਤੁਸੀਂ ਕਹਿੰਦੇ ਹੋ ਮੰਦਰ ਘੁਮਾ ਦਿੱਤਾ, ਤੁਹਾਡਾ ਤੁਹਾਡਾ ਮੰਦਰ ਇਹ ਫਿਰ ਤਾਂ ਘੁਮਾ ਦਿੱਤਾ, ਇਹ ਬੰਦੇ ਦੀ ਜਾਨ ਇਹ ਮੰਦਰ ਘੁਮਾ ਦਿੱਤਾ ਇਹਨੇ, ਇਹ ਗੱਲ ਨਹੀਂ ਮੰਦਰ ਘੁਮਾ ਦਿੱਤਾ ਤੁਹਾਡਾ, ਇਹਨੂੰ ਖੋਜਦੇ ਕੀ ਕਹਿ ਗਿਆ ਇਹ ਗੱਲ ਨਾਮਦੇਵ। ਚਾਰ ਮੁਕਤ ਚਾਰੇ ਸਿੱਧੀ ਮਿਲ ਕੇ ਦੂਲੋ ਪ੍ਰਭ ਕੀ ਸ਼ਰਨ ਪਰਿਓ, ਗਿਆਨ ਇੱਕ ਹੈ ਭਾਵੇਂ ਗੱਲਾਂ ਦੋ ਨੇ, ਜੇ ਗਿਆਨ ਪ੍ਰਾਪਤੀ ਹੈ ਤਾਂ ਮੁਕਤ ਪ੍ਰਾਪਤੀ ਹੈ, ਜੇ ਗਿਆਨ ਹੋ ਗਿਆ ਕਿ ਮਾਇਆ ਹੀ ਕਾਰਨ ਹੈ ਸਾਡੇ ਜੰਮਣ ਮਰਨ ਦਾ, ਤਾਂ ਮਾਇਆ ਦਾ ਤਿਆਗ, ਮਾਇਆ ਮਨੋਂ ਵਿਸਰਨ ਲੱਗ ਜੂਗੀ, ਮਾਇਆ ਨੂੰ ਮਨੋਂ ਵਿਸਾਰਨਾ ਸ਼ੁਰੂ ਕਰ ਦੂਗਾ ਆਦਮੀ ਹੌਲੀ ਹੌਲੀ, ਇੱਕਦਮ ਨਹੀਂ ਵਿਸਰਨੀ। ਪਰ ਹੁਣ ਕੀ ਹੈ, ਮਾਇਆ ਮਨੋਂ ਨਾ ਵਿਸਰੇ, ਇਹ ਤਾਂ ਮਨੋਂ ਵਿਸਰਦੀ ਹੋਈ ਹੈ ਨਹੀਂ, ਕਿਵੇਂ ਵਿਸਰੇ, ਇਹਨੂੰ ਸਮਝਾਇਆ ਜਾਵੇ ਵੀ ਜ਼ਹਿਰ ਹੈ, ਮਾਇਆ ਛਡਾਏ ਰਹੀ ਹੈ ਗੁਰਬਾਣੀ ਸਮਝਾ ਕੇ, ਹੋਰ ਕੀ ਕਰ ਰਹੀ ਹੈ। ਔਰ ਮੰਗੇ ਦਮ ਦਮ, ਸਾਰਾ ਦਿਨ ਮਾਇਆ ਹੀ ਮੰਗਦੇ ਨੇ ਅਰਦਾਸਾਂ ਕਰ, ਜੋ ਧਰਮ ਹੈ ਉੱਥੋਂ ਮਾਇਆ ਦੀ ਪ੍ਰਾਪਤੀ ਦੀ ਗੱਲ ਹੋ ਰਹੀ ਹੈ ਸੰਸਾਰ ਦੇ ਵਿੱਚ, ਅਤੇ ਫਿਰ ਮੁਕਤੀਆਂ ਚਾਰੇ ਕਿਵੇਂ ਮਿਲ ਜਾਣਗੀਆਂ, ਸਿੱਧੀ ਚਾਰੇ ਕਿਵੇਂ ਮਿਲ ਜਾਣਗੀਆਂ। ਚਾਰ ਪ੍ਰਕਾਰ ਦੀ ਸਿੱਧੀ, ਚਾਰ ਪ੍ਰਕਾਰ ਦੀ ਸੋਝੀ ਹੈ, ਚਾਰੇ ਪ੍ਰਕਾਰ ਦੀ ਸੋਝੀ ਆਊਗੀ, ਚਾਰ ਪ੍ਰਕਾਰ ਦਾ ਗਿਆਨ ਆਊਗਾ, ਚਾਰੇ ਵੇਦਾਂ ਦਾ ਗਿਆਨ ਜਦ ਕੋਲ ਆ ਗਿਆ ਤਾਂ ਛੁੱਟੂਗੀ ਮਾਇਆ, ਨਹੀਂ ਛੁੱਟਣੀ। ਚਾਰ ਵੇਦ ਉਹ ਨਹੀਂ ਜਿਹੜੇ ਲਿਖੇ ਹੋਏ ਨੇ, ਉਹ ਵੇਦਾਂ ਦੀ ਨਹੀਂ ਗੱਲ ਹੈ, ਸਾਡੇ ਚਾਰ ਵੇਦ ਹੋਰ ਨੇ, ਚਾਰ ਵੇਦ ਕਬੀਰ ਨੇ ਦੱਸਦੇ, ਰੋੜਾ ਹੋ ਰਿਹਾ ਉਹ ਬਾਟਕਾ, ਬਾਟ ਦਾ ਰੋੜਾ ਨਹੀਂ ਬਣਨਾ ਸੀ, ਕਿਉਂਕਿ ਅੱਗੇ ਲਿਖਤਾ ਨਾ ਰੋੜਾ ਪਿਆ ਤੋਂ ਕਿਆ ਪਿਆ, ਪਹਿਲਾਂ ਕਿਹਾ ਰੋੜਾ ਹੋਰ ਵਾਟਕਾ ਨਵਾਣਾ ਜਿਹਾ ਆਦਮੀ ਬਣ ਜਾ, ਨਵਾਣਾ ਜਿਹਾ ਤਜਮਾਨ ਕਾ ਭਗਵਾਨ, ਐਸਾ ਤੇਰਾ ਦਾਸ ਹੋਏ ਤਾਹੇ ਮਿਲੇ ਭਗਵਾਨ, ਇਹ ਵੀ ਚਾਰੇ ਇੱਥੇ ਚਾਰੇ ਮੁਕਤੀਆਂ ਚਾਰੇ ਸਿੱਧੀਆਂ ਦੀ ਗੱਲ ਆ ਜਾਣੀ ਹੈ ਇਹਦੇ ਵਿੱਚ ਵੀ, ਚਾਰੇ ਮੁਕਤੀਆਂ ਚਾਰੇ ਸਿੱਧੀਆਂ ਦੀ ਗੱਲ ਇਹਦੇ ਵਿੱਚ ਹੀ ਪਈ ਹੈ। ਬਈ ਆਪਣਾ ਰੋੜੇ ਵਾਂਗੂ ਬਣ ਜਾਓ, ਰੋੜੇ ਦੀ ਕਦਰ ਨਹੀਂ ਹੁੰਦੀ, ਦੇਖੋ ਸਭ ਤਿੱਟ ਦੀ ਕਬਰ ਹੈ, ਦੋ ਰੋੜੇ ਕਦਰ ਹੈ ਸਭ ਤਿੱਟ ਦੀ, ਦੋ ਰੋੜੇ ਕਰ ਦਈਏ ਬਸ, ਚਿੱਤਰ ਮਨ ਦੀ ਕਦਰ ਇਸੇ ਕਰਕੇ ਨਹੀਂ ਦੋ ਹੋ ਗਏ, ਇਹ ਰੋੜੇ ਬਣ ਕੇ ਦੋਏ ਚੱਕ ਕੇ ਬਾਹਰ ਸਿਰ 'ਤੇ ਉਹਨਾਂ ਨੇ, ਉਹ ਮਾਲਕ ਜਿਹੜੇ ਰੋੜੇ ਤਾਂ ਉੱਥੇ ਹੀ ਛੱਡ ਜਾਂਦੇ ਨੇ, ਅਗਲੇ ਜੇ ਬਾਹਰਲੇ ਪਾਸੇ ਦੀਵਾਰ ਕਰਦੇ ਕਰਦੇ ਰੋੜੇ ਰਹਿ ਕੇ ਕਹਿੰਦੇ ਚਲੋ ਰੋੜਿਆਂ ਦਾ ਕੀ ਹੈ, ਛੱਡੋ ਪਰੇ, ਸਭ ਸਭ ਰਿੱਟ ਲੈ ਜਾਓ, ਰੋੜੇ ਤਾਂ ਬਾਹਰ ਛੱਡ ਜਾਂਦੇ ਨੇ ਅਗਲੇ। ਰੋੜਾ ਹੋ ਰੋ ਵਾਟਕਾ ਤਜਮਾਨ ਕਾ ਮਹਾਨ, ਐਸਾ ਤੇਰਾ ਦਾਸ ਹੋਏ ਤਾਹੇ ਮਿਲੇ ਭਗਵਾਨ। ਕਹਿੰਦੇ ਜੇ ਤੇਰੀ ਕਦਰ ਨਹੀਂ ਤਾਂ ਨਾ ਸਹੀ। ਕਹਿੰਦੇ ਰੋੜਾ ਪਿਆ ਤੋ ਕਿਆ ਪਿਆ, ਰੋੜਾ ਨਹੀਂ ਬਣਨਾ ਰਸਤੇ, ਜੇ ਤੂੰ ਰੋੜਾ ਬਣ ਗਿਆ ਰੋੜੇ ਹੀ ਪੈਦਾ ਹੋ ਜਾਣਗੇ ਸਾਰੇ, ਗਾਂ ਜਾਣਾ ਜੋ ਰਸਤਾ ਬੰਦ ਕਰ ਦੇਗਾ, ਰੋੜੇ 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 ਸੁੱਟਦੀ ਰਸਤਾ ਬੰਦ ਹੋ ਜਾਊਗਾ, ਰਸਤੇ ਰੋੜਾ ਬਣ ਕੇ ਨਹੀਂ ਬੈਠੀ ਦਾ ਹੁੰਦਾ, ਰੋੜੇ ਦਾ ਰੂਪ ਧਾਰ ਕਰਕੇ ਬੈਠਣਾ ਰਸਤਾ ਬੰਦ ਕਰਨ ਦੇ ਬਰਾਬਰ ਹੀ ਹੈ। ਆਹ ਜਿਹੜੇ ਛੋਟੇ ਛੋਟੇ ਸੰਤ ਬੈਠੇ ਨੇ ਨਾ ਗੁੱਗਾ ਮਾੜੀ 'ਤੇ, ਇਹ ਬਹੁਤ ਛੋਟੇ ਜਿਹੇ ਹਥੌੜਾ ਕਰਨ ਵਾਲੇ ਭੂਤਾਂ ਵਾਲੇ, ਹੋਰ ਇਹਦਾ ਰੋੜੇ ਹੀ ਨੇ, ਇੱਥੇ ਰੱਖ ਰਹੇ ਨੇ ਡੱਕ ਰਹੇ ਸੰਗ 'ਤੇ ਨਾ ਕੋਈ ਜ਼ਿਆਦਾ ਆਉਂਦੀ ਹੈ, ਇਹਦਾ ਰੋੜੇ ਨੇ, ਇਹਨਾਂ ਦੀ ਕਦਰ ਕਰਨ ਵਾਲੇ ਵੀ ਨੇ, ਰੋੜਿਆਂ ਦੀ ਕਦਰ ਵਾਲੇ ਵੀ ਹੈਗੇ ਨੇ, ਜ਼ਿਆਦਾ ਨੇ, ਬੁੱਧੀਹੀਨ ਰੋੜਿਆਂ ਨੂੰ ਮੰਨ ਲੈਂਦੇ ਨੇ ਭਗਤ ਨੇ। ਉਹ ਤਾਂ ਕਬੀਰ ਕਹਿ ਰਿਹਾ ਰੋੜਾ ਹੋਇਆ ਤਾਂ ਪਿਆ ਤੋਂ ਕਿਆ ਪਿਆ। ਅਗਲੀ ਸਟੇਜ ਆਈ ਹੈ ਕਿ ਰੋੜੇ ਨੂੰ ਪੀਸ ਦਈਏ, ਮਿੱਟੀ ਬਣਾ ਦਈਏ ਬਰੀਕ, ਕਮ ਸੇ ਕਮ ਕੋਈ ਠੋਕਰ ਤਾਂ ਨਾ ਖਾਵੇ। ਫਿਰ ਉਹ ਕਹਿੰਦਾ ਵੀ ਖੇ ਪਈ ਤੋਂ ਕਿਆ ਪਿਆ, ਅੱਗੇ ਚਲਾ ਗਿਆ। ਜੋਟ ਲੱਗ ਗਏ ਅੰਗ, ਐਸਾ ਤੇਰਾ ਦਾਸ ਹੋਏ ਜੋ ਪਾਣੀ ਸਰਬੰਗ, ਪਾਣੀ ਵਰਗਾ ਹੋਵੇ ਖੇ ਵਰਗਾ ਨਾ ਹੋਵੇ, ਫਿਕੇ ਤਾਂ ਜੇ ਉੱਡੇ ਕੋਈ ਉਹ ਗਿਆਨ ਨਾਲ ਅੜਾ ਕੇ ਉਹਨੂੰ ਅੱਖਾਂ 'ਚ ਪਾ ਦਿੰਦਾ, ਅੱਖੇ ਅੜਾਉਂਦੇ ਨੇ ਸਾਰੇ ਜਿਹੜੇ ਗਿਆਨ ਧਾਰਮਿਕ ਪ੍ਰਚਾਰ ਵਾਲੇ, ਖੇ ਜ਼ਿਆਦਾ ਅੜਾਈ ਹੈ, ਖੇ ਅੜਾਈ ਹੈ ਲੋਕਾਂ ਨੂੰ, ਇਹਨੇ ਕੀਤਾ, ਇਹਨਾਂ ਨੇ ਮਗਰ ਲਾਇਆ, ਔਰ ਸ਼ੋਸ਼ਣ ਕੀਤਾ, ਪੈਸੇ ਦਾ ਵੀ ਕੀਤਾ, ਸਰੀਰਕ ਵੀ ਕੀਤਾ, ਖੇ ਉੜਾਉਂਦੇ ਨੇ ਉਹੀ ਕਰਦੇ ਨੇ, ਜਿਹਨਾਂ ਨੇ ਖੇ ਅੜਾਈ ਹੈ ਉਹਨਾਂ ਨੇ ਐਸਾ ਹੀ ਕੀਤਾ। ਕਿਸੇ ਦੀ ਇੰਨੀ ਹਿੰਮਤ ਨਹੀਂ, ਜ਼ਰੂਰਤ ਨਹੀਂ ਹੋਈ ਜਿਹਨੇ ਇਹ ਕਹਿਤਾ ਹੋਇਆ ਇੰਨੀ ਪਬਲਿਕ ਦੇ ਵਿੱਚ ਕਿ ਦੁਨੀਆ ਕਹੇ ਪੱਥਰ ਮੇਂ ਭਗਵਾਨ ਨਹੀਂ ਤੁਮ ਅਤਮਾਨ, ਐਸੀ ਗੱਲ ਅੱਜ ਤਾਈਂ ਨਹੀਂ ਕਿਸੇ ਨੇ ਕਹੀ। ਜਿਹਨੇ ਕਹੀ ਉਹਦਾ ਹਾਲ ਕੀ ਹੋਇਆ, ਹਾਲ ਕੀ ਆ ਉਹਦਾ, ਇੰਨੇ ਅਹੰਕਾਰ ਸੀ, ਇੰਨੀ ਜ਼ਰੂਰਤ ਕਰ ਲਈ, ਅੱਜ ਅੰਦਰ ਵੀ ਦੇਖ ਲਓ ਉਹਦਾ ਹਾਲ ਕੀ ਹੈ, ਸਭ ਤੋਂ ਡਾਊਨ ਵੀ ਉਹੀ, ਅੱਜ ਸਭ ਤੋਂ ਬੇਇੱਜ਼ਤੀ ਵੀ, ਸੱਚ ਦੇ ਸਾਹਮਣੇ ਖੜ੍ਹੇ ਹੋ ਕੇ ਸੱਚ ਦਾ ਇੰਨਾ ਵਿਰੋਧ ਕਰ ਦੇਣਾ ਮਜ਼ਾਕ ਦੀ ਗੱਲ ਨਹੀਂ ਹੈ। ਕਬੀਰ ਉਹ ਨਹੀਂ ਜਦ ਬੋਲੇ ਨੇ, ਕੋਈ ਨਹੀਂ ਬੋਲਿਆ, ਬੋਲਿਆ ਕੋਈ, ਚੁੱਪ ਨੇ ਸਭ, ਕੋਈ ਵਿਰੋਧ ਨਹੀਂ ਕੀਤਾ, ਉਹਨੇ ਵਿਰੋਧ ਕੀਤਾ ਨਾ ਸੱਚ ਦਾ। ਜਦ ਮਾਰਕੀਟ 'ਚ ਗੱਲ ਆਈ ਕਿ ਪੱਥਰ 'ਚ ਭਗਵਾਨ ਹੈ ਨਹੀਂ, ਤਾਂ ਬੋਲਿਆ, ਸੁਣ ਕੇ ਬੋਲਿਆ, ਉਹ ਇੰਟਰਨੈਟ 'ਤੇ ਸੁਣ ਕੇ ਬੋਲਿਆ, ਕਿਉਂਕਿ ਪੱਥਰ ਦੇ ਖਿਲਾਫ਼ ਇੱਕ ਆਵਾਜ਼ ਉੱਠ ਖੜੀ, ਪਹਿਲਾਂ ਆਵਾਜ਼ ਦਬੀ ਹੋਈ ਸੀ, ਭਾਵੇਂ ਕਬੀਰ ਦੀ ਆਵਾਜ਼ ਸੀ, ਦਬਾਈ ਹੋਈ ਸੀ, ਜਦ ਇਹ ਹੋਇਆ ਪਾਤੀ ਤੋੜੇ ਮਲ ਨਹੀਂ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋੜੇ ਸੋ ਪਾਹਨ ਨਰ ਜੀਓ, ਜਦ ਇਹਦੀ ਵਿਆਖਿਆ ਹੋਈ ਉਹਦੇ ਕੋਲ ਚਲੀ ਗਈ, ਜਦ ਕਿਹਾ ਉਹਨੇ, ਜੇ ਕਿਹਾ ਤਾਂ ਹਾਲ ਕੀ ਹੈ, ਹਾਲ ਵੀ ਦੇਖ ਲਓ ਕੀ ਹੈ, ਸੱਚ ਦਾ ਵਿਰੋਧ ਕਰਨਾ ਕੋਈ ਮਜ਼ਾਕ ਗੱਲ ਨਹੀਂ ਹੈ, ਉਹ ਗਿਆ ਪੁੱਠਾ, ਫਿਰੀ ਜਾਵੇ ਹੁਣ ਕਈ ਜਨਮ ਧੋਲਵੇ, ਨਹੀਂ ਉਤਰ ਸਕਦਾ ਕਲੰਕ, ਸੱਚ ਦਾ ਵਿਰੋਧ ਕੀਤਾ, ਅਪਰਾਧ ਕੀਤਾ, ਬਹੁਤ ਹਮਾਕਤ ਕੀਤੀ ਹੈ, ਹੰਕਾਰ ਸੀ, ਅੱਤ ਦਾ ਹੰਕਾਰ ਕੀਤਾ, ਹੁਣ ਪਤਾ ਨਹੀਂ ਮੈਂ ਕੀ ਕਹਿ ਰਿਹਾ, ਹੁਣ ਪਤਾ ਲੱਗਦਾ ਹੋਊਗਾ ਕੀ ਕਿਹਾ ਸੀ ਮੈਂ, ਹੁਣ ਫਿਰ ਲਿਆ ਵੇ ਮੂਰਤੀ 'ਚੋਂ ਕੱਢ ਲਵੇ, ਉਹ ਪ੍ਰਗਟ ਕਰ ਲਵੇ ਮੂਰਤੀ 'ਚੋਂ ਆਪਣੀ ਮਦਦ ਵਾਸਤੇ, ਹੁਣ ਜੇ ਹੈ ਤਾਂ ਪ੍ਰਗਟ ਕਰ ਲਵੇ, ਕੋਈ ਕਰਾਮਾਤ ਦਿਖਾਵੇ, ਹੋਇਆ ਤਾਂ ਕੁਛ ਬਣਾ। ਹਾਂਜੀ,
ਚਾਰੇ ਸਿੱਧੀ,
ਚਾਰੇ ਮੁਕਤੀ, ਚਾਰੇ ਸਿੱਧੀ, ਚਾਰੇ ਕਿਸਮ ਦੀ ਸੋਝੀ ਹੈ, ਦੋ ਕਿਸਮ ਦੀ ਸੋਝੀ ਆ ਗਈ, ਰੋੜਾ ਨਹੀਂ ਹੋਣਾ, ਖੇ ਨਹੀਂ ਹੋਣਾ, ਖੇ ਨਹੀਂ ਉਡਾਉਣੀ, ਇਹੋ ਜਿਹਾ ਗਿਆਨ ਨਹੀਂ ਕਰਾਉਣਾ ਜਿਹੋ ਜਿਹਾ ਇਹਨੇ ਖੇ ਉੜਾਈ ਸੀ, ਮੂਰਤੀ ਮੈਂ ਹੈ ਤੋ ਮਤ ਮਾਨੋ, ਇਹ ਖੇ ਉੜਾਈ ਸੀ ਉਹਨੇ, ਲੋਕਾਂ ਦੀ ਅੱਖਾਂ 'ਚ ਘੱਟਾ ਪਾਇਆ ਸੀ, ਘੱਟਾ ਪਾਉਣ ਦੀ ਸਜ਼ਾ ਮਿਲੀ ਹੈ ਉਹਨੂੰ, ਇਹ ਖੇ ਉੜਾਈ ਸੀ, ਗਿਆਨ ਅੰਜਨ ਮਿਲ ਰਿਹਾ ਸੀ, ਗਿਆਨ ਅੰਜਨ ਦੀ ਜਗ੍ਹਾ ਉਹਨੇ ਘੱਟਾ ਪਾ ਦਿੱਤਾ ਲੋਕਾਂ ਦੇ, ਵੀ ਗਿਆਨ ਦੇਣ ਨਹੀਂ ਦੇਣਾ ਮੈਂ, ਇਹਨਾਂ ਦੀ ਅੱਖ 'ਚ ਗਿਆਨ ਪੈਣ ਨਹੀਂ ਦੇਣਾ। ਗਿਆਨ ਦੇ ਸੁਰਮੇ ਦਾ ਵਿਰੋਧ ਕਰਕੇ ਖੇਹ ਪਾ ਦਿੱਤੀ ਅੱਖਾਂ 'ਚ ਲੋਕਾਂ ਨੂੰ, ਅੰਨੇ ਕਰਨ ਵਾਸਤੇ ਉਹਦੀ ਸਜ਼ਾ ਮਿਲੀ ਹੈ, ਮਿਲਣੀ ਉਹਦੀ ਸਜ਼ਾ ਪਰਮੇਸ਼ਰ ਨੇ ਦੇਣੀ ਹੈ। ਪਰਮੇਸ਼ਰ ਨੇ ਮੌਸਮ ਇਹੋ ਜਿਹਾ ਤਿਆਰ ਕੀਤਾ, ਪਰਮੇਸ਼ਰ ਦੀ ਰਜ਼ਾ ਨਾਲ ਇਹ ਸੱਚ ਦਾ ਪ੍ਰਚਾਰ ਹੋਣ ਲੱਗਿਆ, ਉਹਦੀ ਰਜ਼ਾ ਨਾਲ ਇਹ ਮੌਸਮ ਬਦਲਦੇ ਨੇ, ਉਹਦੀ ਰਜ਼ਾ ਨਾਲ ਇਹ ਰੁੱਤ ਬਦਲਦੀ ਹੈ, ਉਹਦੀ ਰਜ਼ਾ ਨਾਲ ਇਹ ਮੀਂਹ ਪੈਂਦਾ, ਮੀਂਹ ਪਿਆ ਪਰਮੇਸ਼ਰ ਪਾਇਆ, ਹੋਰ ਨਹੀਂ ਕੋਈ ਪਾ ਸਕਦਾ ਮੀਂਹ, ਸਾਇੰਸਦਾਨ 'ਚੋਂ ਮਰਜ਼ੀ ਕਹੀ ਜਾਣ, ਬੱਦਲ ਆਉਂਦੇ ਲੰਘ ਜਾਂਦੇ ਨੇ, ਸਾਇੰਸਦਾਨ ਰੋਕ ਲਿਆ ਕਰਨ, ਫਿਰ ਮੀਂਹ ਪਿਆ ਪਰਮੇਸ਼ਰ ਪਾਇਆ, ਮੀਂਹ ਤਾਂ ਸਮੁੰਦਰ ਦੇ ਵਿੱਚੇ ਪੈ ਜਾਂਦਾ, ਇੱਥੋਂ ਕੁੱਟਦਾ ਉੱਥੇ ਪੈ ਜਾਂਦਾ, ਉੱਥੇ ਕੌਣ ਪਾਉਂਦਾ, ਪਰਮੇਸ਼ਰ ਹੀ ਪਾਉਂਦਾ। ਪਰਮੇਸ਼ਰ ਦਾ ਵਿਰੋਧ ਕੀਤਾ ਸੀ ਅਸਲ 'ਚ ਉਹਨੇ, ਪਰਮੇਸ਼ਰ ਦੀ ਰਜ਼ਾ ਦਾ ਵਿਰੋਧ ਕੀਤਾ ਸੀ, ਸੱਚ ਦਾ ਵਿਰੋਧ ਕੀਤਾ ਸੀ, ਵੇਦ ਦਾ ਵਿਰੋਧ ਕੀਤਾ ਸੀ, ਸਜ਼ਾ ਮਿਲ ਗਈ। ਸਾਕਤ ਸੀ, ਸਾਕਤ 'ਤੇ ਪ੍ਰਹਾਰ ਕਰਨਾ, ਗਰਭ 'ਤੇ ਪ੍ਰਹਾਰ ਕਰਨਾ, ਹੰਕਾਰ ਸੀ, ਗਰਭ ਸੀ, ਉਹ 'ਤੇ ਪ੍ਰਹਾਰ ਕਰਨਾ, ਉਹਦਾ ਕੰਮ ਪਰਮੇਸ਼ਰ ਦਾ ਹੀ ਹੈ, ਉਹਨੇ ਕਰਤਾ ਪ੍ਰਹਾਰ, ਐਸਾ ਪ੍ਰਹਾਰ ਕੀਤਾ ਜ਼ਮੀਨ 'ਚ ਧਸੋਤਾ, ਦੀਂਦਾ ਹੀ ਨਹੀਂ ਉੱਪਰ ਕੀ ਹੈ, ਇੱਕੋ ਹੀ ਪ੍ਰਹਾਰ ਨਾਲ ਜ਼ਮੀਨ ਦੇ ਵਿੱਚ ਧਸੋਤਾ, ਉੱਤੇ ਮਿੱਟੀ ਫਿਰ ਗਈ, ਦੀਂਦਾ ਹੀ ਨਹੀਂ, ਇੱਥੇ ਕੋਈ ਕਿੱਲਾ ਥਾ ਵੀ। ਹਾਂਜੀ, ਬਾਕੀ ਅੱਗੇ ਰਹਿ ਗਿਆ ਹੁਣ ਪਾਣੀ ਦੀ ਗੱਲ ਆ ਗਈ, ਖੇਹ ਧੋਣ ਵਾਲਾ ਪਾਣੀ ਉਹ ਵੀ ਹੈਗੇ ਨੇ, ਉਹ ਵੀ ਉਹ ਸੰਤ ਨੇ ਜਿਨ੍ਹਾਂ ਨੇ ਕਿਹਾ ਔਰਤਾਂ 'ਤੇ ਦੂਰੀ ਬਣਾ ਕੇ ਰੱਖੋ, ਉਹ ਪਾਣੀ ਵਾਲੇ ਨੇ, ਖੇਹ ਧੋਣ ਵਾਲੇ ਨੇ, ਇਹਨਾਂ 'ਤੇ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਸੰਤਾਂ ਨੂੰ, ਐਸੇ ਵੀ ਸੰਤ ਨੇ, ਉਹਨਾਂ ਦੇ ਵੀ ਬਿਆਨ ਆਏ ਨੇ, ਇਹ ਕਮ ਸੇ ਕਮ ਪਾਣੀ ਵਾਲੇ ਨੇ, ਖੇਹ ਜਿਹੜੀ ਅੱਖਾਂ 'ਚ ਛਿੱਟੇ ਮਾਰੇ ਤਾਂ ਖੇਹ ਦੇ ਇਹਨਾਂ ਨੇ ਇਕੱਠੇ ਕਰਕੇ, ਉਹ ਖੇਹ ਲਾ ਦਿੱਤੀ, ਗਾਹਾਂ ਨੂੰ ਗਿਆਨ ਦੇ ਦਿੱਤਾ ਵੀ ਇਹਨਾਂ ਨਾਲ ਦੂਰੀ ਪਰੇ ਰੱਖੋ ਬਣਾ ਕੇ, ਇਹਨਾਂ ਨਾਲ ਇੱਦਾਂ ਨਹੀਂ ਗੱਲਾਂ ਕਰੀਦੀਆਂ ਜਿਵੇਂ ਤੁਸੀਂ ਕਰਦੇ ਹੋ ਭੋਰਿਆਂ 'ਚ ਲਿਜਾ ਕੇ ਇਕੱਲਿਆਂ ਨਾਲ, ਜੋ ਕੋ ਆਪਾਂ ਤਾਂ ਇਹਨਾਂ ਨੂੰ ਲੋੜ ਨਹੀਂ ਜ਼ਿਆਦਾ ਕਰਨੀ, ਸੰਗਤ 'ਚ ਬੈਠਿਆਂ ਦੇ ਨਾਲ ਹੀ ਗੱਲ ਕਰੀਦੀ ਹੁੰਦੀ ਹੈ, ਸੰਗਤ ਦੇ ਵਿੱਚ ਬੈਠ ਕੇ ਵਚਨ ਕਰੋ ਜੇ ਕਰਨਾ, ਉਹ ਉੱਥੇ ਵਿਚਾਰ ਹੋਊਗਾ, ਉਹਨਾਂ ਨੇ ਚੰਗਾ ਚੰਗੀ ਗੱਲ ਕਹੀ ਹੈ, ਉਹ ਇਦੋਂ ਗਾਹਾਂ ਦੀ ਗੱਲ ਹੈ, ਠੀਕ ਗੱਲ ਕਹੀ ਹੈ ਉਹਨਾਂ ਨੇ ਜਿਹੜੀ ਕਹੀ ਹੈ, ਉਹ ਅਗਲੀ ਸਟੇਜ ਦੇ ਸੰਤ ਨੇ, ਇਹਦੇ ਨੂੰ ਅਗਲੀ ਸਟੇਜ ਆ ਉਹਨਾਂ ਦੀ, ਪਾਣੀ ਵਾਲੀ ਸਟੇਜ ਆ ਉਹਨਾਂ ਦੀ, ਇਹ ਗੱਲ ਉਹਨਾਂ ਦੀ ਪਾਣੀ ਵਾਲੀ ਹੈ, ਇਹਦਾ ਮਤਲਬ ਇਹ ਨਹੀਂ ਦੋ ਉਹਨਾਂ ਕੋਲ ਅੱਗੇ ਗਿਆਨ ਨਹੀਂ, ਹੋ ਸਕਦਾ ਅੱਗੇ ਵੀ ਹੋਵੇ, ਅੱਗੇ ਵੀ ਜਾ ਸਕਦੇ ਨੇ, ਪਰ ਆਹ ਗੱਲ ਪਾਣੀ ਵਾਲੀ ਹੋਈ ਹੈ ਉਹਨਾਂ ਦੀ, ਇੰਨਾ ਗਿਆਨ ਪਾਣੀ ਵਾਲਾ ਹੀ ਹੈ, ਇਹ ਤੋਂ ਗਾਹਾਂ ਦਾ ਜਾ ਹੋਊ ਉਹਦੀ ਸਟੇਜ ਹੋਰ ਹੋ। ਹਾਂਜੀ, ਕਿਉਂਕਿ ਸੀਰਾ ਤਾਤਾ ਹੁੰਦਾ ਨਾ ਉਹ ਪਾਣੀ, ਪਾਣੀ ਗੁੱਸਾ ਵੀ ਆ ਜਾਂਦਾ, ਕ੍ਰੋਧ ਵੀ ਆ ਜਾਂਦਾ ਜੀ, ਠੰਡਾ ਵੀ ਹੋ ਜਾਂਦਾ, ਭੈ ਭੀਤ ਵੀ, ਡਰਦਾ ਵੀ ਹੁੰਦਾ, ਸੱਚ ਬੋਲਣ ਵਾਸਤੇ ਨਿਰਭੈ ਹੋਣਾ ਜ਼ਰੂਰੀ ਹੈ, ਅਗਲੀ ਸਟੇਜ ਵਾਸਤੇ ਮੌਤ ਨੂੰ ਗਲੇ ਲਾਉਣਾ ਜ਼ਰੂਰੀ ਹੈ, ਸੀਰਾ ਜਿਹੜਾ ਹੋ ਜਾਂਦਾ ਠੰਡਾ ਹੋ ਜਾਂਦਾ, ਜਿਹੜਾ ਡਰ ਜਾਂਦਾ ਭੈ ਭੀਤ ਹੋ ਜਾਂਦਾ, ਜਿਹ 'ਚ ਗਿਆਨ ਦੀ ਪ੍ਰਚੰਡਤਾ ਨਹੀਂ ਹੈ, ਠੰਡਾ ਗਿਆਨ ਹੈ ਜਿਹਦਾ, ਸ਼ਾਂਤੀ ਵਾਲਾ ਗਿਆਨ ਹੈ, ਉਹ ਨਹੀਂ ਗਾਹਾਂ ਜਾ ਸਕਦਾ, ਜਿਹੜਾ ਪੁੰਨ ਪਾਪ ਨੂੰ ਮੰਨਦਾ ਹੀ ਨਹੀਂ ਗਾਹਾਂ, ਉਹ ਜਾਂਦਾ ਫਿਰ ਗਾਹਾਂ ਦਾ ਉਹ ਜਾਂਦਾ ਹੈ। ਹੁਣ ਸ਼ਿਵ ਹੈ ਜਿਹੜਾ, ਸ਼ਿਵ ਸਾਰਿਆਂ ਨੂੰ ਮਾਰਦਾ, ਤਮੋ ਗੁਣੀ ਸ਼ਕਤੀ ਹੈ, ਤਮੋ ਗੁਣੀ ਵੀ ਓਨਾ ਹੀ ਹੈ, ਸਤੋ ਗੁਣੀ ਵੀ ਓਨਾ ਹੀ ਹੈ, ਰਾਜਗੁਣ ਤਮਗੁਣ ਸਤਗੁਣ 'ਤੇ ਉੱਪਰ ਹੈ, ਤਿੰਨੇ ਉਹਦੇ ਵਿੱਚੋਂ ਹੀ ਨੇ, ਮਾਰਦਾ ਵੀ ਆਪ ਹੈ, ਪੈਦਾ ਵੀ ਆਪੇ ਕਰਦਾ, ਪਾਲਣਾ ਵੀ ਆਪੇ ਕਰਦਾ, ਅਤੇ ਤਮੋ ਗੁਣੀ ਵੀ ਤਾਂ ਆਪ ਹੀ ਹੈ। ਇਹ ਜਿਹੜੇ ਪਾਣੀ ਵਾਲੇ ਨੇ ਤਮੋ ਗੁਣੀ ਨਹੀਂ ਬਿਲਕੁਲ, ਇਹ ਸਤੋ ਗੁਣੀ ਉਹਨੇ ਇਕੱਲੇ ਹੀ, ਸੀਰਾ ਤਾਤਾ ਹੋਣ ਵਾਲੇ ਹੀ ਨੇ, ਜੇ ਤਮੋ ਗੁਣ ਨਹੀਂ ਜਿੰਨਾ ਚਿਰ ਚਾਹੁੰਦਾ, ਉਹ ਤਮੋ ਗੁਣ ਨੂੰ ਪਾਪ ਸਮਝਦੇ ਨੇ, ਅਤੇ ਪਾਪ ਤਾਂ ਫਿਰ ਪਰਮੇਸ਼ੁਰ ਵੀ ਪਾਪੀ ਹੋਇਆ, ਉਹ ਪੁੰਨ ਪਾਪ ਨੂੰ ਇਹ ਸਮਝਦੇ ਨੇ ਅਜੋ ਇਹ ਸਮਝਦੇ ਨੇ ਵੀ ਮੈਂ ਕੁਛ ਕਰ ਸਕਦਾ, ਅਗਿਆਨਤਾ ਇੱਥੇ ਹੈ। ਜੋ ਹੱਥ ਨਾਲ ਕੁਛ ਕਰਦੇ ਨੇ ਉਹ ਕਰਮ ਦੇ ਵਿੱਚੋਂ ਜਨਮ ਮੰਨਦੇ ਨੇ, ਜੋ ਅਸੀਂ ਕਰਦੇ ਹਾਂ ਕਰਮ ਉਹਦੇ 'ਚ ਮੰਨਦੇ ਨੇ ਅਸੀਂ ਕਰ ਸਕਦੇ ਹਾਂ, ਅਸੀਂ ਆਪਣੀ ਮਰਜ਼ੀ ਨਾਲ ਕੀਤਾ। ਉਹਨਾਂ ਨੂੰ ਕਰਾਉਣ ਵਾਲੇ ਦਾ ਨਹੀਂ ਪਤਾ, ਸਭ ਕੁਛ ਪਰਮੇਸ਼ਰ ਦੀ ਮਰਜ਼ੀ ਨਾਲ ਹੁੰਦਾ ਹੈ। ਮੂੰਹ ਤੋਂ ਤਾਂ ਕਹਿੰਦੇ ਨੇ, ਅੰਦਰੋਂ ਨਹੀਂ ਮੰਨਦੇ, ਅਜੋ ਵਿਸ਼ਵਾਸ ਨਹੀਂ ਉਹਨਾਂ 'ਚ ਹੈ, ਉਹਨਾਂ ਸੰਤਾਂ ਦੇ ਵਿੱਚ। ਜਿੱਦਣ ਇਹ ਵਿਸ਼ਵਾਸ ਹੋ ਗਿਆ ਵੀ ਅਸੀਂ ਤਾਂ ਕਠਪੁਤਲੀਆਂ ਨੱਚਦੀਆਂ ਨਚਾਉਣੇ ਵਾਲਾ ਕੋਈ ਹੋਰ ਹੈ, ਕਰਵਾਉਣ ਵਾਲਾ ਕੋਈ ਹੋਰ ਹੈ, ਉੱਧਰ ਨੂੰ ਗਾਹਾਂ ਦਾ ਗਿਆਨ ਹੋਊ, ਉੱਧਰ ਚੌਥੇ ਉੱਧਰ ਜੰਮਣ ਮਰਨ ਤੋਂ ਗਾਹਾਂ ਹੋਣਗੇ, ਪਹਿਲਾਂ ਨਹੀਂ ਹੋ ਸਕਦੇ। ਜਿੰਨਾ ਚਿਰ ਪੁੰਨ ਪਾਪ 'ਚ ਫਸੇ ਹੋਏ ਨੇ ਉਹਨਾਂ ਚਿਰ ਪਾਣੀ ਦੀ ਅਵਸਥਾ ਤੱਕੇ ਰਹਿਣਗੇ, ਗਾਹਾਂ ਨਹੀਂ ਜਾ ਸਕਦੇ। ਅਤੇ ਜਿਹੜਾ ਚੌਥੀ ਅਵਸਥਾ ਹੈ, ਚੌਥੀ ਅਵਸਥਾ ਦੇ ਵਿੱਚ ਜਾ ਕੇ ਇਹ ਹੈ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਜੈਸਾ ਹਰ ਹੀ ਹੋਏ ਹੈ, ਇਹ ਹੈ ਸਰੂਪਤਾ। ਸਰੂਪਤਾ ਵੀ ਹੈ, ਸੰਯੁਜਤਾ ਵੀ ਇਕੱਠਾ ਹੋ ਗਿਆ, ਸਮੀਪਤਾ ਵੀ ਇਕੱਠਾ ਹੀ ਹੋ ਗਿਆ। ਇੱਥੇ ਚਾਰੇ ਇਕੱਠੇ ਹੀ ਨੇ, ਇੱਥੇ ਆ ਕੇ ਚਾਰੇ ਇਕੱਠੇ ਹੁੰਦੇ ਨੇ, ਥੱਲੇ ਤਾਂ ਮੁਕਤੀ ਹੈ ਉਹ ਨਹੀਂ, ਇੱਥੇ ਆ ਕੇ ਮੁਕਤੀ ਹੈ ਅਸਲ ਦੇ ਵਿੱਚ, ਥੱਲੇ ਮੁਕਤੀ ਨਹੀਂ ਹੈ ਕਿਤੇ ਵੀ, ਨਾ ਤਾਂ ਪਾਣੀ 'ਚ ਆ ਕੇ ਮੁਕਤੀ ਹੋਈ ਹੈ, ਮੁਕਤੀ ਤਾਂ ਇੱਥੇ ਆ ਕੇ ਹੀ ਹੋਣੀ ਹੈ। ਹਰ ਜਨ ਐਸਾ ਚਾਹੀਏ, ਚਾਰ ਸਟੇਜਾਂ ਜ਼ਰੂਰ ਨੇ, ਚਾਰ ਪਦਾਰਥ ਜ਼ਰੂਰ ਨੇ, ਪਰ ਮੁਕਤੀ ਇੱਕੋ ਹੀ ਹੈ। ਜਦ ਇੱਕ ਰੁਪਈਆ ਇਕੱਠਾ ਕਰਨਾ ਆਪਾਂ ਨੇ, 25 ਪੈਸੇ ਜੋੜ ਲਏ, ਰੁਪਈਆ ਤਾਂ ਹੋਇਆ ਨਹੀਂ, ਅਤੇ ਮੁਕਤੀ ਤਾਂ ਰੁਪਈਏ ਨਾਲ ਮਿਲਣੀ ਹੈ। ਮੁਕਤੀ ਦੀ ਕੀਮਤ ਰੁਪਈਆ, ਅਤੇ 25 ਪੈਸੇ ਹੋ ਗਏ, ਕੁਛ ਤਾਂ ਹੋਇਆ ਨਾ ਕੋਲ, ਅਤੇ 25 ਹੋਰ ਜੋੜ ਲਏ ਉਹਨੇ, 50 ਪੈਸੇ ਹੋ ਗਏ, ਕੁਛ ਜ਼ਿਆਦਾ ਹੋ ਗਿਆ, ਜ਼ਿਆਦਾ ਨੇੜੇ ਚਲਿਆ ਗਿਆ ਟਾਰਗੇਟ ਦੇ, ਅਤੇ 25 ਪੈਸੇ ਹੋਰ ਜੋੜ ਲਏ, ਹੋਰ ਨੇੜੇ ਚਲਿਆ ਗਿਆ ਟਾਰਗੇਟ ਦੇ, 75 ਪੈਸੇ ਹੋ ਗਏ, ਅਤੇ ਜਦੋਂ ਪੂਰਾ ਹੀ ਰੁਪਈਆ ਹੋ ਗਿਆ ਫਿਰ ਮੁਕਤੀ ਹੋ ਗਈ, ਫਿਰ ਤਾਂ ਸੌਦਾ ਮਿਲ ਗਿਆ, ਫਿਰ ਖਰਾ ਖਜ਼ਾਨੇ ਪੈ ਗਿਆ। ਅਤੇ ਨਹੀਂ ਤਾਂ ਪਹਿਲਾਂ ਕੀ ਹੋਇਆ, ਪਵਿੱਤਰ ਹੋਇਆ, ਫਿਰ ਪਵਿੱਤਰ ਹੋਇਆ, ਫਿਰ ਪਵਿੱਤਰ ਹੋਇਆ, ਤਿੰਨ ਸਟੇਜਾਂ ਹੋ ਗਈਆਂ ਨਾ, 25 ਪੈਸੇ ਪਵਿੱਤਰ ਹੋਇਆ, ਫਿਰ 50 ਪੈਸੇ ਪਵਿੱਤਰ ਹੋਇਆ, ਫਿਰ 75 ਪੈਸੇ ਪਵਿੱਤਰ ਹੋ ਗਿਆ, ਫਿਰ ਪੁਨੀਤ ਹੋ ਗਿਆ, ਬਸ ਫਿਰ ਜੈਸਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ। ਇਹ ਚਾਰੇ ਸਟੇਜਾਂ ਨੇ, ਚਾਰੇ ਮੁਕਤੀਆਂ ਨੇ, ਚਾਰ ਕਿਸਮ ਦੀ ਸੋਝੀ ਹੈ। ਜਿਉਂ ਜਿਉਂ ਸੋਝੀ ਵਧੀ ਜਾਊਗੀ, 50 ਪੈਸੇ ਤਾਂ ਸਾਡਾ ਪਵਿੱਤਰ ਹੋ ਜਾਣਾ ਗੁਰਬਾਣੀ ਨਾਲ ਅਸੀਂ, ਬਲਕਿ 75 ਪੈਸੇ ਹੋ ਜਾਣਾ, 50 ਪੈਸੇ ਨਹੀਂ, 75 ਪੈਸੇ ਤੱਕ ਹੋ ਸਕਦੇ ਹਾਂ ਅਸੀਂ ਗੁਰਬਾਣੀ ਨਾਲ ਪਵਿੱਤਰ। ਪਰ ਜਿਹੜੇ 25 ਪੈਸੇ ਨੇ ਔਖੇ ਨੇ, ਉਹ ਵੀ ਨਾਮ ਨਾਲ ਹੋਣਗੇ, ਉਹ ਗਾਹਾਂ ਵਾਲੇ 25 ਪੈਸੇ ਔਖੇ ਨੇ, ਉਹ ਸਿੱਧੇ ਨਾਮ ਨਾਲ ਹੋਣਗੇ, ਉਹ ਫਿਰ ਬਿਨਾਂ ਗੱਲਾਂ ਦੇ ਸੁਣਨ ਵਾਲਾ ਜਿਹੜਾ ਸੰਪਰਕ ਹੈ ਨਾ। ਅਤੇ ਦੇਵ ਲੋਕ ਦੇ ਵਿੱਚ ਮੁਕਤੀ ਵਾਲੇ, ਮੁਕਤੀ 75 ਪੈਸੇ ਨਾਲ ਵੀ ਮਿਲ ਜਾਂਦੀ ਹੈ, ਉਹ ਮੁਕਤੀ 'ਚ ਇੱਕ ਜਨਮ ਲੈਣਾ ਪੈਂਦਾ, ਉਹ ਮੁਕਤੀ ਹੁੰਦੀ ਹੈ ਨਾ, ਇੱਕ ਜ਼ਰੂਰ ਹੋ ਗਿਆ ਉੱਗਿਆ ਨਹੀਂ, ਉਹ ਮੁਕਤੀ 'ਚ ਇੱਕ ਤਾਂ ਹੋਇਆ ਹੋਇਆ ਜ਼ਰੂਰ ਹੈ, ਪਰ ਅਜੇ ਉੱਗਿਆ ਨਹੀਂ। ਅਸਲ 'ਚ ਮੁਕਤੀ ਉਹ ਹੈ ਜਿਹੜਾ ਇੱਕ ਹੋ ਕੇ ਉੱਗਿਆ ਹੋਇਆ, ਇੱਕ ਹੋਏ ਤਾਂ ਉੱਗਵੇ।
ਮੁਕਤ ਭਇਓ ਚਹੁੰ ਜੁਗ ਜਾਣੇ ਹੋ, ਜਸ ਕੀਰਤੀ ਮਾਥੇ ਛਤਰ ਧਰਿਓ।
ਜਿਹੜਾ ਮੁਕਤ ਹੋ ਗਿਆ,
ਮੁਕਤ ਭਇਓ,
ਜਿਹੜਾ ਮੁਕਤ ਹੋ ਗਿਆ, ਮੁਕਤ ਪਿਆ, ਉਹਨੂੰ ਚਾਰੇ ਯੁੱਗਾਂ ਦਾ ਗਿਆਨ ਹੋ ਗਿਆ। ਚਹੁੰ ਜੁਗ ਜਾਣਿਓ,
ਚਹੁੰ ਜੁਗ ਜਾਣਿਓ,
ਚਾਰੇ ਯੁੱਗਾਂ ਦਾ ਗਿਆਨ ਹੈ ਉਹਨੂੰ, ਉਹ ਪਰਲੋਕ ਦਾ ਵੀ ਗਿਆਨ ਹੈ, ਤਿੰਨ ਯੁੱਗ ਤਾਂ ਇਸ ਲੋਕ 'ਚ ਨੇ, ਚੌਥਾ ਯੁੱਗ ਨਹੀਂ ਇਸ ਲੋਕ 'ਚ ਹੈਗਾ, ਤਿੰਨ ਯੁੱਗ ਤਾਂ ਇਸੇ ਲੋਕ ਦੇ ਵਿੱਚ ਨੇ, ਚੌਥਾ ਸਮਾਂ ਪਰਲੋਕ ਦਾ ਹੈ, ਯੁੱਗ ਹੁੰਦਾ ਸਮਾਂ। ਕਿੰਨਾ ਦੇਵ ਲੋਕ ਦੇ ਵਿੱਚ ਜਿਹੜਾ ਸਮਾਂ ਹੈ ਉੱਥੇ ਕਿਹੋ ਜਿਹਾ ਹੁੰਦਾ ਹੈ, ਤ੍ਰਿਤੀਏ ਦੇ ਵਿੱਚ ਕੀ ਪੁਜੀਸ਼ਨ ਹੈ ਇਹਦੀ, ਦੁਆਪਰ ਚੱਕ ਕੇ ਕੀ ਪੁਜੀਸ਼ਨ ਹੈ, ਦੁਆਪਰ ਦੇ ਸਮੇਂ ਇਹ ਕੀ ਕਰਦਾ, ਕੀ ਪੁਜੀਸ਼ਨ ਹੁੰਦੀ ਹੈ ਆਤਮਾ ਦੀ, ਜਦੋਂ ਜਨਮ ਲੈ ਲੈਂਦਾ ਉਹਦੇ ਬਾਅਦ ਕੀ ਕਰਦਾ, ਕੀ ਕਰਨਾ ਚਾਹੀਦਾ ਇਹਨੂੰ, ਜੇ ਨਹੀਂ ਕਰਦਾ ਉਹਦਾ ਨੁਕਸਾਨ ਕੀ ਹੈ, ਜੇ ਕਰਦਾ ਉਹਦਾ ਫਾਇਦਾ ਕੀ ਹੈ, ਇਹ ਗਿਆਨ ਹੈ। ਅਤੇ ਜਦ ਪਰਲੋ ਇੱਕ ਹੋ ਕੇ ਉੱਗਦਾ, ਪਰਲੋਕ ਇੱਕ ਹੋਣ ਤੱਕ ਦਾ ਗਿਆਨ ਹੈ, ਇੱਕ ਹੋ ਕੇ ਜਦ ਉੱਗਦਾ ਫਿਰ ਇਹਨੂੰ ਪਰਲੋਕ ਦਾ ਗਿਆਨ। ਫਿਰ ਕਹਿੰਦਾ ਸੱਚਖੰਡ ਵਸੈ ਤਿੱਥੇ ਭਗਤ ਵਸੈ ਕਹਿ, ਉੱਥੇ ਭਗਤ ਵਸਦੇ ਨੇ ਜੋਤ ਰੂਪ ਦੇ ਵਿੱਚ, ਸਰੀਰ ਨਹੀਂ ਹੁੰਦੇ। ਇਹ ਗੱਲ ਜਿੰਨੀ ਕੁ ਵੀ ਦੱਸੀ ਹੈ, ਦੱਸੀ ਤਾਂ ਚੌਥੇ ਯੁੱਗ ਦੀ ਹੈ ਨਾ, ਦੱਸੀ ਤਾਂ ਪਰਲੋਕ ਦੀ ਹੋਏ ਨਾ। ਮੁਕਤ ਪਿਆ ਪਿਓ
ਚਹੁੰ ਯੁਗ ਜਾਣੇ ਹੋ,
ਜਿੰਨਾ ਚਿਰ ਚਾਰੇ ਯੁੱਗ ਨਹੀਂ ਜਾਣਦਾ ਮੁਕਤੀ ਨਹੀਂ ਮੰਨੀ ਹੋਈ ਗੁਰਬਾਣੀ ਨੇ, ਉਹ ਇੱਕ ਹੋਣ ਤੱਕ ਦੀ ਮੁਕਤੀ ਮੁਕਤੀ ਨਹੀਂ ਹੈ ਅਸਲ 'ਚ, ਬੌਂਡ ਮੁਕਤੀ ਹੈ ਉਹ। ਪਾਣੀ ਤਾਂ ਹੈ, ਪਾਣੀ 'ਚ ਹੈ ਸੁੱਖ ਹੈ, ਦੁੱਖ ਕੋਈ ਨਹੀਂ, ਚਿੰਤਾ ਕੋਈ ਨਹੀਂ, ਪਰ ਚੌਥੇ ਯੁੱਗ ਦਾ ਗਿਆਨ ਨਹੀਂ ਹੈ। ਹਾਕਮ ਨਹੀਂ ਹੈ, ਹਾਕਮ ਨਹੀਂ, ਹੁਕਮ ਵਿੱਚ ਤਾਂ ਹੈ, ਹਾਕਮ ਨਹੀਂ ਹੈ।
ਇਹ ਜਿਹੜੇ ਯੁੱਗ ਜਾਣੇ ਨੇ ਗੁਪਤੇ ਗੁਜੇ ਯੁੱਗ ਚਤੁਵਾਰੇ ਜਿਹੜੇ ਕਿਹਾ ਉੱਥੇ ਗੁਪਤੇ
ਕਿਹੜੇ
ਘੱਟ ਘੱਟ ਵਰਦੇ ਉੱਧਰ
ਨੂੰ ਨਹੀਂ, ਉਹ ਵੀ ਕੋਈ ਗੱਲ ਹੈ। ਚਾਰੇ ਯੁੱਗਾਂ ਦਾ ਗਿਆਨ ਉਹਨਾਂ ਨੂੰ ਹੁੰਦਾ ਜਿਹੜੇ ਗੁਰੂ ਇੱਕ ਹੋ ਕੇ ਗਾਉਣ। ਉਹ ਜਿਹੜੇ ਯੁੱਗ ਸਾਨੂੰ ਦੱਸੇ ਨੇ ਚਾਰੇ, ਉਹਨਾਂ ਲੋਕਾਂ ਨੇ ਦੱਸੇ ਨੇ ਜਿਹੜੇ ਰੋੜੇ ਨੇ ਬਾੜ ਦੇ, ਜਿਹੜੇ ਬਾੜ ਦੇ ਰੋੜੇ ਨੇ ਨਾ, ਜਿਹੜੀਆਂ ਵੱਤਾਂ ਵੀ ਦੱਸੀਆਂ ਹੈ ਦੂਜੀਆਂ, ਜੋ ਉਹਨੇ ਦੱਸਿਆ ਉਹਨਾਂ ਨੇ ਜੋ ਵੀ ਮੁਕਤੀ ਦੱਸੀ ਹੈ ਇਸਲਾਮ ਤੋਂ ਇਲਾਵਾ, ਜਿਹੜੇ ਮੂਰਤੀ ਪੂਜਾ ਵਾਲੇ ਨੇ ਉਹ ਤਾਂ ਰੋੜੇ ਨੇ ਬਾੜ ਦੇ
ਰੋੜਾ ਗਿਣਤੀ ਦੱਸੀ ਜਾਣੇ ਨੀ।
ਨਾ ਨਾ ਉਹ ਗਿਣਤੀ ਤਾਂ ਇੱਥੇ ਸੀਗੀ ਨਾ ਇਹਦੀ, ਉਹਨਾਂ ਨੇ ਕਿਹਾ ਇੱਥੇ ਚਾਰੇ ਯੁੱਗ ਬਣਾਤੇ, ਉਹਨਾਂ ਨੇ ਜਦ ਪਰਲੋਕ ਤਿਆਗਤਾ, ਉਹਨਾਂ ਨੇ ਪਰਲੋਕ ਹੀ ਤਿਆਗਤਾ, ਪਰਲੋਕ ਨਾਮ ਦੀ ਕੋਈ ਚੀਜ਼ ਨਹੀਂ ਹੈ, ਆਦਮੀ ਨੂੰ ਪਰਮੇਸ਼ਰ ਬਣਾਤਾ, ਤਾਂ ਪਰਲੋਕ ਵਾਲਾ ਵਰਕਾ ਹੀ ਭੜਤਾ ਉਹਨਾਂ ਨੇ ਤਾਂ। ਇੱਥੇ ਹੀ ਰਾਮਚੰਦਰ ਹੈ, ਇੱਥੇ ਹੀ ਸ਼ਿਵਜੀ ਹੈ, ਸ਼ਿਵਜੀ ਉੱਤੇ ਕੁਛ ਹੈ ਨਹੀਂ, ਇੱਥੇ ਵਿਸ਼ਨੂੰ ਹੈ, ਵਿਸ਼ਨੂੰ ਤੋਂ ਉੱਤੇ ਕੁਛ ਹੈ ਹੀ ਨਹੀਂ, ਵਿਸ਼ਨੂੰ ਹਮੇਸ਼ਾ ਰਹਿੰਦਾ, ਤਾਂ ਸਾਰਾ ਹੀ ਨਕਸ਼ਾ ਹੀ ਹੋਰ ਬਣਾ ਕੇ ਰੱਖਤਾ ਉਹਨਾਂ ਨੇ, ਸਾਰਾ ਹੀ ਵੇਦ 'ਤੇ ਉਲਟਾ ਨਕਸ਼ਾ ਉਹਨਾਂ ਦਾ, ਜੋ ਵੇਦ ਵਿੱਚ ਨਕਸ਼ਾ ਹੈ ਉਹ ਤਾਂ ਸਾਰਾ ਹੀ ਉਲਟਾ ਗੱਲ। ਜੇ ਉਹਨਾਂ ਨੇ ਵੇਦ ਛੱਡਤਾ, ਸੱਚ ਛੱਡਤਾ, ਤਾਂ ਉਹਨਾਂ ਨੂੰ ਹੁਣ ਤੱਕ ਦਾ ਜਿਹੜੀ ਹਿਸਟਰੀ ਜੇ ਆਪਣੀ ਤਾਂ ਝਾਤ ਮਾਰਨ, ਪੱਲੇ ਕੀ ਪਿਆ, ਜ਼ਲਾਲਤ ਤੋਂ ਬਿਨਾਂ ਕੁਛ ਨਹੀਂ ਪੱਲੇ ਪਿਆ। ਜਿਸ ਵਕਤ ਵੇਦ ਨੂੰ ਮੰਨਿਆ ਜਾਂਦਾ ਸੀ ਉਹ ਸਮੇਂ ਨੂੰ ਯਾਦ ਕਰਕੇ ਹੀ ਖੁਸ਼ ਹੋ ਲੈਂਦੇ ਨੇ, ਉਹੋ ਜਿਹਾ ਹੈ ਤਾਂ ਕੋਈ ਵੀ ਨਹੀਂ। ਜਿਵੇਂ ਅਸੀਂ ਜਿਹੜੇ ਬਾਹਾਂ ਖੜੀਆਂ ਕਰ ਕਰਕੇ ਗੱਲਾਂ ਕਰਦੇ ਨੇ, ਰਾਗੀ ਢਾਡੀ ਕਰਦੇ ਰਹੇ ਨੇ, ਉਹ ਪਿਛਲਿਆਂ ਦੀਆਂ ਤੈਗਾਂ ਮਾਰੀਆਂ ਹੋਈਆਂ, ਇਹਨਾਂ ਦੇ ਪੱਲੇ ਕੀ ਹੈ, ਇਹ ਤਾਂ ਭੱਜਣ ਜੋਗੇ ਵੀ ਨਹੀਂ ਹਨ, ਇਹਨਾਂ ਦੇ ਪੱਲੇ ਕੀ ਹੈ। ਉਹੀ ਸੀ ਉਹ ਜਿਹੜੇ ਕਰਕੇ ਸਵਾਲ ਹੈ, ਤੁਸੀਂ ਕਾਹਦੇ ਜੋਗੇ ਹੋ, ਇਹ ਤਾਂ ਜਿਹੜੇ ਪਿਛਲੇ ਨੇ ਉਹਨਾਂ ਦੀਆਂ ਗਾਥਾ ਗਾ ਕੇ ਖੁਸ਼ ਹੋਈ ਜਾਂਦੇ ਨੇ, ਉਹ ਤੁਸੀਂ ਅੱਜ ਕਾਹਦੇ ਜੋਗੇ, ਆਪਣੀ ਗੱਲ ਕਰੋ, ਤੁਸੀਂ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ, ਤੁਹਾਡੇ ਕੋਲ ਕਾਬਲੀਅਤ ਕੀ ਹੈ, ਤੁਹਾਡੇ ਕੋਲ ਇਮਾਨਦਾਰੀ ਕਿੱਥੇ ਹੈ, ਤੁਹਾਡੀ ਗੱਲ ਨੂੰ ਕੌਣ ਕੋਈ ਸੁਣਦਾ, ਤੁਸੀਂ ਕੀ ਕਰ ਰਹੇ ਹੋ, ਸਵਾਲ ਇਸ ਗੱਲ ਦਾ, ਤੁਹਾਡੇ ਕੋਲ ਕਿਹਾ ਜਿਹਾ ਗਿਆਨ ਹੈ, ਇਹ ਗੱਲ ਅਲੱਗ ਹੈ। ਤੁਸੀਂ ਲੁਕੋ ਕੇ ਕਿਉਂ ਰੱਖਿਆ ਹੋਇਆ ਫਿਰ, ਜੇ ਤੁਹਾਡੇ ਕੋਲ ਗਿਆਨ ਹੈ, ਜੇ ਤੁਹਾਡੇ ਕੋਲ ਵੇਦ ਹੈ, ਤੁਸੀਂ ਦੱਬ ਕੇ ਕਿਉਂ ਰੱਖਿਆ ਹੋਇਆ, ਲੁਕੋ ਕੇ ਕਿਉਂ ਰੱਖਿਆ ਹੋਇਆ, ਤੁਹਾਡੇ ਆਪਣੇ ਲੱਛਣ ਠੀਕ ਨਹੀਂ, ਤੁਹਾਨੂੰ ਆਪ ਸੁਧਰਨਾ ਪਊਗਾ, ਤੁਹਾਡੀ ਜਿਹੜੀ ਹੈ ਨਾ ਚੌਧਰ ਉਹ ਨਹੀਂ ਰਹਿਣੀ, ਵੇਦ ਨੇ ਚੌਧਰ ਨਹੀਂ ਰਹਿਣ ਦੇਣੀ ਇਹਨਾਂ ਠੱਗਾਂ ਦੀ, ਤਾਂ ਲਗੋਇਆ ਹੋਇਆ ਉਹਨੇ ਤਾਂ ਬਹੁਤ ਗਰੀਬ ਉੱਤੇ ਲਏ ਹੋਣੇ ਨੇ, ਜਿਹੜੇ ਗਰੀਬ ਨੇ ਨਾ ਸ਼ਰੀਫ ਉਹਨਾਂ ਦੀ ਜਦੋਂ ਇਹਨਾਂ ਦੀ ਹੋਣੀ ਨਹੀਂ ਤਾਂ ਨਹੀਂ ਹਿਲੇ ਆਉਂਦੇ, ਸ਼ਰੀਫ ਆਦਮੀਆਂ ਦੀ ਇੱਜ਼ਤ ਹੋਊ ਵੇਦ ਦੇ ਪ੍ਰਚਾਰ 'ਚ, ਇਹਨਾਂ ਦੀ ਨਹੀਂ ਇੱਜ਼ਤ ਹੋਣੀ ਜਿਹੜੇ ਪੂਰੇ ਬਣੇ ਬੈਠੇ ਲੀਡਰ, ਇਹ ਤਾਂ ਰੱਖਦੇ ਨੇ ਵੀ ਵੇਦ ਨੂੰ ਢਕਿਆ ਹੀ ਢੋਲ ਰਹਿਣ ਦੋ ਇਹਦਾ, ਗੁਰਬਾਣੀ ਦਾ ਢੋਲ ਨੂੰ ਢੱਕ ਕੇ ਹੀ ਰੱਖਦੇ ਨੇ ਜਿੰਨੇ ਵੀ ਇਹ ਸਾਰੇ ਨੇ SGPC ਵਾਲੇ ਜਾਂ ਰਾਗੀ ਢਾਡੀ ਜੋ ਵੀ ਅੱਗੇ ਨੇ ਅੱਜ, ਕਿਸੇ ਨੂੰ ਨਹੀਂ ਗੁਰਬਾਣੀ ਨੇ ਬਖਸ਼ਿਆ ਹੋਇਆ ਨਾ ਬਖਸ਼ੇ। ਸਾਰੇ ਡਰਦੇ ਨੇ ਇਹਦੇ, ਜਾਂ ਸੁਣ ਲੈਂਦੇ ਸਾਰੇ ਡਰਦੇ ਨੇ ਵੀ ਅਸੀਂ ਸੁਧਰਨਾ ਹੈ ਨਹੀਂ, ਕਮ ਅਜ਼ ਕਮ ਜੇ ਸੁਧਰ ਵੀ ਜਾਈਏ ਪਿਛਲੇ ਕਿੱਤਿਆਂ ਦੀ ਸਾਡੀ ਸਾਨੂੰ ਅਗਲਾ ਕਹੂ ਤੁਸੀਂ ਆਹ ਕੁਛ ਕਰਦੇ ਰਹੇ। ਡਰਦੇ ਨੇ ਆਪਣੇ ਕਿੱਤਿਆਂ ਤੋਂ, ਕਰਮਾਂ ਤੋਂ, ਕੁਕਰਮ ਜੋ ਕਰਦੇ ਨੇ, ਕਰ ਰਹੇ ਨੇ, ਕਰ ਚੁੱਕੇ ਨੇ, ਉਹਨਾਂ ਤੋਂ ਡਰਦੇ ਨੇ। ਜਿਨ੍ਹਾਂ ਨੂੰ ਮਹਾਂਪੁਰਸ਼ ਡਿਕਲੇਅਰ ਕਰਤਾ ਹੁਣ ਤੇ ਹੀ ਰੌਲਾ ਪਾਇਆ ਉਹ ਤੋਂ ਡਰਦੇ ਨੇ ਵੀ ਉਹ ਤਾਂ ਮਹਾਂਪੁਰਸ਼ ਹੈ ਨਹੀਂ, ਸਾਨੂੰ ਤਾਂ ਲੋਕ ਬੇਵਕੂਫ ਕਹਿਣਗੇ। ਡਰ ਆਪਣੀ ਇੱਜ਼ਤ ਦਾ ਇਹਨਾਂ ਨੂੰ ਵੀ ਅਸੀਂ ਬੇਵਕੂਫ ਸਾਬਤ ਹੁੰਦੇ ਹਾਂ, ਠੱਗ ਸਾਬਤ ਹੁੰਦੇ ਹਾਂ। ਡਰ ਤਾਂ ਇਸ ਗੱਲ ਦਾ ਸਾਰਿਆਂ ਨੂੰ, ਉਹ ਸਾਡਾ ਜੀਵਨ ਖਰਾਬ ਹੁੰਦਾ ਹੈ, ਕੀ ਹੁੰਦਾ ਨੁਕਸਾਨ, ਇਹ ਗੱਲ ਦਾ ਤਾਂ ਧਿਆਨ ਹੈ ਨਹੀਂ ਕਿਸੇ ਨੂੰ। ਹਉਮੈ ਅੜ ਗਈ ਇੱਥੇ ਆ ਕੇ, ਹੰਕਾਰ ਅੜਿਆ ਬੈਠਾ, ਮੈਂ ਅੜੀ ਬੈਠੀ ਹੈ। ਆਖਰ ਕਿਸੇ ਨੇ ਨਹੀਂ ਮੰਨਣਾ, ਜੋ ਜਨਰੇਸ਼ਨ ਪਿੱਛੋਂ ਆ ਰਹੀ ਹੈ ਉਹਨੇ ਉੱਤੇ ਦੀ ਨੰਗ, ਸੈਲਾਬ ਜੋ ਆ ਰਿਹਾ ਨਾ ਉਹਨੇ ਉੱਤੇ ਦੀ ਨੰਗ ਜਾਣਾ, ਇਹਨਾਂ ਨੂੰ ਪੁੱਛਣਾ ਹੀ ਕਿਸੇ ਨੇ। ਨਾਲੀਆਂ ਦਾ ਪਾਣੀ ਟੋਬੇ ਰੋਕ ਲੈਂਦੇ ਨੇ ਛੋਟੇ ਛੋਟੇ ਪਿੰਡ ਦਾ, ਪਰ ਜਦ ਸੈਲਾਬ ਆਉਂਦਾ ਫਿਰ ਟੋਬੇ ਚੱਪਲਾਂ ਨਹੀਂ ਰੋਕਦੀਆਂ ਹੁੰਦੀਆਂ ਪਾਣੀ, ਫਿਰ ਤਾਂ ਗਲੀਆਂ ਪਿੰਡ ਦੇ ਬਿੰਦੀ ਵੀ ਪਾਣੀ, ਜਿਹੜੇ ਪਿੰਡ ਦਾ ਪਾਣੀ ਟੋਬੇ 'ਚ ਆਉਂਦਾ ਉਹ ਪਿੰਡ ਦੇ ਜਦ ਘਰਾਂ 'ਚ ਅਲੱਗ ਅਲੱਗ ਪਾਣੀ ਵੜ ਜਾਂਦਾ ਆ ਕੇ, ਉਹ ਟੋਬਾ ਵਿਚਾਰਾ ਕੀ ਕਰੂ, ਉਹਦਾ ਬਹੁਤ ਨੀਮ ਹੈ, ਸਭ ਭਰਦਾ ਗਾਹ ਬਾਹਰ ਨਿਕਲ ਜਾਂਦਾ। ਜਦ ਬੜਾ ਹੜ੍ਹ ਆਉਂਦਾ ਫਿਰ ਛੋਟੇ ਛੋਟੇ ਛੱਪੜਾਂ ਨੂੰ ਕੋਈ ਨਹੀਂ ਪੁੱਛਦਾ, ਸਾਰੇ ਖੂਹ ਖਾਸ ਭਰ ਕੇ ਪੂਰੇ ਕਰ ਦਿੰਦਾ। ਇਹਨਾਂ ਕੋਲ ਗਿਆਨ ਕਿਹਦੇ ਕੋਲ ਪਿਆ? ਇਹ ਪਾਣੀ ਆਇਆ ਉੱਤੇ ਦੀ, ਉੱਤੇ ਬੜੇ ਬੜੇ ਪਹਾੜ ਡੁੱਬ ਜਾਂਦੇ ਨੇ, ਕਿੱਥੇ ਆ ਸ਼ਿਵਜੀ ਬੈਠਾ? ਕੈਲਾਸ਼ 'ਤੇ ਬਿਠਾ ਲਿਆ ਨਾ, ਇਹ ਕੈਲਾਸ਼ ਦੇ ਉੱਤੇ ਦੀ ਪਾਣੀ ਫਿਰ ਜਾ, ਫਿਰ ਸ਼ਿਵਜੀ ਕਿੱਥੇ ਬਚੂਗਾ? ਉਹਨੂੰ ਪੂਜਣ ਵਾਲੇ ਤਾਂ ਪਹਿਲਾਂ ਹੀ ਗਏ। ਇਹ ਕੈਲਾਸ਼ ਡੁੱਬ ਜਾ ਜਿਹੜੇ ਗਿਆਨ 'ਚ, ਕੈਲਾਸ਼ ਤੋਂ ਉੱਪਰ ਦੀ ਲੰਘ ਜਾ ਗੱਲ, ਫਿਰ ਕੀ ਹੋਊ? ਕੈਲਾਸ਼ ਤੋਂ ਉੱਪਰ ਦੀ ਉਹ ਗੱਲ ਸੀ, ਇੱਕ ਸ਼ਿਵ ਪਏ ਇੱਕ ਗਏ ਇੱਕ ਫਿਰ ਪਏ, ਰਾਮ ਔਰ ਕ੍ਰਿਸ਼ਨ ਕੇ ਅਵਤਾਰ ਪੀ ਅਨੇਕ, ਥੱਲੇ ਕਰਤਾ ਕੈਲਾਸ਼। ਇਹਨਾਂ ਵਾਸਤੇ ਹੋਊ ਕੈਲਾਸ਼ ਕੁਛ? ਆਕਾਸ਼ ਵਾਸਤੇ ਕੈਲਾਸ਼ ਕੀ ਹੈ? ਇਹ ਤਾਂ ਆਕਾਸ਼ ਹੈ, ਜੋ ਆਕਾਸ਼ ਕੀ ਗੱਲ ਹੈ, ਕੈਲਾਸ਼ ਕੀ ਕਰੂ ਉੱਥੇ? ਇਹ ਜੇ ਕਈ ਕੈਲਾਸ਼ ਪਏ ਨੇ ਆਕਾਸ਼ ਵਿੱਚ, ਧਰਤੀ ਹੋਰ ਪਰੇ ਤੇ ਹੋਰ ਹੈ, ਜਿਹਦੇ ਸਾਰੇ ਆਕਾਸ਼ ਵਿੱਚ ਚਾਨਣ ਹੋ ਗਿਆ ਧਰ ਉੱਪਰ ਆਕਾਸ਼ ਦੇ ਨਾਲ, ਜਿਹਦੇ ਕੋਲ ਚਾਨਣ ਹੈ, ਕੈਲਾਸ਼ ਉੱਤੇ ਕੀ ਕਰੂਗਾ? ਕੁਛ ਨਹੀਂ ਕਰਦਾ ਇਹ ਸਭ ਧਰੇ ਧਰਾਏ ਰਹਿ ਜਾਣੇ ਨੇ, ਔਰ ਰਹਿ ਜਾਂਦੇ ਰਹੇ ਨੇ, ਰਹਿ ਜਾਣਗੇ, ਰਹਿ ਜਾਂਦੇ ਰਹੇ ਨੇ। ਜਦ ਸੱਚ ਪ੍ਰਗਟ ਹੁੰਦਾ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਹੁੰਦਾ। ਹਾਂਜੀ,
ਜਸ ਕੀਰਤੀ ਮਾਥੇ ਛਤਰ ਧਰਿਓ,
ਜਸ ਕੀਰਤੀ ਦਾ ਛਤਰ ਧਰਤਾ ਮੱਥੇ, ਮਿਲਿਆ ਕੀ ਪ੍ਰਾਪਤੀ ਕੀ ਹੋਈ? ਜਾਂ ਚਾਰੇ ਸਿੱਧੀਆਂ ਮਿਲੀਆਂ, ਚਾਰੇ ਸੋਝੀ, ਚਾਰ ਪ੍ਰਕਾਰ ਦੀ ਸੋਝੀ ਲੈ ਲਈ, ਚਾਰੇ ਪ੍ਰਕਾਰ ਦੀ ਮੁਕਤੀ ਮਿਲ ਗਈ, ਯਾਨੀ ਪੂਰਨ ਮੁਕਤੀ ਮਿਲ ਗਈ, ਐਂ ਕਹਿ ਲਓ ਪੂਰੀ ਮੁਕਤੀ ਹੋ ਗਈ, ਅਤੇ ਫਿਰ ਪ੍ਰਾਪਤੀ ਕੀ ਹੋਈ?
ਜਸ ਕੀਰਤੀ ਮਾਥੇ ਛਤਰ ਧਰਿਓ,
ਮਾਥੇ ਛਤਰ ਧਰਿਓ ਹੈ, ਜਿਹੜਾ ਮਾਥੇ ਛਤਰ ਧਰਿਆ ਉਹਦੇ ਨਾਲ ਜਸ ਕੀਰਤੀ ਕੀਤੀ ਹੈ, ਫਿਰ ਆਹ ਜਸ ਕੀਰਤੀ ਸਬੂਤ ਹੈ। ਮਾਥੇ ਛਤਰ ਕੀ ਹੈ? ਜਿਵੇਂ ਇੱਕ ਟੌਰਚ ਹੈ, ਦੇਖਿਆ ਨਾ ਜਿਹੜੇ ਸਮੁੰਦਰ ਦੇ ਵਿੱਚ ਜਾਂਦੇ ਨੇ ਉਹਨਾਂ ਦੇ ਸਿਰ 'ਤੇ ਇੱਕ ਟੌਰਚ ਬੰਨੀ ਹੁੰਦੀ ਹੈ, ਬੰਨੀ ਹੁੰਦੀ ਆ ਮੱਥੇ 'ਤੇ ਟੌਰਚ, ਉਹ ਟੌਰਚ ਨਾਲ ਦੇਖਦੇ ਨੇ, ਉਹ ਛਤਰ ਟੌਰਚ ਹੈ, ਉਹ ਛਤਰ 'ਚੋਂ ਨਿਕਲਦੀ ਹੈ ਲਾਈਟ ਜੋਤ, ਉਹਦੇ ਨਾਲ ਸਭ ਕੁਝ ਨਹੀਂ ਦਾ ਗਿਆਨ। ਉਹ ਜਿਹੜਾ ਹੁਕਮ ਹੈ ਉਹ ਸੋਝੀ ਹੈ, ਉਹ ਟੌਰਚੇ ਹੈ, ਉਹ ਛਤਰ, ਚਾਰੇ ਯੁੱਗ ਚਾਰੇ ਸੋਝੀਆਂ, ਉਹਦੇ ਨਾਲ ਹੀ ਸਭ ਕੁਝ ਗਿਆਨ ਹੋ ਰਿਹਾ, ਹੁਣ ਉਹਦੇ ਨਾਲ ਸਾਰਾ ਕੁਛ ਬੁੱਝ ਲਿਆ, ਸਾਰਾ ਹੀ ਪ੍ਰਗਟ ਹੋ ਗਈ। ਕਹੇ ਕਬੀਰ ਪ੍ਰਗਟ ਪਈ ਖੇਡ, ਸਾਰੀ ਖੇਡ ਹੀ ਪ੍ਰਗਟ ਹੋ ਗਈ। ਰਾਜਾ ਰਾਮ ਕੀ ਜਿੰਨੀ ਖੇਡ ਹੈ, ਕਹਾਣੀ ਹੈ, ਸ੍ਰਿਸ਼ਟੀ ਪੈਦਾ ਹੋਈ ਹੈ, ਕਿਉਂ ਹੋਈ ਹੈ, ਕੀ ਗੱਲ ਹੈ, ਉਹ ਪ੍ਰਗਟ ਹੋ ਗਈ, ਪ੍ਰਗਟ ਪਈ ਖੇਡ। ਲੇਲੇ ਕੋ ਚੂਮੇ ਨਿਤ ਭੇਡ, ਇਹ ਭੇਡ ਬੁੱਧੀ ਜਿਹੜੀ ਹੈ ਜਿਹਨਾਂ ਨੇ ਆਮਤਾਂ ਬਣਾਈਆਂ ਨੇ ਨਾ ਪੱਥਰ ਪੂਜਾ ਵਾਲੀਆਂ, ਆਸਾ ਰਾਮ ਦੀ ਭੇਡ ਇਹ ਤੀ ਬੁੱਧੀ, ਉਹ ਲੇਲੇ ਕੋ ਚੁੰਮਦੀ ਸੀ ਰੋਜ਼, ਉਹ ਮਨ ਨੂੰ ਖੁਸ਼ ਕਰਨ ਵਾਸਤੇ ਹੀ ਕਰਦਾ ਸੀ, ਉੱਥੇ ਹੀ ਮਰਿਆ ਹੈ, ਹੋਰ ਕਿੱਥੇ ਮਰਿਆ। ਉਹ ਬੁੱਧੀ ਭੇੜਤੀ, ਮਨ ਦੇ ਮਗਰ ਲੱਗੀ ਹੋਈ ਸੀ, ਉਹਨੂੰ ਚੱਟਦੀ ਸੀ, ਮਨ ਨੂੰ ਖੁਸ਼ ਕਰਦੀ ਸੀ, ਮਨੋਕਾਮਨਾਵਾਂ ਪੂਰੀਆਂ ਕਰਦੀ ਸੀ। ਭੇੜ ਫਸ ਗਿਆ, ਮਰ ਗਿਆ, ਉੱਥੇ ਮਰਨਾ ਹੀ ਸੀ। ਹਾਂਜੀ,
ਰਾਜਾ ਰਾਮ ਜਪਤ ਕੋ ਕੋ ਨਾ ਤਰਿਓ,
ਰਾਜਾ ਰਾਮ ਜਪਤ ਕੋ ਨਾ ਤਰਿਓ। ਰਾਜਾ ਰਾਮ ਨੂੰ ਜਾਣਦਾ ਜਾਣਦਾ ਕੌਣ ਕੌਣ ਨਹੀਂ ਤਰਿਆ। ਉਹ ਜੇ ਰਾਜਾ ਰਾਮ ਜਪਤ ਜਾਣਦਾ ਜਾਣਦਾ, ਇੱਥੇ ਰਾਮ ਨਹੀਂ ਆਇਆ, ਰਾਜਾ ਰਾਮ ਆਇਆ। ਰਾਮ ਨਹੀਂ ਹੈ, ਰਾਜਾ ਰਾਮ ਕੌਣ ਹੈ, ਹੁਣ ਸਵਾਲ ਇਹ ਹੈ। ਰਾਜਾ ਰਾਮ ਦੀ ਡੈਫੀਨੇਸ਼ਨ ਕਬੀਰ ਦੇ ਗਿਆ, ਰਾਜਾ ਰਾਮ ਦੇ ਅਰਥ ਕੀ ਨੇ ਗੁਰਬਾਣੀ ਚ, ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ, ਜਿਹੜਾ ਬ੍ਰਹਮ ਗਿਆਨ ਹੈ ਉਹਦੇ ਵਾਸਤੇ ਰਾਜਾ ਰਾਮ ਅਰਥ ਲਫਜ਼ ਆਇਆ ਸਾਡੇ ਗੁਰਬਾਣੀ ਚ। ਬ੍ਰਹਮ ਗਿਆਨ ਨੂੰ ਜਪਦਾ ਜਪਦਾ, ਬ੍ਰਹਮ ਗਿਆਨ ਨੂੰ ਸਮਝਦਾ ਸਮਝਦਾ, ਬ੍ਰਹਮ ਗਿਆਨ ਦੀ ਸਿੱਖਿਆ ਲੈਂਦਾ ਲੈਂਦਾ, ਦੱਸੋ ਕਿਹੜਾ ਨਹੀਂ ਤਰਿਆ। ਵੇਦ ਵਿੱਚ ਬ੍ਰਹਮ ਗਿਆਨ ਹੈ, ਵੇਦ ਦੀ ਸੋਝੀ ਨਾਲ, ਬ੍ਰਹਮ ਗਿਆਨ ਦੀ ਸੋਝੀ ਨਾਲ, ਦੱਸੋ ਕਿਹੜਾ ਇੱਕ ਆਦਮੀ ਦੱਸੋ ਜਿਹੜਾ ਤਰਿਆ ਨਾ ਹੋਵੇ, ਸੋਝੀ ਲੈ ਗਈ ਹੋਵੇ, ਤਰਿਆ ਨਾ ਹੋਵੇ, ਇੱਕ ਵੀ ਦੱਸੋ। ਆਹ ਸਵਾਲ ਖੜਾ ਕਰਤਾ ਨਾਮਦੇਵ ਦੇ ਕਹਿਣ। ਹੁਣ ਫਿਰ ਤੁਸੀਂ ਕੀ ਕਰਦੇ ਹੋ? ਰਾਜਾ ਰਾਮ ਨੂੰ ਜਪਦਾ ਜਪਦਾ ਤਾਂ ਹਰ ਕੋਈ ਤਰਿਆ, ਤੁਸੀਂ ਤਰਨਾ ਨਹੀਂ ਚਾਹੁੰਦੇ, ਨਹੀਂ ਚਾਹੁੰਦੇ ਤਾਂ ਡਿਗੋ ਖੂਹ 'ਚ। ਇਹਨੇ ਕੀ ਲੈਣਾ? ਨਾਮਦੇਵ ਨੇ ਕੀ ਲੈਣਾ? ਕਹੀ ਜਾਓ ਨਾਮਦੇਵ ਨੂੰ ਛਿੰਬਾ, ਕਹੀ ਜਾਓ ਨੀਚ। ਅਸਲ 'ਚ ਜਿਹੜੇ ਨੀਚ ਕਹਿਣ ਵਾਲੇ ਨੇ ਆਪੇ ਨੀਚ ਨੇ, ਨਾਮ ਤੋਂ ਸੱਖਣੇ ਨੇ ਸਾਰੇ ਹੀ ਨੀਚੇ ਨੇ।
ਗੁਰੂ ਉਪਦੇਸ਼ ਸਾਧ ਕੀ ਸੰਗਤ, ਭਗਤ ਭਗਤ ਤਾ ਕੋ ਨਾਮ ਪਰਿਓ।
ਗੁਰੂ ਉਪਦੇਸ਼ ਸਾਧ ਕੀ ਸੰਗਤ, ਗੁਰ ਉਪਦੇਸ਼ ਲੈ ਕੇ, ਗੁਰਬਾਣੀ ਦਾ ਉਪਦੇਸ਼ ਲੈ ਕੇ, ਵੇਦ ਦੀ ਵੇਦ ਦਾ ਉਪਦੇਸ਼ ਲੈ ਕੇ, ਵੇਦ ਬਾਣੀ ਤੋਂ ਉਪਦੇਸ਼ ਲੈ ਕੇ ਸਾਧ ਦੀ ਸੰਗਤ ਕਰਦਾ, ਸਦੇ ਹੋਏ ਦੀ ਸੰਗਤ ਕਰਦਾ, ਜਿਹੜਾ ਵਿਕਾਰ ਛੱਡੀ ਬੈਠਾ ਹੈ, ਵਿਕਾਰਾਂ ਤੋਂ ਮੁਕਤ ਹੈ, ਉਹਦੀ ਸੰਗਤ ਕਰਦਾ। ਸਾਧ ਤਾਂ ਮੁਕਤ ਦਾ ਨਾਮ ਹੈ,
ਭਗਤ
ਜੋ ਮਾਇਆ ਦੇ ਮੰਦਨਾ ਤੋਂ ਮੁਕਤ ਹੈ, ਮਾਇਆ ਦੀ ਇੱਛਾ ਨਹੀਂ ਜਿਹਦੇ ਵਿੱਚ, ਉਹ ਸਾਧ ਹੈ। ਜਿਹਦੇ ਅੰਦਰ ਮਾਇਆ ਦੀ ਭੁੱਖੇ ਹੈ ਨਹੀਂ, ਉਹ ਸਾਧ ਹੈ। ਗੁਰ ਉਪਦੇਸ਼ ਲਿਆ ਕਿ ਸਾਧ ਦੀ ਕੋਲ ਬੈਠੀ, ਸਾਧ ਦੀ ਸੰਗਤ ਕਰੀ, ਅਸਾਧ ਦੀ ਕਰੀ ਹੋਈ ਨਾ ਸੰਗਤ। ਗੁਰ ਉਪਦੇਸ਼ ਨਾਲ ਸਾਧ ਦੀ ਉਹ ਸੰਗਤ ਕਰਦਾ, ਦੂਏ ਕੋ ਵਹਿੰਦਾ ਹੀ ਨਹੀਂ, ਜਾਂ ਫਿਰ ਆਪਣੇ ਅੰਦਰਲੇ ਸਾਧ ਨਾਲ ਜੁੜ ਕੇ ਬਹਿ ਜਾਂਦਾ। ਜੇ ਕੋਈ ਬਾਹਰ ਨਾ ਮਿਲੇ ਤਾਂ ਆਪਣੇ ਵਾਲੇ ਨਾਲ ਗੱਲਬਾਤ ਰੱਖਦਾ। ਆਪਣੇ ਅੰਦਰ ਵੀ ਤਾਂ ਸਾਧ ਹੈ, ਉਹਦੇ ਨਾਲ ਰੱਖਦਾ, ਚੱਲ ਉਹਦੇ ਨਾਲ ਵਿਚਾਰ ਰੱਖਦਾ, ਵਿਚਾਰ ਵਟਾਂਦਰਾ ਕਰਦਾ ਰਹਿੰਦਾ।
ਭਗਤ ਭਗਤ ਤਾ ਕੋ ਨਾਮ ਪਰੇ,
ਜਿਹੜਾ ਇਹ ਕੁਛ ਕਰਦਾ ਉਹਨੂੰ ਭਗਤ ਭਗਤ ਦੁਨੀਆਂ ਕਹਿਣ ਲੱਗ ਜਾਂਦੀ ਹੈ। ਜਿਹੜਾ ਗੁਰ ਉਪਦੇਸ਼ ਲੈ ਕੇ ਸਾਧੀ ਸੰਗਤ 'ਚ ਟਿਕਿਆ ਰਹੇ ਉਹਨੂੰ ਭਗਤ ਭਗਤ ਕਰਕੇ ਦੁਨੀਆਂ ਮਸ਼ਹੂਰ ਕਰ ਦਿੰਦੀ ਹੈ, ਚਾਹੇ ਹਟਾਉਂਦਾ ਵੀ ਰਹੇ, ਕਹਿੰਦਾ ਵੀ ਰਹੇ, ਪਰ ਨਾਂ ਪੈ ਜਾਂਦਾ, ਉਹਦੀ ਅੱਲ ਪੈ ਜਾਂਦੀ ਹੈ, ਭਗਤ ਭਗਤ ਤਾਂ ਕਰ ਨਾ ਪੜਿਓ ਪੈ ਜਾਂਦਾ। ਇਸ ਕਰਕੇ ਨਾਮਦੇਵ ਕਹਿੰਦਾ ਭਗਤ ਭਗਤ ਜੇ ਨਾਮ ਪਿਆ, ਧਰੂਦ ਆਇਆ ਪ੍ਰਹਲਾਦ ਦਾ, ਆਹ ਕਾਰਨ ਸੀ ਪੈਣ ਦਾ, ਉਹ ਕਾਰਨ ਨਹੀਂ ਸੀ ਜਿਹੜਾ ਤੁਸੀਂ ਕਹਿੰਦੇ ਹੋ। ਗੁਰ ਉਪਦੇਸ਼ ਉਪਦੇਸ਼ ਕਿਹਦਾ ਲਿਆ? ਨਾਰਦ ਦਾ। ਸਾਧ ਦੀ ਸੰਗਤ, ਸੰਗਤ ਸਾਧ ਦੀ ਨਹੀਂ ਛੱਡ ਰਿਹਾ, ਉਹ ਸਾਧ ਦੀ ਸੰਗਤ ਛੜਾ ਰਿਹਾ ਬਾਪ ਉਹਦਾ ਰਾਜਾ, ਵੀ ਰਾਜ ਕਰ ਤੂੰ। ਇਹਨਾਂ ਨੇ ਧਰੂ ਨੂੰ ਕਹਿਤਾ ਵੀ ਉਹ ਰਾਜ ਮੰਗਦਾ ਸੀ, ਉਹ ਕਿੱਥੇ ਮੰਗਦਾ ਸੀ ਰਾਜ? ਆਖਿਆ ਰਾਜ ਮੰਗਦਾ ਸੀ ਧਰੂ ਭਗਤੀ 'ਚ, ਉਹ ਕਹਿੰਦੇ ਭਗਤੀ ਕਰ ਫਿਰ ਰਾਜ ਮਿਲੂ। ਇਹਨਾਂ ਦਾ ਸੰਸਾਰੀ ਰਾਜ ਟਾਰਗੇਟ ਰੱਖਿਆ ਭਗਤੀ 'ਚ ਵੀ। ਅਤੇ ਗੁਰਬਾਣੀ ਕਹਿੰਦੀ ਹੈ ਰਾਮ ਜਪੋ ਜੀ ਐਸੇ ਐਸੇ ਧਰੁਵ ਪ੍ਰਹਲਾਦ ਜਪਿਓ ਹਰ ਜੈਸੇ, ਕੈਸੇ ਜਾ ਭਾਵੇ ਤਾਂ ਹੁਕਮ ਨਾਏ। ਜਾ ਉਹਨੂੰ ਚੰਗਾ ਲੱਗਦਾ ਨਾ ਹੁਕਮ, ਤਾਂ ਉਹਨੂੰ ਹੁਕਮ ਮਨਾ ਲੈਂਦਾ। ਜਿਹਨੂੰ ਹੁਕਮ ਚੰਗਾ ਲੱਗਦਾ ਉਸ ਨੂੰ ਮਨਾਉਂਦਾ, ਉਹ ਵੀ ਦੂਜੇ ਨੂੰ ਨਹੀਂ ਮਨਾਉਂਦਾ। ਜਾ ਭਾਵੇ ਤਾਂ ਹੁਕਮ ਮਨਾਏ, ਇਸ ਬੇੜੇ ਕੋ ਪਾਰ ਲੰਘਾਏ, ਉਹਦਾ ਬੇੜਾ ਪਾਰ ਹੋ ਜਾਂਦਾ। ਉਹ ਬੇੜਾ ਪਾਰ ਹੋਣਾ ਭਗਤੀ ਹੈ ਕਿ ਰਾਜ ਲੈਣਾ ਭਗਤੀ ਹੈ? ਨਾਲੇ ਕਹਿੰਦੇ ਹੋ ਤਬੋ ਰਾਜ ਰਾਜੋ ਨਰਕ, ਵਿਰੋਧ ਵੀ ਗੱਲ ਕਹੀ ਜਾਂਦੇ ਨੇ ਗੱਲ, ਕਿਉਂਕਿ ਰਾਜੇ ਦੇ ਨੇ ਨਾ ਪੰਡਿਤ, ਪੰਡਿਤ ਨੇ ਰਾਜੇ ਦੇ ਅੱਗੇ ਗੋਡੇ ਟੇਕਤੇ, ਪੰਡਿਤ ਨੇ ਹੇਰਾਫੇਰੀ ਕੀਤੀ ਹੈ ਸਾਰੀ, ਪੰਡਿਤ ਨੇ ਬਾਟ ਪਾੜੀ ਹੈ। ਅਗਰ ਰਾਜ ਖਾਤਰ ਧਰੁਵ ਨੇ ਰਾਜ ਕੀਤਾ, ਫਿਰ ਰਾਜ ਧਰੁਵ ਨੇ ਕੀਤਾ, ਰਾਜ ਤਾਂ ਲਿਆ ਹੀ ਨਹੀਂ ਉਹਨੇ, ਉਹ ਰਾਜ ਲੈ ਨਹੀਂ ਰਿਹਾ। ਤੁਸੀਂ ਝੂਠ ਬੋਲ ਰਹੇ ਹੋ, ਵਾਰ ਵਾਰ ਝੂਠ ਬੋਲ ਰਹੇ ਹੋ। ਕਬੀਰ ਉੱਚੀ ਆਵਾਜ਼ ਕਹਿ ਰਿਹਾ ਕਾਸ਼ੀ ਬੈਠ ਕੇ, ਝੂਠੇ ਕਹਾ ਬਲੋਵੋ ਪਾਣੀ, ਉਹ ਕਿਉਂ ਪਾਣੀ ਰਿੜਕਦੇ ਹੋ, ਝੂਠ ਬੋਲਦੇ ਹੋ? ਝੂਠੇ ਕਹਿਤਾ ਸਾਰਿਆਂ ਨੂੰ, ਹੁਣ ਝੂਠੇ ਕਿਹਨੂੰ ਕਿਹਾ ਸੀ? ਪਾਣੀ ਕੌਣ ਰਿੜਕਦਾ ਸੀ?
ਝੂਠ ਨਾ ਬੋਲ ਪਾਂਡੇ, ਸੱਚ ਕਹੀਏ।
ਪਾਣਾ ਵੀ ਝੂਠ ਬੋਲਦਾ, ਪੰਡਿਤ ਝੂਠੇ ਬੋਲਦਾ, ਪੇਸ਼ਾਵਰ ਝੂਠਾ ਹੈ ਇਹ। ਹਾਂਜੀ,
ਰਹਾਉ ਸੰਖ ਚੱਕਰ ਮਾਲਾ ਤਿਲਕ ਵਿਰਾਜਿਤ ਦੇਖ ਪ੍ਰਤਾਪ ਜਮ ਡਰਿਓ।
ਤਿੰਨ ਚੀਜ਼ਾਂ ਨੇ, ਇੱਕ ਸੰਖ ਹੈ। ਸੰਖ ਕੀ ਹੈ? ਸੰਖ ਜਦ ਫੂਕ ਮਾਰੀਏ ਤਾਂ ਵੱਜਦਾ ਨਹੀਂ, ਜੇ ਵੱਜਦਾ ਬਹੁਤ ਉੱਚੀ ਆਵਾਜ਼ 'ਚ ਵੱਜਦਾ, ਸੰਖ ਹੌਲੀ ਨਹੀਂ ਵੱਜਦਾ। ਸੰਖ ਨੂੰ ਕੋਈ ਹੌਲੀ ਵਜਾ ਕੇ ਦਿਖਾ ਦਿਓ। ਜ਼ੋਰ ਨਾਲ ਫੂਕ ਮਾਰੀ ਦੇ ਵੱਜੂਗਾ, ਜਾਂ ਤਾਂ ਵੱਜੂਗਾ ਕੰਨ ਪਾੜ ਦੂਗਾ, ਨਹੀਂ ਤਾਂ ਵੱਜਦਾ ਹੀ ਨਹੀਂ। ਸੱਚ ਦੀ ਆਪਣੀ ਆਵਾਜ਼ ਹੈ, ਟੋਨ ਹੈ, ਸੰਖ ਵਾਲੀ ਟੋਨ ਹੈ ਇਹਦੀ। ਜਦ ਸੰਖ ਵੱਜਦਾ ਬੜੇ ਬੜੇ ਯੋਧਿਆਂ ਦੇ ਦਹਿਲ ਪਾ ਦਿੰਦਾ, ਦਿਲ ਹਿਲਾ ਦਿੰਦਾ। ਇਵੇਂ ਜਦ ਸੱਚ ਬੋਲਦਾ ਨਾ, ਗਰਜਦਾ, ਰਾਮ ਬਲ ਗਰਜਦਾ, ਇਹਦੇ ਵਿੱਚ ਅੱਗੇ ਰਾਮ ਬਲ ਹੈ ਗਰਜਤ। ਰਾਮ ਇੰਨਾ ਗਿਆਨਵਾਨ ਹੋ ਜਾਂਦਾ ਅੰਦਰ, ਇੰਨੀ ਸ਼ਕਤੀਸ਼ਾਲੀ ਹੋ ਜਾਂਦਾ ਰਾਮ, ਅਸਲ 'ਚ ਰਾਜਾ ਰਾਮ ਹੋ ਜਾਂਦਾ ਨਾ, ਬ੍ਰਹਮ ਗਿਆਨ ਹੈ ਨਾ। ਜਦ ਉਹ ਬੋਲਦਾ ਗਰਜਦਾ ਤਾਂ ਉਹਦੀ ਆਵਾਜ਼ ਜਿਹੜੀ ਹੈ ਉਹ ਦਹਿਸ਼ਤ ਪੈਦਾ ਕਰਨ ਵਾਲੀ ਹੁੰਦੀ ਹੈ, ਦਹਿਸ਼ਤ ਦਹਿਸ਼ਤ ਪੈਦਾ ਕਰ ਦਿੰਦੀ ਹੈ। ਜਿਵੇਂ ਸ਼ੇਰ ਬੋਲਦਾ ਜੰਗਲ ਦਹਿਸ਼ਤ ਪੈਦਾ ਹੋ ਜਾਂਦੀ ਹੈ, ਸਾਰਿਆਂ ਦੀ ਬੋਲਤੀ ਬੰਦ ਹੋ ਜਾਂਦੀ ਹੈ। ਜਿੰਨੇ ਜਾਨਵਰ ਜੰਗਲ 'ਚ ਬੋਲਦੇ ਨੇ, ਚਿੜੀਆਂ ਤੱਕ ਬੋਲਣੇ ਬੰਦ ਹੋ ਜਾਂਦੇ ਨੇ ਜਾਂ ਸ਼ੇਰ ਗਰਜਦਾ। ਹਾਲਾਂਕਿ ਚਿੜੀਆਂ ਨੂੰ ਕੁਛ ਨਹੀਂ ਕਹਿੰਦਾ ਸ਼ੇਰ, ਚਿੜੀਆਂ ਸ਼ੇਰ ਦੇ ਜਾਨਵਰ, ਸ਼ੇਰ ਦੇ ਜਿਹੜੇ ਉੜਨ ਵਾਲੇ ਨੇ ਉਹਦੇ, ਪਰ ਉਹ ਬੋਲਤੀ ਬੰਦ ਉਹਨਾਂ ਦੀ ਵੀ ਹੋ ਜਾਂਦੀ ਹੈ, ਡਰ ਜਾਂਦੇ ਨੇ, ਕਿੱਡੀ ਬੜੀ ਆਵਾਜ਼ ਹੈ। ਸ਼ੇਰ ਦੇ ਜਿਹੜਾ ਹੈ ਨਾ ਗਲਾ, ਉਹ 'ਚ ਸ਼ੰਖ ਹੈ, ਇੱਕੋ ਬੜਾ ਹੁੰਦਾ ਬਾਰਾਂ ਸਿੰਘ, ਉਹਦੇ ਗਲੇ 'ਚ ਸ਼ੰਖ ਹੈ, ਦੋ ਨੇ ਬਣੇ ਹੋਏ, ਦੋਹਾਂ ਦੀ ਆਵਾਜ਼ ਇੱਕੋ ਜਿਹੀ ਹੁੰਦੀ ਹੈ। ਉਹ ਨਾਦ, ਜਿਹੜਾ ਨਾਦ ਜਿਹਨੂੰ ਕਿਹਾ, ਇਹ ਨਾਦ ਹੈ ਸ਼ੰਖ ਨਾਦ, ਕਹਿੰਦੇ ਸ਼ੰਖ ਨਾਦ ਕਰਤਾ, ਸ਼ੰਖ ਦੀ ਆਵਾਜ਼ ਇਹ ਨਾਦ ਹੁੰਦੀ ਹੈ, ਸੱਚ ਦੀ ਆਵਾਜ਼ ਇਹ ਨਾਦ ਹੈ, ਗੁਰਮੁਖ ਨਾਦੰ ਕਿਹਾ ਨਾ। ਜੇ ਗੁਰਮੁਖ ਬੋਲਦਾ ਉਹੀ ਨਾਦ ਹੁੰਦਾ, ਉਹੀ ਸ਼ੰਖ ਹੁੰਦਾ। ਗੁਰਮੁਖ ਦੀ ਆਵਾਜ਼ ਸ਼ੰਖ ਰੂਪ ਹੁੰਦੀ ਹੈ, ਉਹ ਗੁਰਮੁਖੀ ਨਾਦੰ, ਗੁਰਮੁਖੀ ਵੇਦੰ, ਉਹਦੇ 'ਚ ਗਿਆਨ ਹੁੰਦਾ ਸ਼ੰਖ ਦੇ ਵਿੱਚ। ਉਦੋਂ ਛੋਟਾ ਗਿਆਨ ਹੋ ਸਕਦਾ, ਵੱਡਾ ਵੱਡਾ ਤਾਂ ਉਹੀ ਹੋਊ ਫਿਰ, ਉਹਨੂੰ ਜਿੱਥੇ ਤੱਕ ਮਰਜ਼ੀ ਲੈ ਜਾਓ।
ਸੰਖ ਚੱਕਰ ਮਾਲਾ ਤਿਲਕ ਵਿਰਾਜਤ,
ਸ਼ੰਖ ਚੱਕਰ ਮਾਲਾ ਤਿਲਕ ਵਿਰਾਜਤ, ਸ਼ੰਖ ਵੀ ਹੈ, ਸ਼ੰਖ ਮਾਲਾ ਵਾਂਗੂ ਨਿਕਲਦਾ ਹੈ, ਗੱਲ ਮਾਲਾ ਵਾਂਗੂ ਨਿਕਲਦੀ ਹੈ, ਆਵਾਜ਼ ਉੱਚੀ ਭਰਮੀ 'ਚ ਨਿਕਲਦੀ ਹੈ, ਠੁਕਵੀਂ 'ਚ ਨਿਕਲਦੀ ਹੈ, ਪਰ ਗੱਲ ਮਾਲਾ ਬਣ ਕੇ ਮਾਲਾ ਮਾ ਪਰੋਏ ਹੁੰਦੇ ਨੇ। ਕਹਾਣੀ ਰਾਜਾ ਰਾਮ ਕੀ ਹੈ, ਧਰਤੀ ਬਾਹਰ ਗੱਲ ਨਿਕਲਦੀ ਹੈ।
ਚੱਕਰ ਮਾਲਾ ਤਿਲਕ,
ਚੱਕਰ ਹੁਕਮ ਹੈ, ਚੱਕਰ ਸ਼ਬਦ ਹੈ, ਚੱਕਰ ਹੈ ਜੋ ਬੋਲਦਾ ਉਹ ਵਾਈਬਰੇਟ ਕਰਦਾ, ਉਹੀ ਤਾਂ ਚੱਕਰ ਹੈ, ਹੋਰ ਚੱਕਰ ਕੀ ਹੈ? ਪੌਣ ਕੀ ਬਾਣੀ ਚੱਕਰ ਹੈ, ਸ਼ੰਖ ਵਿੱਚੋਂ ਨਿਕਲਦੀ ਹੈ ਪੌਣ ਕੀ ਬਾਣੀ, ਉਹਦੇ ਵਿੱਚ ਕੀ, ਉਹਦੇ ਵਿੱਚ ਗਿਆਨ ਹੈ।
ਤਿਲਕ ਬਿਰਾਜਿਤ,
ਤਿਲਕ ਕੀ ਹੈ, ਥੋੜ੍ਹਾ ਜਿਹਾ ਉਹ ਗਿਆਨ ਉਹਦੇ 'ਚ, ਸ਼ੰਖ ਵੀ ਬਹੁਤ ਜ਼ਿਆਦਾ ਵੱਡਾ ਨਹੀਂ ਹੈ, ਸ਼ੰਖ ਵੀ ਛੋਟਾ, ਵਾਲਾ ਵੀ ਬਹੁਤੀ ਵੱਡੀ ਨਹੀਂ ਹੈ, ਕਿਉਂ ਗਿਆਨ 'ਚ ਸੀਮਤ ਹੈ, ਗਿਆਨ ਸੀਮਤ ਹੈ, ਜਿਹੜਾ ਪਰਮੇਸ਼ਰ ਦਾ ਸ਼ੰਖ ਹੈ ਉਹ ਵੱਡਾ, ਉਹਦੇ ਹਿਸਾਬ ਨਾਲ ਤਿਲਕ, ਉਹਦੇ ਹਿਸਾਬ ਨਾਲ ਤਾਂ ਇਹ ਕਿਣਕਾ ਹੀ ਹੈ।
ਤਿਲਕ ਬਿਰਾਜਿਤ ਦੇਖ ਪ੍ਰਤਾਪ ਜਮ ਡਰੇ ਹੋ,
ਭਾਵੇਂ ਤਿਲਕੇ ਤਿਲ ਜਿੰਨਾ ਗਿਆ ਉਹਦੇ ਕੋਲ ਇਹ ਸ਼ੰਖ ਚੱਕਰ ਦੀ ਆਵਾਜ਼,
ਦੇਖ ਪ੍ਰਤਾਪ ਜਮ ਡਰੇ,
ਪਰ ਇਹਦਾ ਪ੍ਰਤਾਪ ਵੀ ਦੇਖ ਕੇ ਇੰਨੇ ਤਿਲ ਜਿੰਨੇ ਨੂੰ ਦੇਖ ਕੇ ਜਮ ਜਿਹੜਾ ਭਰਮ ਹੈ ਅੱਗੇ ਅੱਗੇ ਹੋ ਜਾਂਦਾ, ਭਰਮ ਡਰ ਜਾਂਦਾ, ਭਰਮ ਨਹੀਂ ਨੇੜੇ ਆਉਂਦਾ, ਪਰਮ ਗਿਆਨੀ ਤਾਂ ਨੇੜੇ ਖੜਦਾ ਹੀ ਨਹੀਂ।
ਦੇਖ ਪ੍ਰਤਾਪ ਜਮ ਡਰੇ,
ਇਹਦਾ ਪ੍ਰਤਾਪ ਦੇਖ ਕੇ, ਜਿਵੇਂ ਸੂਰਜ ਦਾ ਪ੍ਰਤਾਪ ਦੇਖ ਕੇ ਹਨੇਰਾ ਡਰ ਜਾਂਦਾ, ਹਨੇਰਾ ਛੁੱਪ ਜਾਂਦਾ, ਡਰ ਕੀ ਜਾਂਦਾ, ਲੁੱਕ ਗਿਆ ਹਨੇਰਾ, ਡਰਿਆ ਹੋਇਆ ਲੁੱਕ ਜਾਂਦਾ, ਅਤੇ ਜਿਹੜਾ ਅਗਿਆਨਤਾ ਛੁੱਪ ਜਾਂਦੀ ਹੈ, ਚੁੱਪ ਕਰ ਜਾਂਦੀ ਹੈ।
ਨਿਰਭਉ ਭਏ ਰਾਮ ਬਲ ਗਰਜਿਤ, ਜਨਮ ਮਰਨ ਸੰਤਾਪ ਹਿਰਿਓ,
ਨਿਰਭਉ ਭਏ
ਰਾਮ ਬਲ ਗਰਜਿਤ,
ਨਿਰਭੈ ਹੋ ਗਏ, ਰਾਮ ਬਲ ਜਦ ਗਰਜ ਕੇ ਬੋਲਦਾ ਇਹਦਾ ਮਤਲਬ ਨਿਰਭੈ ਹੋ ਕੇ ਬੋਲਦਾ,
ਰਾਮ ਬਲ ਗਰਜਿਤ,
ਰਾਮ ਬਲ, ਰਾਮ ਆਪਣੀ ਪੂਰੀ ਸ਼ਕਤੀ ਨਾਲ ਬੋਲਦਾ, ਪੂਰੀ ਠੋਕ ਕੇ ਗੱਲ ਕਰਦਾ,
ਜਨਮ ਮਰਨ ਸੰਤਾਪ ਹਿਰਿਓ,
ਜਨਮ ਮਰਨ ਦਾ ਸੰਤਾਪ ਦੂਰ ਹੋ ਗਿਆ, ਜਨਮ ਮਰਨ ਦੀ ਪਰਵਾਹ ਦੂਰ ਹੋ ਗਈ, ਇਹ ਲੱਛਣ ਨੇ, ਇਹ ਲੱਛਣ ਨੇ ਉਹਦੇ ਚਾਰੇ ਮੁਕਤੀਆਂ ਦੇ ਬਾਅਦ ਦੇ ਲੱਛਣ ਨੇ, ਕਿ ਆਵਾਜ਼ 'ਚ ਜਿਹੜਾ ਹੈ ਨਿਰਭੈ ਆਵਾਜ਼ ਹੋ ਗਈ, ਉੱਚੀ ਆਵਾਜ਼ ਹੋ ਗਈ, ਜਿਵੇਂ ਉਹਨਾਂ ਨੇ ਕਿਹਾ ਸੰਤਨ ਕਹਿਓ ਪੁਕਾਰ, ਘੱਟ ਘੱਟ ਮੈਂ ਹਰਜੂ ਵਸਿਆ ਸੰਤਨ ਕਹਿਓ ਪੁਕਾਰ, ਡੰਕੇ ਦੀ ਚੋਟ ਨਾਲ ਗੱਲ ਕਹੀ ਜਾਂਦੀ ਹੈ ਸੱਚ ਦੀ, ਔਰ ਜਿਹੜੀ ਕਹਾਣੀ ਹੈ ਰਾਜਾ ਰਾਮ ਕੀ ਹੀ ਮਾਲਾ ਮਾਲਾ ਵਾਂਗੂ ਪਰੋਈ ਪਈ ਹੈ, ਇਹ ਨਹੀਂ ਅੱਗੇ ਦੀ ਟੰਗ ਕਿਸੇ ਦੀ ਮਾਂ ਕਿਸੇ ਦੀ ਉਹ ਕਿਸੇ ਦੀ ਉਹ ਵੀ ਜੁੜਦੀ ਹੋਈ ਨਹੀਂ ਕਹਾਣੀ, ਇਹਨਾਂ ਦੀ ਤਾਂ ਜੁੜਦੀ ਹੋਈ ਨਹੀਂ ਹੈ, ਕਹਾਣੀ ਤਾਂ ਨਹੀਂ ਜੁੜਦੀ। ਹਾਂਜੀ,
ਅਮਰੀਕ ਕੋ ਦਿਓ ਅਪਹਿ ਪਦ, ਰਾਜ ਭੀਖਣ ਅਧਿਕ ਕਰਿਓ,
ਅਮਰੀਕ ਕੋ ਦਿਓ ਅਪਹਿ ਪਦ, ਅਮਰੀਕ ਨੂੰ ਜਿਵੇਂ ਅਪਹਿ ਪਦ ਦਿੱਤਾ, ਅਮਰੀਕ ਇਹ ਹੈ ਜਿਹੜਾ ਵੀ ਬਹੁਤ ਬਰੀਕੀ ਨਾਲ ਬਰੀਕ ਹੋ ਜਾਵੇ, ਜਿਵੇਂ ਜਿਹੜਾ ਗੁਰਮੁਖ ਹੈ, ਕਬੀਰ ਕਹਿੰਦਾ ਮਹਿੰਦੀ ਕਰਕੇ ਕਾਲਿਆ ਆਪ ਪਸਾਏ ਪਸਾਏ, ਮੈਂ ਆਪਣਾ ਆਪਾ ਮਹਿੰਦੀ ਵਾਂਗੂ ਬਰੀਕ ਕਰ ਦਿੱਤਾ, ਜਿਹੜਾ ਇਹ ਹੈਗਾ ਗੁਰਮੁਖ ਇਹ ਕੀ ਹੈ, ਇਹ ਜਿਹੜਾ ਤੱਤ ਗਿਆਨ ਹੈ, ਸਮਝੋ ਜੋ ਤੱਤ ਗਿਆਨ ਹੈ, ਯਾਨੀ ਜੋ ਅਸੀਂ ਧੂੜ ਦਿੰਦੇ ਹਾਂ, ਧੂੜ ਗਿਆਨ ਦੀ ਧੂੜ, ਜਿਵੇਂ ਸੂਰਜ ਕੀ ਹੈ, ਸੂਰਜ ਜੋ ਸਾਡੇ ਧੂੜ ਸੁੱਟਦਾ ਉਹੀ ਸੂਰਜ ਹੈ, ਸੂਰਜ ਦੀ ਅਣਸੇ ਆ ਰਹੀ ਹੈ ਧੂੜ ਗਿਆਨ, ਇਵੇਂ ਜੋ ਗਿਆਨ ਦੀ ਧੂੜ ਹੈ, ਤੱਦਾ ਧੂੜ ਪੁਨੀਤ ਤੇਰੇ ਜਨੂਆ, ਤੇਰੇ ਜਿਹੜੇ ਜਾਣੇ ਆਪ ਹੈ ਪੁਨੀਤ ਧੂੜ ਹੁੰਦੇ ਨੇ, ਉਹ ਅਮਰੀਕ ਨੇ, ਬਹੁਤ ਬਰੀਕ ਧੂੜ, ਤੱਦਾ ਧੂੜ ਪੁਨੀਤ ਤੇਰੇ ਜਨੂਆ, ਤੇਰੇ ਜਨਾਂ ਦਾ ਜਿਹੜਾ ਗਿਆਨ ਹੁੰਦਾ ਹੈ, ਬਹੁਤ ਬਰੀਕ ਧੂੜ ਹੁੰਦੀ ਹੈ, ਬਰੀਕ ਗਿਆਨ ਹੁੰਦਾ, ਉਹ ਧੂੜਦੇ ਨੇ, ਧਨ ਤੇਊ ਜਿਹੇ ਰੁਚੀ ਆ ਮਨੂਆ, ਉਹ ਧਨ ਨੇ ਲੋਕ ਜਿਨ੍ਹਾਂ ਦੇ ਮਨ ਵਿੱਚ ਇਹਦੀ ਧੂੜ ਦੀ ਰੁਚੀ ਹੋ ਜਾਵੇ, ਜਿਹੜੇ ਇਸ ਧੂੜ ਨੂੰ ਐਕਸੈਪਟ ਕਰ ਲੈਣ, ਇਸ ਧੂੜ ਦੀ ਜਿਨ੍ਹਾਂ ਨੂੰ ਉਸ ਗਿਆਨ ਦੀ ਭੁੱਖ ਹੋਵੇ, ਇੱਛਾ ਹੋਵੇ, ਉਹ ਲੋਕ ਵੀ ਧਨ ਨੇ, ਧਨ ਤੇਊ ਜਿਹੇ ਰੁਚੀ ਆ ਮਨੂਹ, ਆ ਧੂੜ ਦੀ, ਇਸ ਧੂੜ ਦੀ ਜਿਨ੍ਹਾਂ ਦੇ ਮਨ ਵਿੱਚ ਰੁਚੀ ਹੋਵੇ, ਭੁੱਖ ਹੋਵੇ, ਪਿਆਸ ਹੋਵੇ, ਉਹ ਧਨ ਨੇ, ਉਹ ਅਮਰੀਕ ਹੈ ਜਿਹੜਾ ਧੂੜ ਹੈ। ਅਮਰੀਕ ਕੋ ਦੀਆ,
ਅਮਰੀਕ ਕੋ ਦਿਓ
ਅਭੈ ਪਦ, ਅਮਰੀਕ ਨੂੰ ਦਿੱਤਾ ਹੋਇਆ ਜਿਹੜਾ ਆਪ ਹੈ ਧੂੜ ਹੈ, ਆਪਣਾ ਆਪਾ ਹੀ ਦੇ ਰਿਹਾ, ਆਪਣਾ ਗਿਆਨ ਹੀ ਦੇ ਰਿਹਾ। ਰਾਜ ਭਵੀਖਣ ਅਧਿਕ ਕਰਿਓ, ਭਵੀਖਣ ਹੈ ਜਿਹੜਾ, ਭਵੀਖਣ ਅਤ ਗਿਆਨਵਾਨ ਨੂੰ ਕਹਿੰਦੇ ਨੇ, ਜਿਹੜਾ ਭਵੀਖ ਲਫ਼ਜ਼ ਹੈ ਨਾ, ਭਵੀਖਣ ਗਿਆਨੀ ਦਾ ਨਾ, ਗਿਆਨੀ ਜਿਹੜਾ ਜਿਹੜਾ ਚਿੱਤ ਸੀ ਪਹਿਲਾਂ ਗਿਆਨੀ ਸੀ, ਉਹਨੇ ਕਹਿੰਦਾ ਫਿਰ ਹਮੇਸ਼ਾ ਵਾਸਤੇ, ਹਮੇਸ਼ਾ ਵਾਸਤੇ ਰਾਜ ਹੋ ਗਿਆ ਉਹਦਾ, ਕਿਉਂ ਕਹਿ ਦਿਓ ਵੀ ਹਮੇਸ਼ਾ ਲਈ ਉਹਦਾ ਰਾਜ ਹੋ ਗਿਆ। ਉੱਧਰ ਤਾਂ ਰਾਮ ਦੀ ਗੱਲ ਹੈ, ਅਮਰੀਕ ਤਾਂ ਰਾਮ ਨਾਲ ਜੁੜਿਆ ਹੋਇਆ, ਭਵਿਖਣ ਰਾਵਣ ਨਾਲ ਜੁੜਿਆ ਹੋਇਆ। ਉੱਧਰ ਰਾਵਣ ਵਾਲਾ ਵੀ ਮੁਕਤ ਹੈ, ਪੋਜ਼ੀਟਿਵ ਕਰਤਾ, ਇੱਧਰ ਰਾਮ ਵਾਲਾ ਵੀ ਪੋਜ਼ੀਟਿਵ ਕਰਤਾ, ਇਹ ਰਾਮ ਦਾ ਵੱਡਾ ਵਡੇਰ ਹੈ। ਭਵਿਖਣ
ਰਾਵਣ ਦਾ,
ਭਵਿਖਣ ਰਾਵਣ ਦਾ, ਅਮਰੀਕ ਰਾਮ ਦਾ ਵੱਡਾ ਵਡੇਰਾ, ਪਿੱਛੇ ਜਾ ਕੇ ਦੋ ਇੱਕ ਨੇ, ਇਹਦਾ ਮਤਲਬ ਹੈ। ਜੇ ਪਿੱਛੇ ਨੂੰ ਮੁੜ ਜਾਈਏ, ਬੇਤੇ ਆ ਕੇ ਦੋ ਇੱਕੋ ਨੇ, ਰਾਮ ਵੀ ਉਸੇ ਖਾਨਦਾਨ 'ਚੋਂ ਆਇਆ, ਰਾਵਣ ਵੀ ਉਸੇ ਖਾਨਦਾਨ 'ਚੋਂ ਆਇਆ ਹੋਇਆ, ਅੱਡ ਅੱਡ ਕਦ ਹੋਏ ਨੇ, ਅੱਡ ਅੱਡ ਸਿਮਰਤ ਸ਼ਾਸਤਰਾਂ ਨੇ ਕੀਤੇ ਨੇ, ਲੋਕ ਵਿਚਾਰਧਾਰਾ ਅੱਡੋ ਅੱਡ ਕਿਵੇਂ ਹੋ ਗਈ? ਜੇ ਤਾਂ ਰਹਿੰਦਾ ਵੇਦ, ਇੱਕ ਤਾਂ ਵੇਦ ਨਾਲ ਖੜਾ ਰਾਵਣ, ਤਾਂ ਇਹ ਸਿਮਰਤ ਸ਼ਾਸਤਰ ਨਾਲ ਖੜਾ, ਰਿਸ਼ੀ ਮੁਨੀਆਂ ਨਾਲ ਖੜਾ,
ਰਸਤੇ ਦੋ ਹੋ ਗਏ,
ਰਸਤੇ ਦੋ ਹੋ ਗਏ। ਜੇ ਵੇਦ ਨਾਲ ਜੁੜਦੇ ਨੇ, ਅਮਰੀਕ ਵੀ ਮੁਕਤ ਹੈ ਉੱਥੇ ਆ ਕੇ ਬਰਾਬਰ, ਭਵਿਖਣ ਵੀ ਮੁਕਤ ਹੈ, ਭਵਿਖਣ ਰਾਮਚੰਦਰ ਦੇ ਵੇਲੇ ਹੈ, ਭਵਿਖਣ ਰਾਮਚੰਦਰ ਦੇ ਵੇਲੇ ਹੈ, ਅਮਰੀਕ ਰਾਮਚੰਦਰ ਦਾ ਪਿੱਛੇ ਕੁਲਾਂ ਦੇ ਵਿੱਚ ਹੈ, ਬਹੁਤ ਪਿੱਛੇ ਹੈ, ਦਸਰਤ ਤੋਂ ਵੀ ਬਾਅਦ ਹੈ, ਅਜਰਾਜ ਤੋਂ ਵੀ ਬਾਅਦ ਹੈ, ਕਈ ਕੁਲਾਂ ਪਿੱਛੇ ਹੈ, ਕਈ ਕੁਲਾਂ ਪਿੱਛੇ ਜਾ ਕੇ ਅਮਰੀਕ ਜਿਹੜਾ ਹੈਗਾ ਉਹ, ਔਰ ਜਿਹੜੀ ਰਾਵਣ ਦੀ ਵਿਚਾਰਧਾਰਾ ਇੱਕ ਸੀ, ਅਮਰੀਕ ਦੀ ਔਰ ਭਵਿਖਣ ਦੀ ਇੱਕ ਵਿਚਾਰਧਾਰਾ ਸੀ, ਇੱਥੇ ਆ ਕੇ ਰਾਮ ਦੀ ਵਿਚਾਰਧਾਰਾ ਅੱਡ ਹੋਈ, ਰਾਮ ਵੇਲੇ ਵਿਚਾਰਧਾਰਾ ਅੱਡ ਹੈ, ਇਹ ਖੋਜ ਦਾ ਵਿਸ਼ਾ।
ਨੌਨਿਤ ਠਾਕੁਰ ਦਈ ਸੁਦਾਮੈ, ਧਰੂ ਅਟਲ ਅਜੂ ਨਾ ਡਰਿਓ।
ਨੌਨਿਤ, ਨੌਨਿਤ ਜਿਹੜੀ ਨਵਾਂ ਖਜ਼ਾਨਾ, ਨੌਨਿਤ ਦਾ ਮਤਲਬ ਨੌ ਨਿਧੀਆਂ ਨਹੀਂ ਹੈ, ਨਿਧੀ ਇੱਕ ਵਚਨ ਹੈ, ਨਿਧੀ ਧੰਦੇ ਨੂੰ ਸਿਆਰੀ ਹੈ, ਇੱਕ ਵਚਨ ਹੈ ਨਿਧੀ, ਉਹ ਨੌ ਨਿਧੀਆਂ 18 ਸਿੱਧੀਆਂ ਅਲੱਗ ਗੱਲ ਹੈ, ਉਹ ਨੌ ਨਿਧੀ।
ਠਾਕੁਰ ਦਈ ਸੁਦਾਮੈ,
ਠਾਕੁਰ ਦਈ, ਦਈ ਲਫ਼ਜ਼ ਇੱਕ ਵਚਨ ਹੈ, ਨਹੀਂ ਦਿੱਤੀਆਂ ਹੁੰਦਾ, ਦਿੱਤੀ ਨਾਲ ਦਹੀਂ ਆਇਆ ਹੋਇਆ ਲਫ਼ਜ਼, ਇੱਕ ਵਚਨ ਹੈ ਦਹੀਂ ਦੀ, ਇਹਨਾਂ ਨੇ ਨਿਧੀਆਂ ਕਿਵੇਂ 9 ਨਿਧੀਆਂ ਕਿਵੇਂ ਕਰ ਲਈਆਂ? ਇਹ ਸਭ ਸ਼ਰਾਰਤ ਹੈ ਪੰਡਿਤ ਦੀ ਹੋਈ ਹੋਈ, 9 ਨਿਧੀਆਂ ਕਰਤੀਆਂ, ਉਹ ਦਿੱਤੀ ਇੱਕ ਦਹੀਂ ਲਫ਼ਜ਼ ਵਰਤੇ ਆ, ਤੁਸੀਂ ਬਹੁ ਵਚਨ ਕਰੀ ਜਾਂਦੇ ਹੋ, ਅਰਥ ਦਹੀਂ ਸੁਦਾਮੈ, ਸੁਦਾਮੇ ਨੂੰ ਵੀ ਇਹੀ ਦਿੱਤਾ, ਇਹੀ ਗਿਆਨ ਦਿੱਤਾ। ਧਰੂ ਵੀ ਅਟਲ, ਹੁਣ ਦਈਆਂ ਨਹੀਂ ਟਰਿਆ, ਉਹ ਵੀ ਇਹੀ ਗਿਆਨ ਸੀ ਉਹਦੇ ਕੋਲ, ਸਾਰੇ ਹੀ ਲੈ ਲਏ। ਤੁਸੀਂ ਦੱਸੋ ਜਿਹੜਾ ਝੂਠ ਬੋਲਦੇ ਹੋ ਅਲੱਗ ਅਲੱਗ, ਤੁਸੀਂ ਕਾਹਦੇ ਵਾਸਤੇ ਬੋਲੇ ਬਈ ਝੂਠ? ਸਿਰਫ ਇਹ ਮੰਦਰਾਂ ਵਾਸਤੇ, ਪੈਸੇ ਚੜ੍ਹਨ ਵਾਸਤੇ, ਦੁਨੀਆਂ ਨੂੰ ਬੇਵਕੂਫ ਬਣਾਉਣ ਵਾਸਤੇ, ਅਸਲ ਦੇ ਵਿੱਚ ਜਿਹੜੇ ਸੀ ਹੰਕਾਰੀ ਔਰ ਕਰਪਟ ਆਦਮੀ ਸੀ, ਕਰਪਸ਼ਨ ਨੇ ਧਰਮ 'ਤੇ ਕਬਜ਼ਾ ਕਰ ਲਿਆ। ਜਦੋਂ ਕਰਪਸ਼ਨ ਧਰਮ 'ਤੇ, ਧਰਮ ਕਰਪਸ਼ਨ ਤੋਂ ਖਿਲਾਫ ਹੁੰਦਾ ਹੈ, ਧਰਮ ਕਰਪਸ਼ਨ ਤੋਂ ਖਿਲਾਫ ਹੈ, ਜਿਵੇਂ ਪੁਲਿਸ ਚੋਰਾਂ ਤੋਂ ਖਿਲਾਫ ਹੈ, ਡਕੈਤਾਂ ਤੋਂ ਖਿਲਾਫ ਹੈ, ਜੇ ਡਕੈਤ ਆ ਚੋਰੇ ਪੁਲਿਸ 'ਚ ਆਵਣ ਫਿਰ, ਜੇ ਤਸਕਰੇ ਪੁਲਿਸ ਦੇ ਵਿੱਚ ਆਵਣ ਫਿਰ, ਫਿਰ ਆ ਜਿਹੇ ਜੱਜ ਹੋ ਰਿਹਾ, ਉਹ ਜਿਹੜਿਆਂ ਦੇ ਖਿਲਾਫ ਹੁੰਦੀ ਆ ਉਹੀ ਕੁਛ ਵੈਟ ਕਰ ਲੈਂਦੇ ਨੇ ਆ ਕੇ ਵਿੱਚ, ਉਹਦੇ ਵੀ ਆਪਾਂ ਹੀ ਵੜ ਜਾਓ ਜਾ ਕੇ।
ਭਗਤ ਹੇਤ ਮਾਰਿਓ ਹਰਨਾਕਸ਼, ਨਰਸਿੰਘ ਰੂਪ ਹੋਏ ਦੇਹ ਧਰਿਓ।
ਭਗਤ ਹੇਤ ਮਾਰਿਓ ਹਰਨਾਕਸ਼, ਭਗਤੀ ਵਾਸਤੇ ਹਰਨਾਕਸ਼ ਮਾਰਿਆ, ਅੰਦਰ ਭਗਤ ਸੀ, ਏਕ ਭਗਤ ਮੇਰੇ ਹਿਰਦੇ ਵਸਾ,
ਭਗਤ ਹੇਤ ਮਾਰਿਓ ਹਰਨਾਕਸ਼,
ਉਹ ਨਾਮਦੇਵ ਕਹਿੰਦਾ ਏਕ ਭਗਤ ਮੇਰੇ ਹਿਰਦੇ ਵਸਾ, ਭਗਤ ਤਾਂ ਅੰਦਰ ਵਸਦਾ ਵਿਚਾਰਾ, ਜਿਹੜਾ ਦਿਨ ਨਾਲ ਸੌਂਦਾ ਨਹੀਂ ਸਾਹ ਲੈਂਦਾ, ਉਹ ਭਗਤ ਵਾਸਤੇ ਆ ਮਾਰਿਆ ਮਨ, ਹਿਰਨਾ ਹਿਰਨਾ ਵੀ ਨਹੀਂ ਮਾਰਿਆ, ਉਹ ਮਨ ਵੀ ਨਹੀਂ ਮਾਰਿਆ, ਇਹ ਮਨ ਮਰੇ ਨਾ, ਮਾਰਿਆ ਕੀ ਹੈ, ਹਿਰਨਾ ਦਾ ਕਸ ਮਾਰਿਆ, ਜਿਹੜੀ ਮਾਇਆ ਦਾ ਰਸ ਕਸ ਖਾਂਦਾ ਤਾਂ ਉਹ ਇਹਦਾ ਕਸ ਮਾਰਿਆ, ਇਹਦਾ ਸਵਾਦ ਟੇਸਟ ਮਾਰਿਆ ਮੂੰਹ ਦਾ, ਇਹਦਾ ਟੇਸਟ ਇਹ ਬਦਲਿਆ ਵੀ ਆਹ ਜਿਹੜੇ ਰਸ ਕਸ ਛੱਡ ਕੇ ਇਹਨੂੰ ਨਾਮ ਦਾ ਰਸ ਲਾ ਤਾ ਇਹਦੇ ਮੂੰਹ ਨੂੰ, ਇਹ ਦੂਏ ਛੱਡ ਗਿਆ, ਉਹ ਰਸ ਪੀਏ ਨਾ ਇਹ ਰਸ ਭਾਵੈ, ਐਸਾ ਨਾਮ ਦਾ ਰਸ ਇਹਦੇ ਮੂੰਹ ਲਾਇਆ ਕਿ ਸੰਸਾਰੀ ਰਸੇ ਛੱਡ ਗਿਆ ਇਹ, ਉਹ ਹਿਰਨਾ ਦਾ ਕਸ ਮਾਰਿਆ ਕਸ, ਜਿਹੜੇ ਕਸ ਖਾਂਦਾ ਤਾ ਮਾਇਆ ਦੇ ਰਸ ਕਸ, ਉਹ ਛਡਾਏ ਨੇ ਇਹਦੇ, ਔਰ ਮਾਰਿਆ ਨਹੀਂ ਹੈਗਾ, ਜੇ ਮਾਰਿਆ ਤਾਂ ਕਸ ਮਾਰਿਆ ਇਹਦਾ, ਹਿਰਨਾ ਤਾਂ ਮਾਰਿਆ ਹੀ ਨਹੀਂ, ਹਿਰਨਾ ਅਲੱਗ ਹੈ ਕਸ ਅਲੱਗ ਹੈ, ਹਿਰਨਾ ਦਾ ਕਸ ਮਾਰਿਆ, ਰਸ ਦੇ ਨਾਲ ਕਸ ਹੁੰਦਾ, ਕਸ ਮਾਇਆ ਦੇ ਰਸਾਂ ਨੂੰ ਕਹਿੰਦੇ ਨੇ, ਮਾਇਆ ਦੇ ਰਸ ਮਨ ਦੇ ਛਡਾਏ ਨੇ, ਕਿਉਂ ਭਗਤ ਖਾਤਰ, ਭਗਤੀ ਅੰਦਰਲੇ ਖਾਤਰ, ਬਈ ਮਾਇਆ ਦਾ ਤਿਆਗ ਕਰਦੇ, ਮਾਇਆ ਦੇ ਰਸਾਂ ਦਾ ਤਿਆਗ ਕਰਕੇ ਉਹ ਇੱਕ ਹੋ ਕੇ ਆਪਣੇ ਘਰ ਨੂੰ ਜਾਓ, ਛੱਡ ਮਾਇਆ ਨੂੰ, ਤਾਂ ਇਹ ਫਲ ਬਣ ਫਲ ਪੱਕ ਕੇ ਭੋਏ ਗਿਰਿਆ, ਫੇੜਾ ਨੂੰ ਦੁਬਾਰਾ ਜੋ ਜੋ ਬਣ ਫਲ ਪੱਕ ਕੇ ਭੋਏ ਗਿਰੇ, ਤਾਂ ਇਹਨੇ ਤਿਰਕੁੜੀ ਛੱਡੀ ਹੈ, ਤਾਂ ਦਾ ਸਮਦਾਰ ਖੁੱਲੇ,
ਨਰ ਸਿੰਘ ਰੂਪ ਹੋਏ ਦੇ ਧਰਿਓ,
ਫੇਰ ਨਰ ਤੋਂ ਸਿੰਘ ਹੋ ਗਿਆ,
ਭਗਤ ਹੇਤ ਮਾਰਿਓ ਹਰਨਾਕਸ਼,
ਨਰਸੀ ਜਿਹੜਾ ਸਿੰਘ ਹੋ ਗਿਆ, ਅਭੈ ਪੰਚ ਬੋਲਦਾ ਤਾਂ ਸਿੰਘ ਹੈ, ਸਿੰਘ ਬੁੱਕੇ ਮਿਰਗਾਵਲੀ, ਸਿੰਘ ਨਰ ਸਿੰਘ ਹੀ ਨੇ ਜਿਹੜੇ ਨਰੇ ਸੀ ਸਿੰਘ ਬਣਾਏ, ਦਸਮ ਪਾਤਸ਼ਾਹ ਨੇ ਆਦਮੀਆਂ ਤੋਂ ਹੀ ਸਿੰਘ ਸ਼ੇਰ ਬਣਾਏ ਨੇ, ਨਰ ਸਿੰਘ ਆਦਮੀ ਹੁੰਦਾ ਹੋਰ ਕੀ ਹੁੰਦਾ, ਜਿਹੜਾ ਆਦਮੀ ਨਿਰਭੈ ਹੋ ਕੇ ਸੱਚ ਦੀ ਗੱਲ ਕਰਦਾ ਉਹਨੂੰ ਨਰ ਸਿੰਘ ਕਹਿੰਦੇ ਨੇ, ਹੁੰਦਾ ਬੰਦਾ ਹੀ ਹੈ ਨਰ, ਉਹ ਹੈ ਜਿਹੜਾ ਸੱਚ ਦੀ ਗੱਲ ਕਰੇ, ਸੱਚ ਵਾਸਤੇ ਸਿਰ ਦਵੇ, ਸੱਚ ਵਾਸਤੇ ਲੜੇ, ਸੱਚ ਦੇ ਧੜੇ 'ਚ ਰਹੇ, ਉਹ ਨਰ ਹੈ, ਦੂਏ ਨਰ ਨਹੀਂ ਹੁੰਦੇ, ਦੂਈ ਭਗਤੀ ਨਰਾਂ ਦੀ ਨਹੀਂ, ਉਹ ਮਦੀਨਾ ਦੀ ਭਗਤੀ ਹੈ, ਇਹ ਭਗਤੀ ਨਰਾਂ ਦੀ ਹੈ, ਜਿਹੜੀ ਭਗਤੀ ਸਾਡੀ ਹੈ ਨਾ ਸੱਚ ਦੀ, ਇਹ ਨਰ ਭਗਤੀ ਹੈ, ਉਹ ਜਿਹੜੀ ਉਹਨਾਂ ਦੀ ਭਗਤੀ ਹੈ ਨਾ ਖੱਬੇ ਪਾਸੇ ਪਰਕਰਮਾ ਵਾਲੀ ਮੂਰਤੀ ਪੂਜਾ ਵਾਲੀ, ਉਹ ਨਰ ਭਗਤੀ ਨਹੀਂ ਹੈ, ਉਹ ਮਦੀਨ ਦੀ ਭਗਤੀ ਹੈ, ਦੋਵੇਂ ਭਗਤੀਆਂ ਅੱਡ ਅੱਡ ਨੇ, ਉਹ ਤਾਂ ਸੱਜਾ ਪੈਰ ਇੱਧਰ ਸੱਜਾ ਪੈਰ ਪਹਿਲਾਂ ਚੱਲਦਾ, ਉੱਧਰ ਖੱਬਾ ਪੈਰ ਪਹਿਲਾਂ ਚੱਲਦਾ, ਉਹ ਖੱਬੇ ਹੱਥ ਦੀਆਂ ਪ੍ਰਕਰਮਾਂ ਨੇ, ਸਾਡੀਆਂ ਸੱਜੇ ਹੱਥ ਦੀਆਂ ਪ੍ਰਕਰਮਾਂ ਨੇ, ਉਹ ਸਾਖਤਾਂ ਦੀਆਂ ਪ੍ਰਕਰਮਾਂ ਨੇ, ਸਾਖਤ ਜਿਹੜੇ ਨੇ ਉਹ ਮਾਇਆ ਦੀ ਭਗਤੀ ਕਰਦੇ ਨੇ, ਮਾਇਆ ਇਸਤਰੀ ਹੈ, ਨਰ ਭਗਤੀ ਨਹੀਂ ਹੈ, ਉਹ ਮਾਇਆ ਦੀ ਭਗਤੀ ਹੈ, ਚੇਰੀ ਕੀ ਸੇਵਾ ਕਰੇ, ਉਹ ਚੇਰੀ ਦੀ ਭਗਤੀ ਕਰਦੇ ਨੇ, ਨਰ ਭਗਤੀ ਨਹੀਂ ਹੈ ਉਹ, ਸਾਡੇ ਵਾਲੀ ਕੀ ਹੈ ਭਗਤੀ, ਇਹ ਭਗਤ ਹੈਗੀ ਹੈ ਭਗ, ਉਹ ਕਹਿੰਦਾ ਨਹੀਂ ਉਹ ਸੱਤਾ ਬਲਵੰਡ ਵੀ ਕਹਿੰਦਾ ਮਰਦਾਂ ਦੀ ਭਗਤੀ ਹੈ,
ਕਾਲ ਮਰਦੀ ਕਾਲੀ,
ਕਾਲ ਮਰਦੀ ਕਾਲੀ, ਮਰਦਾਂ ਦੀ ਭਗਤੀ ਹੈ, ਮਰਦ ਨਰ ਨੂੰ ਕਹਿੰਦੇ ਨੇ ਉਰਦੂ ਦਾ ਮਰਦ ਹੈ, ਇਹ ਮਰਦਾਨਗੀ ਦੀ ਭਗਤੀ ਹੈ, ਇਹਨਾਂ ਨੇ ਬੜੇ ਬੜੇ ਕੰਮ ਕੀਤੇ ਨੇ, ਉਹਨਾਂ ਨੇ ਕੀ ਕੀਤਾ, ਕੁਛ ਨਹੀਂ ਕੀਤਾ, ਉਹ ਕਰਦੇ ਨੇ ਬਸ ਉਹਦੇ ਵਾਲੇ ਕੰਮ ਕਰਦੇ ਨੇ ਜਿਹੜਾ ਕੀਤਾ, ਸਭ ਨੇ ਹੀ ਆਪਣੇ ਜੋ ਕਰਦੇ ਨੇ, ਸੰਤ ਰੋਜ਼ ਫੜੇ ਜਾਂਦੇ ਨੇ, ਸਟਿੰਗ ਆਪਰੇਸ਼ਨ ਹੁੰਦੇ ਨੇ, ਇਹਨਾਂ ਦੀ ਉਹ ਭਗਤੀ ਹੈ।
ਨਾਮਾ ਕਹੇ ਭਗਤੀ ਬਸ ਕੇਸਵ, ਅੱਜ ਹੁਣ ਬਲ ਕੇ ਦੁਆਰ ਖਰੋ,
ਨਾਮਾ ਕਹੇ ਭਗਤ ਬਸ ਕੇਸਵ, ਉਹ ਕਹਿੰਦਾ ਨਾਮਾ ਕਹਿੰਦਾ ਭਗਤਾਂ ਦੇ ਬਸ ਹੈ ਕੇਸਵ, ਤਾਂ ਉਹ ਇਹਨਾਂ ਦੇ ਬਸ ਹੀ ਰਹਿੰਦਾ ਕੇਸਵ, ਤਾਂ ਇਹਨਾਂ ਦੇ ਨਾਲ ਹੀ ਰਹਿੰਦਾ ਹੈ, ਕੇਸਵ ਭਗਤੀ ਦੇ ਬਸ 'ਚ ਆਇਆ, ਭਗਤੀ ਨੇ ਬਸ ਕੀਤਾ, ਭਗਤ ਬਸ ਨਹੀਂ ਹੈ,
ਭਗਤੀ
ਬਸ ਕੇਸਵ ਕੇਸਵ ਹੈ, ਕੇਸਵ ਕੇਸਵ ਭਗਤੀ ਬਸ ਜ਼ਰੂਰ ਹੈ, ਜਿਹਨੇ ਭਗਤੀ ਲੈ ਲਈ, ਭਗਤੀ ਕਰ ਲਈ, ਉਹ ਤਾਂ ਰੂਹ ਨੂੰ ਛੱਡ ਕੇ ਨਹੀਂ ਜਾ ਸਕਦਾ,
ਅੱਜ ਹੁਣ ਬਲ ਕੇ ਦੁਆਰ ਖੜੋ,
ਉਹਨੂੰ ਬਚਾਉਣਾ ਉਹਦੀ ਡਿਊਟੀ ਹੈ। ਭਗਤੀ ਤਾਂ ਬਸ ਚ ਹੈ, ਭਗਤ ਦੇ ਬਸ ਚ ਨਹੀਂ।
ਅੱਜ ਹੁਣ ਬਲ ਕੇ ਦੁਆਰ ਖੜੋ,
ਅੱਜ ਹੁਣ ਬਲ ਕੇ ਦੁਆਰ ਖੜੇ ਹੋ, ਅਜੋ ਵੀ ਬਲ ਦੇ ਦੁਆਰ ਤੇ ਖੜਾ ਉਹ ਬਲ ਅੰਦਰ ਲਾਈ ਹੈ। ਹਾਂਜੀ, ਹੁਣ ਵੀ ਬਲ ਦੇ ਦੁਆਰੇ ਤੇ ਹੀ ਕਹਿੰਦੇ ਨੇ ਖੜਾ ਨਾ।